And now, News Takeaway. ਕਨੈਕਟ ਐਫਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਹਵਾ ਦੇ ਬੁੱਲਿਆਂ ਵਾਂਗ ਵਾਸੂ ਕੁਮਾਰ ਜੀ ਸਟੂਡੀਓ ਦੇ ਵਿੱਚ ਦਾਖਲ ਹੋ ਚੁੱਕੇ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੀ, ਠੀਕ ਠਾਕ ਆ। ਹੋਰ ਨਵੀਂ ਤਾਜੀ?
ਵਧੀਆ, ਠੀਕ ਠਾਕ।
ਅੱਜ ਕ੍ਰਿਸਮਸ ਈਵ ਆ।
ਹਾਂਜੀ,
ਅੱਜ ਕਈਆਂ ਦਾ ਹਾਫ ਡੇ ਆ।
ਹਾਂਜੀ,
ਕਈਆਂ ਦੀ ਛੁੱਟੀ ਆ।
ਹਾਂਜੀ,
ਤੇ ਕਈਆਂ ਨੇ ਸਾਰਾ ਦਿਨ ਕੰਮ ਕਰਨਾ।
ਹਾਂਜੀ, ਅਸੀਂ ਵਰਕੇਸ਼ਨ ਤੇ।
ਅਸੀਂ ਵਰਕੇਸ਼ਨ ਤੇ ਆ। ਆਈ ਥਿੰਕ ਇਹ ਵਧੀਆ ਤੁਸੀਂ ਕੱਲ ਸ਼ਬਦ ਦੀ ਕਾਢ ਕੱਢੀ ਆ, ਵਰਕੇਸ਼ਨ।
ਵਰਕੇਸ਼ਨ,
ਖੁਸ਼
ਰਹੋ।
ਹਾਂ,
ਜਿੱਥੇ ਵੀ ਹੋ ਖੁਸ਼ ਰਹੋ।
ਹਾਂ, ਇਹ ਬਹੁਤ ਜ਼ਰੂਰੀ ਆ। ਆਈ ਥਿੰਕ ਦੈਟ ਇਜ਼ ਦ ਕੀ ਐਸਪੈਕਟ ਕਿ ਤੁਸੀਂ ਜਿੱਥੇ ਵੀ ਹੋ ਜਾਓ ਬੰਦਾ ਖੁਸ਼ ਰਹਿਣ ਦਾ ਵੱਲ ਸਿੱਖ ਲਵੇ ਤਾਂ ਫਿਰ ਕਾਫੀ ਸਮੱਸਿਆਵਾਂ ਉਹ ਟੋਲਰੇਬਲ ਹੋ ਜਾਂਦੀਆਂ
ਨੇ। ਵਾਲ ਸਿੱਖ ਲਓ, ਫਿਰ ਵਿੰਗ ਵਾਲ ਜਿਹੜੇ ਨੇ ਜ਼ਿੰਦਗੀ ਦੇ
ਉਹ ਨਿਕਲ ਜਾਂਦੇ ਨੇ। ਬਿਲਕੁਲ ਸਹੀ ਗੱਲ ਆ। ਬਾਕੀ ਵਾਸੂ ਜੀ, ਇਮੀਗ੍ਰੇਸ਼ਨ ਦੇ ਸਿਸਟਮ ਦੇ ਵਿੱਚ ਜਿਹੜੇ ਵਿੰਗ ਵਾਲ ਪਏ ਹੋਏ ਸੀ ਉਹਨਾਂ ਨੂੰ ਲੈ ਕੇ ਸਰਕਾਰ, ਦੇਖੋ ਇਸ ਲਿਬਰਲ ਗਵਰਨਮੈਂਟ ਨੂੰ ਪਾਏ ਹੋਏ ਸੀ, ਇਸ ਲਿਬਰਲ ਸਰਕਾਰ ਨੂੰ ਬਹੁਤ ਸਾਰੀਆਂ ਨਮੋਸ਼ੀਆਂ ਦਾ ਸਾਹਮਣਾ ਕਰਨਾ ਪਿਆ। ਕਾਫੀ ਚੀਜ਼ਾਂ ਨੂੰ ਲੈ ਕੇ ਸਰਕਾਰ ਦੀ ਆਲੋਚਨਾ ਹੁੰਦੀ ਰਹੀ ਆ। ਇਸ ਵੇਲੇ ਤੇ ਅਜਿਹਾ ਕ੍ਰਾਈਸਿਸ ਬਣਿਆ ਹੋਇਆ ਕਿ ਵੱਖੋ ਵੱਖਰੇ ਸਰਵੇਖਣ, ਅੱਜ ਵੀ ਆਈ ਬਿਲੀਵ ਇੱਕ ਸਰਵੇ ਆਇਆ ਸਵੇਰੇ ਕਿ 72% ਕੈਨੇਡੀਅਨਸ ਚਾਹੁੰਦੇ ਨੇ ਵੀ ਭਾਈ ਇਲੈਕਸ਼ਨ ਹੋਵੇ ਹੁਣ। ਤੇ ਸੋ ਇੱਦਾਂ ਦੀਆਂ ਗੱਲਾਂ ਹੁਣ ਨਿਤ ਨਵੇਂ ਸਰਵੇਜ਼ ਆ ਰਹੇ ਨੇ। ਪਾਪੂਲੈਰਿਟੀ ਦੇ ਵਿੱਚ ਬਹੁਤ ਹੀ ਇਸ ਵੇਲੇ ਨੀਵੇਂ ਪੱਧਰ 'ਤੇ ਸਰਕਾਰ ਪਿਛਲੇ ਦਿਨਾਂ ਤੋਂ, ਪਿਛਲੇ ਤਕਰੀਬਨ ਸਾਲ ਡੇਢ ਸਾਲ ਤੋਂ ਚੱਲਦੀ ਆ ਰਹੀ ਆ। ਜਿਹੜਾ ਪਿਛਲੇ ਹਫ਼ਤੇ ਜੋ ਬੌਮਸ਼ੈਲ ਹੋਇਆ ਉਸ ਤੋਂ ਬਾਅਦ ਤੇ ਜਸਟਿਨ ਟਰੂਡੋ ਵਾਸਤੇ ਮੁਸ਼ਕਲਾਂ ਹੋਰ ਕਿਤੇ ਵੱਧ ਗਈਆਂ ਨੇ। ਪਰ ਇਹ ਸਭ ਦੇ ਵਿੱਚ ਜਿਹੜਾ ਵੱਖੋ ਵੱਖਰੀਆਂ ਪੋਲਿਸੀਜ਼ ਦੇ ਵਿੱਚੋਂ ਜਿਹੜੀ ਇੱਕ ਪੋਲਿਸੀ ਹਾਈਲਾਈਟ ਹੁੰਦੀ ਰਹੀ ਉਹ ਰਹੀ ਇਮੀਗ੍ਰੇਸ਼ਨ ਦੀ ਪੋਲਿਸੀ। ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਕੈਨੇਡਾ ਦੇ ਵਿੱਚ ਆਏ ਉਹ ਹੁਣ ਨੰਬਰਸ ਨੂੰ ਕਰਟੇਲ ਕਰਨ ਦੇ ਵਾਸਤੇ ਪਿਛਲੇ ਸਮੇਂ ਦੇ ਵਿੱਚ ਵੱਖੋ ਵੱਖਰੇ ਐਲਾਨ ਸਰਕਾਰ ਨੇ ਕੀਤੇ ਨੇ। ਇੱਕ ਜਿਹੜੀ ਉਹਦੇ ਵਿੱਚ ਗੱਲ ਸੀ ਕਿ ਜਿਹੜੇ ਬਾਕੀ ਦੇ ਕੁਝ ਹੋਰ ਇੱਕ ਅਜਿਹੇ ਪ੍ਰੋਵੀਜ਼ਨਸ ਰੱਖੇ ਹੋਏ ਨੇ ਕਿ ਜਿਹੜੇ ਲੋਕ ਆਲਰੇਡੀ ਕੈਨੇਡਾ ਦੇ ਵਿੱਚ ਮੌਜੂਦ ਨੇ, ਜਿਹਨਾਂ ਨੇ ਆਪਣੇ ਪਰਮਿਟਸ ਨੂੰ ਅਪਡੇਟ ਕਰਾਉਣਾ ਜਾਂ ਐਕਸਟੈਂਡ ਕਰਾਉਣਾ ਜਾਂ ਉਹਨਾਂ ਦੇ ਵਿੱਚ ਕੋਈ ਚੇਂਜ ਓਵਰ ਕਰਵਾਉਣਾ, ਵੀ ਉਹ ਫਲੈਗ ਪੋਲਿੰਗ ਕਰ ਸਕਦੇ ਹੁੰਦੇ ਸੀ। ਅਤੇ ਇਹਨੂੰ ਲੈ ਕੇ ਮਾਰਕ ਮਿਲਰ ਇਮੀਗ੍ਰੇਸ਼ਨ ਮੰਤਰੀ ਨੇ ਪਿਛਲੇ ਦਿਨ ਅਨਾਊਂਸਮੈਂਟ ਕੀਤੀ ਸੀ ਵੀ ਅਸੀਂ ਫਲੈਗ ਪੋਲਿੰਗ ਬੰਦ ਕਰ ਦੇਣੀ ਆ। ਇਹ ਤੋਂ ਵੀ ਪਹਿਲਾਂ ਵੈਸੇ ਫਲੈਗ ਪੋਲਿੰਗ ਦੇ ਕੁਝ ਜਿਹੜੇ ਆਵਰਸ ਸੀਗੇ ਉਹ ਕੁਝ ਪੁਆਇੰਟਸ ਆਫ ਐਂਟਰੀ 'ਤੇ ਮਖਸੂਸ ਕਰ ਦਿੱਤੇ ਗਏ ਸੀ ਵੀ ਅਪੁਆਇੰਟਮੈਂਟ ਲੈ ਕੇ ਜਾਓ। ਪਰ ਬਸ ਜੀ, ਲੰਘੀ ਅੱਧੀ ਰਾਤ ਤੋਂ ਬਾਅਦ ਜਿਹੜੀ ਹੁਣ ਤਬਦੀਲੀ ਲਾਗੂ ਹੋਈ ਆ ਉਹ ਤੋਂ ਬਾਅਦ ਫਲੈਗ ਪੋਲਿੰਗ ਵਾਲੇ ਪ੍ਰੋਵੀਜ਼ਨ ਦੇ ਵਿੱਚ ਇੱਕ ਬਹੁਤ ਵੱਡੀ ਚੇਂਜ ਕਰ ਦਿੱਤੀ ਗਈ ਆ,
ਬੰਦ ਕਰ ਦਿੱਤੀ ਗਈ ਆ ਜੀ ਫਲੈਗ ਪੋਲਿੰਗ। ਸੋ ਕਿਉਂਕਿ ਕੈਨੇਡਾ ਬਾਰਡਰ ਪਲਾਨ ਜਿਹੜਾ ਰੀਸੈਂਟਲੀ ਸਾਂਝਾ ਕੀਤਾ ਗਿਆ ਸੀ
ਜੀ,
ਉਹਦੇ ਵਿੱਚ ਇਹ ਕਿਹਾ ਗਿਆ ਸੀ ਫਲੈਗ ਪੋਲਿੰਗ ਬੰਦ ਕੀਤੀ ਜਾਏਗੀ, ਕਦੋਂ ਤੋਂ ਕੋਈ ਤਾਰੀਖ ਮਖਸੂਸ ਨਹੀਂ ਸੀ ਕੀਤੀ ਗਈ
ਜੀ।
ਸੋ ਕੱਲ੍ਹ ਇਹ ਇੱਕ ਬਿਆਨ ਜਾਰੀ ਕੀਤਾ ਗਿਆ, ਉਹਦੇ ਵਿੱਚ ਇਹ ਦੱਸਿਆ ਗਿਆ ਕਿ ਫਲੈਗ ਪੋਲਿੰਗ ਹੁਣ ਕੱਲ੍ਹ ਅੱਧੀ ਰਾਤ ਤੋਂ ਈਸਟਰਨ ਸਮੇਂ ਮੁਤਾਬਕ, ਸਾਡੇ ਸਮੇਂ ਮੁਤਾਬਕ ਤਾਂ ਫਿਰ ਕੱਲ੍ਹ ਰਾਤ 9 ਵਜੇ ਤੋਂ ਹੀ ਇਹ ਜਿਹੜੀ ਫਲੈਗ ਪੋਲਿੰਗ ਹੁਣ ਬੰਦ ਕਰ ਦਿੱਤੀ ਗਈ ਹੈ
ਜੀ।
ਇਹਦੇ 'ਚ ਤਰਕ ਇਹ ਦਿੱਤਾ ਗਿਆ, ਕਹਿੰਦੇ ਕਿ ਕੈਨੇਡੀਅਨ ਅਤੇ US ਅਥਾਰਟੀਜ਼ ਦੋਨੋਂ ਹੀ ਕਹਿੰਦੇ ਬਹੁਤ ਡਾਇਵਰਟ ਹੋ ਜਾਂਦੇ ਸੀ ਵੀ ਆਪਣਾ ਜਿਹੜਾ ਉਹਨਾਂ ਦਾ ਮੇਨ ਕੰਮ ਹੈ ਉੱਤੇ ਉਹ ਫੋਕਸ ਨਹੀਂ ਸੀ ਕਰ ਸਕਦੇ। ਉਹਦੇ ਨਾਲ ਕਹਿੰਦੇ ਕਿ ਜਿਹੜਾ ਬਾਰਡਰ 'ਤੇ ਲਾਈਨ ਅਪਸ ਨੇ, ਵੇਟ ਟਾਈਮਸ ਨੇ ਅਤੇ ਫਲੋ ਆਫ ਗੁੱਡਸ ਆ, ਉਹ ਕਹਿੰਦੇ ਉਹਦੀ ਰਫ਼ਤਾਰ ਘੱਟ ਜਾਂਦੀ ਸੀ, ਇਕਾਨਮੀ ਦੇ ਉੱਤੇ ਪ੍ਰਭਾਵ ਪੈਂਦਾ ਸੀ। ਇਹਨਾਂ ਨੇ ਇਹਦੇ 'ਚ ਇਹ ਲਿਖਿਆ ਹੁਣ ਸਪਸ਼ਟ ਤੌਰ 'ਤੇ, ਕਹਿੰਦੇ ਕਿ ਬਾਰਡਰ ਦੇ ਉੱਤੇ ਜਿਹੜੀਆਂ ਵੀ ਕੋਈ ਇਮੀਗ੍ਰੇਸ਼ਨ ਸੁਵਿਧਾਵਾਂ ਨੇ ਉਹ ਉਹਨਾਂ ਲੋਕਾਂ ਲਈ ਨੇ ਜਿਹੜੇ ਕੈਨੇਡਾ ਦੇ ਵਿੱਚ ਦਾਖਲ ਹੋਣਾ ਚਾਹ ਰਹੇ ਨੇ, ਉਹਨਾਂ ਲੋਕਾਂ ਵਾਸਤੇ ਨਹੀਂ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਹੈਗੇ ਨੇ। ਹੁਣ ਜੇਕਰ ਕੋਈ ਵੀ ਵਿਅਕਤੀ ਬਾਰਡਰ 'ਤੇ ਜਾ ਕੇ ਫਲੈਗ ਪੋਲਿੰਗ ਵਾਸਤੇ ਅਪਲਾਈ ਕਰਦਾ, ਕੋਈ ਵਰਕ ਪਰਮਿਟ ਜਾਂ ਸਟੂਡੈਂਟ ਪਰਮਿਟ, ਕੋਈ ਵੀ ਆਪਣਾ ਪਰਮਿਟ ਐਕਸਟੈਂਡ ਕਰਾਉਣਾ ਜਾਂ ਕੋਈ ਵੀ ਇਸ ਤਰ੍ਹਾਂ ਦਾ ਕੰਮ, ਉਹਨੂੰ ਹੁਣ ਡਾਇਰੈਕਟ ਕੀਤਾ ਜਾਏਗਾ ਕਿ ਤੁਸੀਂ IRCC ਦੇ ਥਰੂ ਅਪਲਾਈ ਕਰੋ
ਜਾਂ ਆਨਲਾਈਨ ਅਪਲਾਈ,
ਉਹੀ ਮਤਲਬ
ਆਨਲਾਈਨ ਕਰੋ,
ਜਿਹੜੀ ਅਰਜ਼ੀ ਲਗਾਓ ਕਿ ਬਾਰਡਰ 'ਤੇ ਜਿਹੜਾ ਕੰਮ ਹੋਣਾ ਉਹ ਸਿਰਫ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਕੈਨੇਡਾ ਦਾਖਲ ਹੋਣਾ ਚਾਹ ਰਹੇ ਨੇ
ਜੀ। ਵਾਸੂਰੀ, ਜਿਹੜੀ ਆਨਲਾਈਨ ਪ੍ਰੋਵੀਜ਼ਨ ਸੀ ਇਹ ਪਹਿਲਾਂ ਵੀ ਐਗਜ਼ਿਸਟ ਕਰਦਾ ਸੀ, ਪਰ ਫਲੈਗ ਪੋਲਿੰਗ ਇਸ ਕਰਕੇ ਲੋਕ ਤਰਜੀਹ ਦਿੰਦੇ ਸੀ ਉਹਨੂੰ ਕਿਉਂਕਿ ਉਹ ਫਿਰ ਕੰਮ ਰਾਈਟ ਵੇ ਹੋ ਜਾਂਦਾ ਸੀ, ਨਾਲ ਦੀ ਨਾਲ ਇੰਸਟੈਂਟ ਸੀਗਾ। ਆਨਲਾਈਨ ਕਰਨ ਦੇ ਨਾਲ ਤੁਹਾਨੂੰ ਇੰਤਜ਼ਾਰ ਕਰਨਾ ਪੈਂਦਾ ਸੀ ਇਨ ਦ ਅਪਗ੍ਰੇਡੇਸ਼ਨ ਆਫ ਦ ਸਟੇਟਸ। ਸੋ ਫਲੈਗ ਪੋਲਿੰਗ ਐਜ਼ ਆਫ ਲਾਸਟ ਨਾਈਟ ਉਹਨੂੰ ਬੰਦ ਕਰ ਦਿੱਤਾ ਗਿਆ। ਇਹਦੇ ਸੰਬੰਧੀ ਵਾਸੂ ਜੀ ਕੁਝ ਅੰਕੜੇ ਵੀ ਸਾਂਝੇ ਕੀਤੇ ਗਏ ਨਾ ਵੀ 1 April 2023 ਤੋਂ ਲੈ ਕੇ 31 March 2024 ਦੇ ਵਿਚਕਾਰ CBSA ਨੇ 69,300 ਫਲੈਗ ਪੋਲਰਸ ਨੂੰ ਅਕ੍ਰੋਸ ਕੈਨੇਡਾ ਪ੍ਰੋਸੈਸ ਕੀਤਾ ਹੈ।
ਹਾਂਜੀ,
ਵੱਖੋ ਵੱਖਰੇ ਜਿਹੜੇ ਆਪਣੇ ਲੀਗਲ ਪੁਆਇੰਟਸ ਆਫ ਐਂਟਰੀ ਨੇ, ਜਿਹੜੇ ਲੈਂਡ ਬਾਰਡਰਸ ਨੇ ਉੱਥੇ
ਜੀ।
ਸੋ ਇਹ ਹੁਣ ਫਲੈਗ ਪੋਲਿੰਗ ਵਾਲਾ ਕੰਮ ਕੱਲ੍ਹ ਬੰਦ ਕੀਤਾ ਗਿਆ।
ਤੇ ਇਹਦੇ ਵਿੱਚ ਬਹੁਤ ਲਿਮਿਟਿਡ ਕਈ ਐਗਜ਼ੈਂਪਸ਼ਨਸ ਵੀ ਹੋਣਗੀਆਂ, ਬਹੁਤ ਲਿਮਿਟਿਡ ਨੇ ਉਹ। ਸੋ ਜਿਹੜੇ ਕੋਈ ਅਮਰੀਕਾ ਦੇ ਲੋਫੁਲ ਸਿਟੀਜ਼ਨਸ ਤੇ ਪਰਮਨੈਂਟ ਰੈਜ਼ੀਡੈਂਟਸ ਨੇ ਉਹ ਅਜੇ ਵੀ ਸਟੂਡੈਂਟ ਪਰਮਿਟ ਜਾਂ ਵਰਕ ਪਰਮਿਟ ਅਪਲਾਈ ਕਰ ਸਕਦੇ ਬਾਰਡਰ ਤੇ ਆ ਕੇ। ਬਾਕੀ ਜਿਹੜੇ ਕੋਈ ਫ੍ਰੀ ਟ੍ਰੇਡ ਅਗਰੀਮੈਂਟਸ ਦੇ ਵਿੱਚ ਕਵਰ ਹੁੰਦੇ ਨੇ, ਪ੍ਰੋਫੈਸ਼ਨਲਸ ਤੇ ਟੈਕਨੀਸ਼ੀਅਨਸ, ਸੋ ਉਹਨਾਂ ਵਾਸਤੇ ਹੈ।
ਅਜੇ ਤਾਂ ਫ੍ਰੀ ਟ੍ਰੇਡ ਅਗਰੀਮੈਂਟ ਦਾ ਹੀ ਨਹੀਂ ਪਤਾ ਕੀ ਬਣਨਾ ਅੱਗੇ ਜਾ ਕੇ।
ਤੇ ਇੱਕ ਇੰਟਰਨੈਸ਼ਨਲ ਟਰੱਕ ਡਰਾਈਵਰਸ ਵਾਸਤੇ ਵੀ ਲਿਖਿਆ ਹੋਇਆ ਵੀ ਜੇਕਰ ਉਹਨਾਂ ਦੇ ਕੋਲ ਪ੍ਰੋਪਰ ਵੈਲਿਡ ਪਰਮਿਟ ਹੈਗਾ ਤੇ ਆਪਣੇ ਕੰਮ ਦੇ ਸਿਲਸਿਲੇ ਵਿੱਚ ਉਹ ਕੈਨੇਡਾ ਛੱਡ ਕੇ ਜਾਂਦੇ ਨੇ ਤੇ ਬਾਅਦ ਵਿੱਚ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਆਪਣਾ ਵੀਜ਼ੇ ਦੇ ਵਿੱਚ ਕੋਈ ਚੇਂਜ ਚੂੰਜ ਕਰਾਉਣਾ ਪੈਂਦਾ, ਦੇ ਵਿਲ ਬੀ ਐਂਟਰਟੇਨਡ ਐਟ ਦਾ ਬਾਰਡਰ। ਸੋ ਇਸ ਤਰ੍ਹਾਂ ਦੀਆਂ ਕੁਝ ਬੜੀਆਂ ਮਾਈਨਰ ਜੀਆਂ ਐਗਜ਼ੈਂਪਸ਼ਨਸ ਨੇ, ਬਟ ਓਵਰਆਲ ਹੁਣ ਫਲੈਗ ਪੋਲਿੰਗ ਕਹਿੰਦੇ ਬੰਦ ਕਰ ਦਿੱਤੀ ਗਈ ਆ। ਜੇ ਕਿਸੇ ਦੀ ਪ੍ਰੀ ਐਗਜ਼ਿਸਟਿੰਗ ਪਹਿਲਾਂ ਤੋਂ ਕੋਈ ਅਪਾਇੰਟਮੈਂਟ ਹੈ ਉਹ ਜਾ ਸਕਦੇ ਨੇ, ਦੇ ਵਿਲ ਬੀ ਐਂਟਰਟੇਨਡ, ਪਰ ਉਸ ਤੋਂ ਬਾਅਦ ਫਿਰ ਜੇਕਰ ਤੁਸੀਂ ਜਾਂਦੇ ਹੋ ਤੇ ਤੁਹਾਨੂੰ ਕਿਹਾ ਜਾਏਗਾ ਕਿ ਤੁਸੀਂ ਆਨਲਾਈਨ ਅਪਲਾਈ ਕਰੋ ਜਾ ਕੇ।
ਕਿਉਂਕਿ ਪਹਿਲਾਂ ਤੇ ਵਾਸੂ ਜੀ ਫਲੈਗ ਪੋਲਿੰਗ ਨਾਲ ਕੀ ਹੁੰਦਾ ਰਿਹਾ ਨਾ ਕਿ ਮੰਨ ਲਓ ਇੱਕ ਸਪਾਊਸ ਇੱਥੇ ਐਜ਼ ਅ ਸਟੂਡੈਂਟ ਆ, ਦੂਜਾ ਸਪਾਊਸ ਜੇ ਕਿਸੇ ਨੇ ਇੱਥੇ ਆ ਕੇ ਆਪਣੇ ਪਰਮਿਟਸ ਵਿਜ਼ਿਟਰ ਤੋਂ ਕਨਵਰਟ ਕਰਵਾਏ ਉਦੋਂ ਉਹ ਫਲੈਗ ਪੋਲਿੰਗ ਕਰਕੇ ਉਹਨਾਂ ਨੂੰ ਨਾਲ ਦੀ ਨਾਲ ਫਿਰ ਇੰਪਲੀਮੈਂਟ ਕਰਵਾ ਲਿਆ ਕਰਦੇ ਸੀ ਕਿ ਕਿਸੇ ਇੱਕ ਨੂੰ ਓਪਨ ਵਰਕ ਪਰਮਿਟ ਮਿਲਿਆ ਉਹਦੇ ਸਪਾਊਸ ਨੂੰ ਹੁਣ, ਜਾਂ ਇੱਕ ਕਿਸੇ ਇੱਕ ਨੂੰ LMIA ਦੇ ਬੇਸਡ ਵਰਕ ਪਰਮਿਟ ਮਿਲਿਆ ਉਹਦੇ ਸਪਾਊਸ ਨੂੰ ਓਪਨ ਵਰਕ ਪਰਮਿਟ ਲੈ ਕੇ ਦੇਣਾ ਵਿਜ਼ਿਟਰ ਤੋਂ ਬੇਸਿਕਲੀ ਕਨਵਰਟ ਕਰਵਾਉਣਾ, ਉਹ ਫਲੈਗ ਪੋਲਿੰਗ ਕਰਦੇ ਸੀ। ਜੇ ਸਟੂਡੈਂਟਸ ਨੇ ਇਸੇ ਤਰ੍ਹਾਂ ਆਪਣੇ ਸਟੇਟਸ ਦੇ ਵਿੱਚ ਤਬਦੀਲੀ ਕਰਨੀ ਉਹ ਫਲੈਗ ਪੋਲਿੰਗ ਕਰਦੇ ਸੀ। ਸੋ ਸਭ ਬੰਦ
ਜਿਹੜੇ ਕੋਈ ਵਿਜ਼ਿਟਰ ਆਏ ਸੀ ਉਹਨਾਂ ਨੇ ਵਰਕ ਪਰਮਿਟ ਲੈਣਾ,
ਐਗਜ਼ੈਕਟਲੀ ਉਹ ਵੀ ਜਾਂਦੇ ਸੀ
ਵਰਕ ਪਰਮਿਟ ਤੇ ਸਟੂਡੈਂਟ ਪਰਮਿਟ ਬੇਸਿਕਲੀ
ਪ੍ਰਾਇਮਰੀਲੀ ਇਹੀ ਜਿਹੜੇ ਕੰਮ ਸੀ,
ਇਸ ਤਰ੍ਹਾਂ ਦੇ ਕੰਮ ਹੁੰਦੇ ਸੀ।
ਦੂਜੀ ਚੀਜ਼ ਵਾਸੂ ਜੀ ਜਿਹੜੀ ਪਿਛਲੇ ਕਾਫੀ ਹਫ਼ਤਿਆਂ ਤੋਂ ਮਾਰਕ ਮਿਲਰ ਪਹਿਲਾਂ ਇਸ਼ਾਰਾ ਕਰਦੇ ਆ ਰਹੇ ਨੇ ਕਿ ਐਕਸਪ੍ਰੈਸ ਐਂਟਰੀ ਦੇ ਜਿਹੜੇ ਐਪਲੀਕੈਂਟਸ ਹੋਇਆ ਕਰਦੇ ਨੇ ਉਹਨਾਂ ਨੂੰ, ਉਹਨਾਂ ਕੋਲ ਜੇ ਜੋਬ ਆਫਰ ਹੋਵੇ ਭਾਵ ਜੇ LMIA ਹੋਵੇ ਬੇਸਿਕਲੀ
ਜੀ,
ਤਾਂ ਉਹਨਾਂ ਨੂੰ 50 ਤੋਂ ਲੈ ਕੇ 200 ਪੁਆਇੰਟਸ ਐਕਸਟਰਾ ਮਿਲਦੇ ਨੇ ਉਹਨਾਂ ਦੀ ਅਰਜ਼ੀ ਦੇ ਉੱਪਰ, ਡਿਪੈਂਡਿੰਗ ਔਨ ਦਾ ਪ੍ਰੋਫਾਈਲ, ਡਿਪੈਂਡਿੰਗ ਔਨ ਦਾ ਜੋਬ ਕੈਟਾਗਰੀ ਐਂਡ ਆਲ। ਇਹ ਗੱਲ ਪਹਿਲਾਂ ਵੀ ਮਾਰਕ ਮਿਲਰ ਨੇ ਕੀਤੀ ਸੀ ਕਿ ਉਹ ਜਿਹੜੇ 50 ਪੁਆਇੰਟਸ ਨੇ ਉਹਨਾਂ ਨੂੰ ਅਸੀਂ ਹਟਾ ਦੇਣਾ, ਕਿਉਂਕਿ ਉਹਦੇ ਕਰਕੇ ਹੋ ਕੀ ਰਿਹਾ ਕਿ LMIA ਮਾਰਕੀਟ ਦੇ ਵਿੱਚ ਜਿਸ ਤਰ੍ਹਾਂ ਦੀ ਹੁਣ ਉਹ ਖਰੀਦੋ ਫਰੋਖਤ ਹੋ ਰਹੀ ਆ, ਹਜ਼ਾਰਾਂ ਡਾਲਰਾਂ ਦੇ ਵਿੱਚ LMIA ਵਿਕ ਰਹੀਆਂ ਨੇ, ਲੋਕ ਇਸ ਕਰਕੇ ਖਰੀਦ ਰਹੇ ਨੇ ਕਿਉਂਕਿ ਉਸ ਚਿੱਠੀ ਨਾਲ, ਉਸ LMIA ਐਪਲੀਕੇਸ਼ਨ 'ਚ ਲੱਗਣ ਨਾਲ ਐਕਸਟਰਾ ਪੁਆਇੰਟ ਬਣਦੇ ਨੇ, ਤੁਹਾਡੀ ਐਲੀਜੀਬਿਲਿਟੀ ਐਕਸਪ੍ਰੈਸ ਐਂਟਰੀ ਦੇ ਵਿੱਚ ਬਣ ਜਾਂਦੀ ਆ। ਸੋ ਉਹਨਾਂ ਨੇ ਪਿਛਲੇ ਦਿਨੀ ਪਹਿਲਾਂ ਇੱਕ ਮੀਡੀਆ ਅਦਾਰੇ ਨੂੰ, ਇੱਕ ਅਖਬਾਰ ਨੂੰ ਇੰਟਰਵਿਊ ਦਿੱਤੀ ਸੀ 2 ਮਹੀਨੇ ਪਹਿਲਾਂ, ਉਹਦੇ 'ਚ ਉਹਦਾ ਜ਼ਿਕਰ ਕੀਤਾ, ਫਿਰ ਵੱਖੋ ਵੱਖਰੀਆਂ ਇੰਟਰਵਿਊਜ਼ ਦੇ ਵਿੱਚ ਜ਼ਿਕਰ ਕਰਦੇ ਰਹੇ, ਫਿਰ ਪਿਛਲੇ ਹਫ਼ਤੇ ਜਦੋਂ ਬਾਰਡਰ ਪਲਾਨ ਸਾਂਝਾ ਕੀਤਾ ਸੀ ਜਿਹਦੇ ਵਿੱਚ ਪਬਲਿਕ ਸੇਫਟੀ ਮਿਨਿਸਟਰ, ਉਦੋਂ ਦੇ ਪਬਲਿਕ ਸੇਫਟੀ ਮਿਨਿਸਟਰ ਡੋਮਿਨਿਕ ਲਬਲੋਂਗ ਵੀ ਸ਼ਾਮਲ ਹੋਏ ਸੀ, ਜਦੋਂ ਇਹ ਗੱਲ ਕੀਤੀ ਸੀ ਵੀ ਡਰੋਨ ਖਰੀਦਦੇ ਹਾਂ ਅਤੇ ਇੱਕ ਸਾਂਝੀ ਇੱਕ ਜੁਆਇੰਟ ਐਕਸ਼ਨ ਫੋਰਸ ਬਣਾਉਂਦੇ ਹਾਂ ਅਮਰੀਕਾ ਨਾਲ, ਆਲ ਦੈਟ, ਉਹਦੇ ਵਿੱਚ ਮਾਰਕ ਮਿਲਰ ਨੇ ਕਿਹਾ ਸੀ 50 ਪੁਆਇੰਟ ਅਸੀਂ ਹਟਾਉਣੇ ਨੇ। ਅਗੇਨ ਉਦੋਂ ਟਾਈਮਲਾਈਨ ਨਹੀਂ ਸੀ ਦੱਸੀ ਗਈ ਵੀ ਕਦੋਂ ਤੋਂ ਲਾਗੂ ਹੋਏਗਾ, ਹੁਣ ਗਵਰਨੈਂਸ ਬੁਆਏ ਟਵੀਟ ਦੇ ਇਸ ਦੌਰ ਦੇ ਵਿੱਚ ਮਾਰਕ ਮਿਲਰ ਨੇ ਕੱਲ੍ਹ ਇੱਕ ਟਵੀਟ ਕੀਤੀ ਆ, ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ ਇਹ ਜਿਹੜੇ 50 ਪੁਆਇੰਟਸ ਹਟਾਏ ਜਾਣੇ ਨੇ ਇਹ ਹੋਏਗਾ, ਅਜੇ ਵੀ ਟਾਈਮਲਾਈਨ ਕਲੀਅਰ ਨਹੀਂ ਕੀਤੀ ਵੀ ਇਹ ਨਾ ਬੁਝਾਰਤਾਂ 'ਚ ਪਾਈ ਜਾਂਦੇ ਆ, ਉਹ ਕਹਿੰਦੇ ਸਪਰਿੰਗ 2025 ਦੇ ਵਿੱਚ, ਸੋ 2025 ਦੀ ਬਸੰਤ ਰੁੱਤ ਦੇ ਵਿੱਚ ਐਕਸਪ੍ਰੈਸ ਐਂਟਰੀ ਅਤੇ LMIA ਦੇ ਜਿਹੜੇ 50 ਪੁਆਇੰਟਸ ਮਿਲਿਆ ਕਰਦੇ ਨੇ ਉਹ ਬੰਦ ਹੋ ਜਾਣਗੇ, ਐਗਜੈਕਟ ਤਰੀਕ ਕੀ ਆ ਉਹ ਨਹੀਂ ਪਤਾ।
ਸੋ ਯਾ, ਸੋ ਨਾਲ ਇਹਨਾਂ ਨੇ ਇਹ ਲਿਖਿਆ ਕਹਿੰਦੇ ਦਿਸ ਵਿਲ ਬੀ ਅ ਟੈਂਪਰਰੀ ਮੈਜਰ,
ਹਾਂ ਇਹ ਵੀ ਹੈ,
ਇਹ ਆਰਜ਼ੀ ਤੌਰ ਤੇ ਕੀਤਾ ਜਾਣਾ ਕੈਨੇਡਾ ਦੇ ਵਿੱਚ। ਤੇ ਨਾਲ ਵਿਜੇ ਜੀ ਇਹਦੇ 'ਚ ਇਹਨਾਂ ਨੇ ਜੋ ਓਬਵੀਅਸ ਜੋ ਕਾਰਨ ਹੈ ਕਿ ਜੀ ਇਹਦੇ ਨਾਲ ਜੋ ਇਨਸੈਂਟਿਵ ਹੈ LMIA ਖਰੀਦਣ ਵੇਚਣ ਦਾ ਕਹਿੰਦੇ ਉਹ ਘੱਟ ਜਾਏਗਾ। ਸੋ ਹੁਣ ਇਹਨਾਂ ਨੇ ਕਿਹਾ ਵੀ ਸਪਰਿੰਗ ਤੋਂ ਇਹਨੂੰ ਲਾਗੂ ਕਰਨਾ, ਸਪਰਿੰਗ ਦਾ ਜਿਹੜਾ ਪਹਿਲਾ ਦਿਨ ਆ ਮੈਂ ਦੇਖ ਰਿਹਾ ਉਹ 20 ਮਾਰਚ ਆ, ਸੋ 20 ਮਾਰਚ ਤੋਂ 20 ਜੂਨ ਵਿੰਡੋ ਹੈ ਜੋ ਟੈਕਨੀਕਲੀ ਸਪਰਿੰਗ ਦੀ। ਸੋ ਇਹ ਮਾਰਚ, ਅਪ੍ਰੈਲ, ਮਈ, ਜੂਨ ਜਿਹੜੇ ਵੀ ਲਾਗੂ ਹੋ ਸਕਦਾ ਫਿਰ ਜਿੱਦਾਂ, ਕਿਉਂਕਿ ਇਹਨਾਂ ਨੇ ਸਪਰਿੰਗ 2025 ਲਿਖਿਆ।
ਸੋ ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਅਗਲੇ 3 ਮਹੀਨੇ ਨੇ ਉਹਦੇ ਵਿੱਚ ਫਿਰ ਇੱਕ ਤਰ੍ਹਾਂ LMIA ਦੀ ਖਰੀਦੋ ਫਰੋਖਤ ਵਾਸਤੇ ਉਹਨੇ ਦੁਬਾਰਾ ਐਕਸਟੈਂਸ਼ਨ ਦੇ ਦਿੱਤੀ ਹੋਈ ਆ, ਕਿਉਂਕਿ ਇਹਨਾਂ ਨੇ ਇਹ ਕਿਹਾ ਵੀ ਜਿਨ੍ਹਾਂ ਦੀਆਂ ਅਰਜ਼ੀਆਂ ਲੱਗ ਗਈਆਂ, ਜਿਨ੍ਹਾਂ ਨੂੰ ਆਲਰੇਡੀ ਇਨਵੀਟੇਸ਼ਨ ਭੇਜੇ ਜਾ ਚੁੱਕੇ ਨੇ ਟੂ ਅਪਲਾਈ, ਉਹਨਾਂ ਦੇ ਉੱਪਰ ਇਹ ਤਬਦੀਲੀ ਲਾਗੂ ਨਹੀਂ ਹੋਏਗੀ। ਸੋ ਜੇ ਕੋਈ ਸਪਰਿੰਗ ਤੋਂ ਪਹਿਲਾਂ, ਕੀ ਤੁਸੀਂ 20 ਮਾਰਚ ਦੱਸਿਆ ਬਸੰਤ ਰੁੱਤ ਦੀ ਸ਼ੁਰੂਆਤ ਹੋ ਰਹੀ ਓਫੀਸ਼ਲੀ, ਜੇ ਕੋਈ 20 ਮਾਰਚ ਤੋਂ ਪਹਿਲਾਂ ਆਪਣੀ ਅਰਜ਼ੀ ਲਗਾ ਦਿੰਦਾ ਤੇ ਜੇ ਉਹਨਾਂ ਨੂੰ 20 ਮਾਰਚ ਤੋਂ ਪਹਿਲਾਂ ਇਨਵੀਟੇਸ਼ਨ ਟੂ ਅਪਲਾਈ ਆ ਜਾਂਦਾ ਤਾਂ ਫਿਰ ਉਹਨਾਂ ਉੱਪਰ ਤਾਂ ਇਹ ਲਾਗੂ ਹੋਣਾ ਨਹੀਂ।
ਯਾ, ਸੋ ਮੇ ਬੀ ਉਦੋਂ ਤੱਕ ਫਿਰ ਕੋਈ ਡਰਾਜ਼ ਵਗੈਰਾ ਨਹੀਂ ਹੋਣਗੇ, ਇਹ ਵੀ ਇੱਕ ਸੰਕੇਤ
ਹੋ ਸਕਦਾ। ਯਾ, ਯੂ ਆਰ ਰਾਈਟ,
ਅਦਰਵਾਈਜ਼ ਯੈਸ, ਦਿਸ ਇਜ਼ ਵੈਰੀ ਓਬਵੀਅਸ ਕਿ ਫਿਰ ਖਰੀਦੋ ਫਰੋਖਤ ਹੋਰ ਵੱਧ ਜਾਏਗੀ ਅਦਰਵਾਈਜ਼
ਜੀ।
ਸੋ ਯਾ, ਯਾ ਇਹਨਾਂ ਨੇ ਕਲੀਅਰਲੀ ਲਿਖਿਆ ਇਹਦੇ ਵਿੱਚ ਕਿ ਵੀ ਵਿਲ ਨਾਟ ਐਕਸੈਪਟ, ਦਿਸ ਵਿਲ ਨਾਟ ਅਫੈਕਟ ਦੋਜ਼ ਹੂ ਹੈਵ ਬੀਨ ਆਲਰੇਡੀ ਇਨਵਾਈਟਿਡ।
ਯਾ ਯਾ,
ਸੋ ਮੇ ਬੀ ਉਸ ਤੋਂ ਪਹਿਲਾਂ ਡਰਾਜ਼ ਘੱਟ ਜਾਣਗੇ। ਸੋ ਜਿੱਦਾਂ ਹੁੰਦਾ ਤਾਂ ਫਿਰ ਉਹ ਆਪਣੇ ਆਪ ਦੇ ਵਿੱਚ ਵੱਡੀ ਚਿੰਤਾ ਦਾ ਕਾਰਨ। ਦੇਖੋ ਇਹ ਜਿਹੜੀ LMIA ਦੀ ਖਰੀਦੋ ਫਰੋਖਤ ਪਿਛਲੇ ਕੁਝ ਸਾਲਾਂ ਦੌਰਾਨ ਖਾਸ ਤੌਰ ਤੇ ਤਾਂ ਕਰਕੇ ਬਹੁਤ ਵੱਧ ਗਈ ਕਿਉਂਕਿ LMIA ਦੇ 50 ਪੁਆਇੰਟਸ ਤੋਂ ਬਿਨਾਂ ਬਹੁਤੇ ਲੋਕਾਂ ਦੇ ਜਿਹੜੇ CRS ਵਾਲੇ ਪੁਆਇੰਟਸ ਨੇ ਉਹ ਪੂਰੇ ਹੀ ਨਹੀਂ ਹੁੰਦੇ। CRS ਜਿਹੜਾ ਸਕੋਰ ਹੈ ਕੰਪ੍ਰੀਹੈਂਸਿਵ ਰੈਂਕਿੰਗ ਸਿਸਟਮ ਉਹਦੇ ਵਿੱਚ ਪਹਿਲਾਂ ਇੱਕ ਜ਼ਮਾਨਾ ਸੀ ਜਦੋਂ 450 ਜੇ ਤੁਹਾਡੇ ਪੁਆਇੰਟ ਹੈਗੇ ਨੇ ਚਾਂਸਿਸ ਆਰ ਯੂ ਵਿਲ ਬੀ ਇਨਵਾਈਟਿਡ ਕਿ ਤੁਹਾਨੂੰ PR ਮਿਲ ਸਕਦੀ ਹੈ ਹੁਣ 450 ਦਾ ਭੁੱਲ ਹੀ ਜਾਓ 500 ਤੋਂ ਉੱਪਰ ਜੇ ਤੁਹਾਡੇ ਪੁਆਇੰਟ ਨਹੀਂ ਹੈਗੇ ਤੇ ਤੁਹਾਡਾ ਕੋਈ ਮੰਨਿਆ ਦਾ ਵੀ ਚਾਂਸ ਹੀ ਨਹੀਂ PR ਮਿਲਣ ਦਾ ਪੁਆਇੰਟਸ ਜਿਹੜੇ ਕਿਉਂਕਿ COVID-19 ਦੌਰਾਨ ਕੋਈ ਡਰਾਜ਼ ਨਹੀਂ ਕੱਢੇ ਗਏ ਪੂਲ ਦੇ ਵਿੱਚ ਲੋਕ ਬਹੁਤ ਜ਼ਿਆਦਾ ਸ਼ਾਮਿਲ ਹੋ ਗਏ ਉਹਨਾਂ ਵਿੱਚ ਉਹ ਲੋਕ ਵੀ ਸਨ ਜਿਨ੍ਹਾਂ ਦੇ ਕੋਲ ਇਸ ਤਰ੍ਹਾਂ LMIA ਆਫਰ ਸੀਗੇ ਜਿਨ੍ਹਾਂ ਦੇ ਕੋਲ PNP ਦੇ ਸਕੋਰ ਸੀਗੇ ਕੈਨੇਡੀਅਨ ਐਕਸਪੀਰੀਅੰਸ ਦੇ ਸਕੋਰ ਸੀਗੇ ਉਹ 500, 600, 700, 800 ਪੁਆਇੰਟਸ ਵਾਲੇ 800 ਮੈਕਸੀਮਮ ਹੁੰਦੇ ਉਹਨਾਂ ਵਿੱਚ 600
ਪੁਆਇੰਟ 1200 ਹੁੰਦੇ
1200 ਹੁੰਦੇ ਸੋ 800 ਪੁਆਇੰਟ ਵਾਲੇ ਜਾਂ 1200 ਪੁਆਇੰਟਸ ਹੁੰਦੇ ਟੋਟਲ ਸੋ 800 ਵਾਲੇ ਵੀ ਉਹਦੇ ਵਿੱਚ ਬੈਠੇ ਹੋਏ ਸੀ ਪੂਲ ਦੇ ਵਿੱਚ ਸੋ ਇਸ ਕਰਕੇ 500 ਘੱਟ ਸਕੋਰ ਵਾਲਾ ਜਿਹੜਾ ਕੋਈ ਵਿਅਕਤੀ ਸੀ ਜਿਹਨੇ ਔਰਗੈਨਿਕਲੀ ਆਪਣਾ ਸਕੋਰ ਤਿਆਰ ਕੀਤਾ ਉਹਦਾ ਕੋਈ ਸਕੋਪ ਹੀ ਨਹੀਂ ਸੀ ਸੋ ਇਸ ਕਰਕੇ ਫਿਰ ਜਾਂ PNP ਵਾਲਾ ਤੁਹਾਡੇ ਕੋਲ ਪੁਸ਼ ਹੋਣਾ ਚਾਹੀਦਾ ਜਾਂ ਫਿਰ ਤੁਹਾਡੇ ਕੋਲ LMIA ਵਾਲਾ ਪੁਸ਼ ਹੋਣਾ ਚਾਹੀਦਾ ਸੋ ਉਸ ਤੋਂ ਬਿਨਾਂ ਪੁਆਇੰਟਸ ਨਹੀਂ ਪੂਰੇ
ਅੱਛਾ ਹੁਣ ਕਈਆਂ ਦਾ ਇਹ ਮੰਨਣਾ ਵੀ ਇੱਥੇ ਇਹਦੇ ਵੀ ਦੇਖੋ ਦੋ ਪਹਿਲੂ ਨੇ ਇੱਕ ਤਾਂ ਇੱਦਾਂ ਨਹੀਂ ਹੈ ਵੀ ਸਰਕਾਰ ਨੂੰ ਪਤਾ ਨਹੀਂ ਸੀ ਵੀ LMIA ਦੇ ਨਾਲ ਕਿਹੋ ਜਿਹੀ ਧਾਂਦਲੀ ਹੋ ਰਹੀ ਹੈ ਵਾਸੂ ਜੀ 2 ਸਾਲ ਤੋਂ ਵੀ ਵੱਧ ਸਮੇਂ ਤੋਂ ਰੌਲਾ ਪੈ ਰਿਹਾ ਇਸ ਚੀਜ਼ ਬਾਰੇ ਸਵਾਲ ਪੁੱਛੇ ਜਾ ਰਹੇ ਨੇ ਹੁਣ ਵੀ ਜੇ ਉਹਨੂੰ ਲਾਗੂ ਕਰਨਾ ਇੱਕ ਤਾਂ ਐਜ਼ ਅ ਟੈਂਪਰੇਰੀ ਮੈਜ਼ਰ ਉਹਨੂੰ ਵੀ ਇਮੀਡੀਏਟਲੀ ਲਾਗੂ ਨਹੀਂ ਕੀਤਾ ਲਾਗੂ ਵੀ ਅਜੇ ਕਿਸੇ ਇੱਕ ਵੇਗ ਤਾਰੀਖ 'ਤੇ ਅਗਲੇ ਸਾਲ ਹੋਏਗਾ ਸੋ ਇਸ ਗੱਲ ਨੂੰ ਲੈ ਕੇ ਕਾਫੀ ਨੁਕਤਾਚੀਨੀ ਵੀ ਹੋ ਰਹੀ ਹੈ ਮਿਨਿਸਟਰ ਦੀ ਵੀ ਇਹ ਜਿਹੜੀ ਪਾਲਿਸੀ ਆ ਜਾਂ ਤੁਹਾਨੂੰ ਪਤਾ ਵੀ ਇਹਦੇ ਵਿੱਚ ਕਿਸ ਤਰ੍ਹਾਂ ਦੀ ਧਾਂਦਲੀ ਚੱਲਦੀ ਪਈ ਆ ਕਿਸ ਤਰ੍ਹਾਂ ਦੀ ਤਿਕੜਮਬਾਜ਼ੀ ਹੋ ਰਹੀ ਆ ਵਾਈ ਨਾਟ ਪੁੱਟ ਅ ਕੋਲਡ ਕੱਟ ਟੂ ਇਟ ਐਂਡ ਅ ਸ਼ਾਰਪ ਐਂਡ ਟੂ ਇਟ
ਸੋ ਸਰਕਾਰ ਦਾ ਤਰਕ ਇਹੀ ਹੈ ਕਿਉਂਕਿ CRS ਸਕੋਰ ਬਹੁਤ ਵਧੀਆ ਹੋਇਆ ਉਹਦੇ ਵਿੱਚ ਪੂਲ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਪੁਆਇੰਟਸ ਹੁਣ 500 ਤੋਂ ਜ਼ਿਆਦਾ ਨੇ ਉਹਦੇ ਕਰਕੇ ਹੁਣ ਜ਼ਿਆਦਾ ਖਰੀਦੋ ਫਰੋਖਤ ਹੋਣ ਲੱਗ ਪਈ LMIA ਦੀ ਕਿ ਜਦੋਂ ਸਿਚੁਏਸ਼ਨ ਥੋੜੀ ਨੋਰਮਲਾਈਜ਼ ਹੋ ਜਾਏਗੀ ਜਦੋਂ ਇਹ ਜਿਹੜਾ ਕੱਟ ਆਫ ਸਕੋਰ ਹੈ 450 ਦੇ ਨੇੜੇ ਤੇੜੇ 460-470 ਤੇ ਜਿਵੇਂ ਪਹਿਲਾਂ ਹੁੰਦਾ ਸੀ ਜਦੋਂ ਆ ਜਾਏਗਾ ਤੇ ਫਿਰ ਮੇ ਬੀ ਅਸੀਂ ਹੋਰ ਸੇਫ ਗਾਰਡ ਜਿਹੜੇ ਜਿਹਨੇ ਇਹਨਾਂ ਨੇ ਕਹੇ ਨਹੀਂ ਕਿ ਅਸੀਂ ਹੁਣ ਲਿਮਿਟ ਕਰ ਦੇਣਾ ਕਿ ਵਰਕਫੋਰਸ ਦਾ ਤੁਸੀਂ ਕਿੰਨੇ ਪਰਸੈਂਟ ਬਾਹਰ ਫੋਰਨ ਵਰਕਰਸ ਹਾਇਰ ਕਰ ਸਕਦੇ ਹੋ ਉਹ ਸਾਰੀਆਂ ਚੀਜ਼ਾਂ ਜਿਹੜੇ ਨੇ ਕਹਿੰਦੇ ਅਸੀਂ ਹੋਰ ਸੇਫ ਗਾਰਡਸ ਲਾਗੂ ਕਰਕੇ ਨੂੰ ਮੇ ਬੀ ਵਿਲ ਬ੍ਰਿੰਗ ਦਮ ਬੈਕ ਬਾਕੀ ਪਤਾ ਨਹੀਂ ਵਿਜੇ ਜੀ ਤਾਂ ਸਰਕਾਰ ਦਾ ਹੀ ਨਹੀਂ ਪਤਾ ਸਰਕਾਰ ਕਦੋਂ ਤੱਕ
ਜਿਹੜਾ ਵਾਸੂ ਜੀ ਇਹ ਜਦੋਂ ਇਹ ਜਿਹੜੇ 50 ਪੁਆਇੰਟਸ ਔਰ ਅਪ ਟੂ 200 ਪੁਆਇੰਟਸ ਜਿਹੜੇ ਇਸ ਲੈਟਰ ਦੇ ਮਿਲਦੇ ਨੇ LMIA ਦੇ ਜਦੋਂ ਇਹ ਹਟ ਗਿਆ CRS ਸਕੋਰ ਜਿਹੜਾ ਕੱਟ ਆਫ ਹੈ ਉਹ ਵੈਸੇ ਹੀ ਘੱਟ ਜਾਣਾ ਫਿਰ ਕਿਉਂਕਿ ਉਸ ਪੂਲ ਦੇ ਵਿੱਚ ਹੁਣ ਜਿਹੜੇ ਲੋਕੀ ਚਿੱਠੀ ਦੇ ਨਾਲ ਆਪਣੇ ਪੁਆਇੰਟਸ ਵਧਾ ਰਹੇ ਨੇ ਉਸ ਪੂਰੇ ਦੇ ਪੂਰੇ ਗਰੁੱਪ ਦੇ ਪੁਆਇੰਟਸ ਹੀ ਘੱਟ ਜਾਣੇ ਨੇ ਨਾ
ਬਿਲਕੁਲ
ਉਸੇ ਅਨੁਪਾਤ ਦੇ ਵਿੱਚ
ਜਦੋਂ ਇਹ ਕਲੀਅਰ ਹੋ ਗਿਆ
ਜਦੋਂ ਕਲੀਅਰ ਹੋ ਗਿਆ
ਆਲਰੇਡੀ LMIA ਹੈਗੀਆਂ ਨੇ ਤੇ LMIA ਤੋਂ ਬਿਨਾਂ ਜਿਹੜੇ PNP ਵਾਲੇ ਨੇ ਜਿਹਨਾਂ ਦੇ ਕੋਈ ਕੈਨੇਡੀਅਨ ਐਕਸਪੀਰੀਅੰਸ ਆ ਹੋਰ ਵੀ ਕਈ ਤਰੀਕੇ ਨੇ ਪਰ ਆਮ ਤੌਰ ਤੇ ਜਦੋਂ ਇਹ ਸਾਰਾ ਇਸ ਤਰ੍ਹਾਂ ਦਾ ਰਸ਼ ਨਹੀਂ ਸੀ ਤੇ ਇਹ ਜਿਹੜਾ ਸਕੋਰ ਆਫ ਦਾ ਲੌਂਗੈਸਟ ਟਾਈਮ ਇਹ 450 ਤੋਂ 470-480 ਤੇ ਜੇਕਰ ਤੁਹਾਡਾ ਇਸ ਬ੍ਰੈਕਟ ਦੇ ਵਿੱਚ ਸਕੋਰ ਹੁੰਦਾ ਸੀ ਤੇ ਕਹਿੰਦੇ ਸੀ ਤੁਹਾਡੀ PR ਪੱਕੀ ਹੈ ਤੇ ਹੁਣ ਤਾਂ 450 ਵਾਲੇ ਕਿੰਨੇ ਹੀ ਲੋਕ ਨੇ
ਜਿਹੜੀ ਵੈਸੇ ਜੀ ਹੁਣ ਇਹ ਦੂਜੀ ਚੀਜ਼ ਆ ਨਾ ਉਹ ਹੈਗੀ ਕੈਨੇਡੀਅਨ ਐਕਸਪੀਰੀਅੰਸ ਵਾਲੀ ਕੈਨੇਡੀਅਨ ਐਕਸਪੀਰੀਅੰਸ ਦਾ ਮਤਲਬ ਕੀ ਆ ਵੀ ਤੁਸੀਂ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਹੋ ਤੁਸੀਂ ਆਪਣਾ ਪੇਰੋਲ ਸ਼ੋਅ ਕਰਦੇ ਹੋ ਹੁਣ ਜਿਹੜੀ ਦੂਜੀ ਚੀਜ਼ ਨਿਸ਼ਾਨੇ ਤੇ ਆ ਰਹੀ ਹੈ ਜਾਂ ਕਈਆਂ ਦਾ ਮੰਨਣਾ ਵੀ ਆਉਣੀ ਚਾਹੀਦੀ ਉਹ ਫੇਕ ਪੇਰੋਲ ਆ ਕਿ ਬਹੁਤ ਸਾਰੇ ਲੋਕ ਆਪਣਾ ਕੈਨੇਡੀਅਨ ਐਕਸਪੀਰੀਅੰਸ ਬਣਾਉਣ ਦੇ ਲਈ ਉਸ ਥਾਂ ਤੇ ਕੰਮ ਨਹੀਂ ਕਰ ਰਹੇ ਹੁੰਦੇ ਪਰ ਉਹ ਪੇਰੋਲ ਬਣਾ ਰਹੇ ਨੇ ਪੇਰੋਲ ਚੱਲਦਾ ਪਿਆ ਤੇ ਉਹਦੇ ਨਾਲ LMIA ਦੇ ਵਿੱਚ ਵੀ ਇਹੀ ਹੋਇਆ
ਇਹ ਚੀਜ਼ ਕਰਨੀ ਵਿਜੇ ਜੀ ਫਿਰ ਤਾਂ ਜਿਹੜੇ ਕੋਈ ਬਾਹਰੋਂ ਲੋਕ ਜਿਹੜੇ ਅਸੀਂ ਫੋਰਨ ਵਰਕਰ ਕਲਾਸ ਦੇ ਵਿੱਚ ਅਸੀਂ ਸੱਦ ਰਹੇ ਹਾਂ ਐਕਸਪ੍ਰੈਸ ਐਂਟਰੀ ਦੇ ਵਿੱਚ ਉਹਦੇ ਵਿੱਚ ਵੀ ਕੀ ਹੁੰਦਾ ਕਿ ਜੀ ਜੇ ਤੁਸੀਂ ਕਿਸੇ ਵਿਦੇਸ਼ੀ ਮੁਲਕ ਵਿੱਚ 2-3 ਸਾਲ ਕੰਮ ਕੀਤਾ ਤੇ ਅਸੀਂ ਤੁਹਾਨੂੰ ਇੱਕ ਪ੍ਰੋਫੈਸ਼ਨਲ ਮੰਨਾਂਗੇ ਇੱਕ ਸਕਿਲਡ ਵਰਕਰ ਮੰਨਾਂਗੇ ਫੈਡਰਲ ਸਕਿਲਡ ਵਰਕਰ ਕੈਟੇਗਰੀ FSW ਸੋ ਉਹਦੇ ਵਿੱਚ ਹੁਣ ਕਿਸੇ ਵਿਦੇਸ਼ੀ ਮੁਲਕ ਦੇ ਵਿੱਚ ਵਿਜੇ ਜੀ ਪੇਰੋਲ ਬਣਾਉਣਾ ਕਿੰਨਾ ਔਖਾ
ਉੱਥੋਂ ਹਾਂ ਉੱਥੋਂ ਐਕਸਪੀਰੀਅੰਸ ਕਿੱਦਾਂ ਫੋਰਜ ਹੁੰਦੇ ਨੇ ਵਾਸੂ ਜੀ ਡਿਗਰੀ ਕਿਵੇਂ ਫੋਰਜ ਹੁੰਦੀ ਐਕਸਪੀਰੀਅੰਸ
ਸਭ ਜੀ ਸੋ ਸਰਟੀਫਿਕੇਟ ਤੁਹਾਡਾ ਕੋਈ ਹੋਵੇ ਤੁਹਾਡਾ ਵਰਕ ਐਕਸਪੀਰੀਅੰਸ ਹੋਵੇ ਤੁਹਾਡਾ ਬੈਂਕ ਰੈਕਰਡ ਹੋਵੇ ਇਹ ਸਾਰੀਆਂ ਚੀਜ਼ਾਂ ਕਿੰਨੀਆਂ ਕੁ ਔਖੀਆਂ ਨੇ
ਜੀ ਜੀ ਜੀ
ਸਾਨੂੰ ਸਾਰਿਆਂ ਨੂੰ
ਪਤਾ ਹੀ ਆ ਕਿਵੇਂ ਚੱਲਦਾ ਰਿਹਾ
ਸੋ ਜਿਹੜੇ ਬਾਹਰੋਂ ਵਰਕਰਸ ਆ ਰਹੇ ਨੇ ਉਹ ਕਿੰਨੇ ਕੁ ਉਹਨਾਂ ਦੇ ਡਾਕੂਮੈਂਟਸ ਕਿੰਨੇ ਕੁ ਪੁਖਤਾ ਨੇ ਇਹ ਤਾਂ ਬੜਾ ਫਿਰ ਡਿਬੇਟੇਬਲ ਹੀ ਹੈ ਕੰਮ
ਡਾਕੂਮੈਂਟ
ਸਾਰਾ ਆਨਰ ਸਿਸਟਮ ਤੇ ਕੰਮ ਚੱਲਦਾ ਸੀ
ਡਾਕੂਮੈਂਟ ਤਾਂ ਬਾਅਦ ਦੀ ਗੱਲ ਹੈ ਵਾਸੂ ਜੀ ਉਹਨਾਂ ਦੇ ਤਾਂ ਜਿਹੜੇ ਕ੍ਰਿਮੀਨਲ ਬੈਕਗ੍ਰਾਉਂਡ ਸੀਗੇ ਉਹ ਨਹੀਂ ਵੈਰੀਫਾਈ ਕੀਤੀਆਂ ਗਈਆਂ
ਇਸੇ ਕਰਕੇ ਵਿਜੇ ਜੀ ਹੁਣ ਜੇ ਸਿਸਟਮ ਨੂੰ ਦਰੁਸਤ ਕਰਨਾ ਇੱਕੋ ਇੱਕ ਤਰੀਕਾ ਹੈ ਇੰਟਰਵਿਊ ਅਮਰੀਕਾ ਨਹੀਂ ਪਰਵਾਹ ਕਰਦੇ ਕਿ ਵਿਜ਼ਟਰ ਵੀਜ਼ੇ ਵਾਸਤੇ ਭਾਵੇਂ ਤੁਹਾਨੂੰ 2-3 ਸਾਲ ਵੇਟ ਕਰਨੀ ਪਵੇ ਇੰਟਰਵਿਊ ਅਪਾਇੰਟਮੈਂਟ ਵਾਸਤੇ ਉਹ ਕਹਿੰਦੇ ਰਵੇ ਕੋਈ ਗੱਲ ਨਹੀਂ ਅਸੀਂ ਆਪਣਾ ਮੁਲਕ ਪਹਿਲਾਂ ਵੇਖਣਾ ਕਿ ਸਾਡੇ ਮੁਲਕ ਦੇ ਵਿੱਚ ਜਿਹੜੇ ਲੋਕ ਆ ਰਹੇ ਨੇ ਉਹ ਸਾਡੇ ਮੁਤਾਬਕ ਹੈਗੇ ਨੇ ਕਿ ਨਹੀਂ ਬਾਕੀ ਸਾਨੂੰ ਪਰਵਾਹ ਨਹੀਂ ਹਿਊਮੈਨੀਟੇਰੀਅਨ ਕਹਿੰਦੇ ਠੀਕ ਆ ਕੰਮ ਜ਼ਰੂਰੀ ਆ ਬਟ ਅਪ ਟੂ ਅ ਸਰਟਨ ਲਿਮਿਟ ਪਹਿਲਾਂ ਆਪਣਾ ਦੇਖੋ।
ਹੁਣ ਵਾਸੂ ਜੀ ਪੇਪਰ ਵਰਕ ਜਿੰਨਾ ਜ਼ਿਆਦਾ ਆਰਟੀਫਿਸ਼ਲ ਇੰਟੈਲੀਜੈਂਸ ਦੇ ਰਾਹੀਂ ਕੀਤਾ ਜਾ ਸਕਦਾ, ਆਲਰੇਡੀ ਕਰ ਵੀ ਰਹੇ ਨੇ, ਔਰ ਕਈ ਜਿਹੜੀਆਂ ਵੀਜ਼ਾ ਦੀਆਂ ਅਰਜ਼ੀਆਂ ਨੇ ਉਹਨਾਂ ਦੇ ਉੱਪਰ ਡਿਸੀਜਨ AI ਬਣਾਉਂਦੀ ਪਈ ਆ ਇਸ ਗੱਲ ਨੂੰ, ਭਾਵੇਂ ਹੁਣ ਪ੍ਰੋਪਰਲੀ ਤਸਦੀਕ ਕਰਨ ਜਾਂ ਨਾ ਕਰਨ। ਇਸੇ ਕਰਕੇ ਕਈ ਅਰਜ਼ੀਆਂ ਜਿਨ੍ਹਾਂ ਨੂੰ ਤੁਹਾਨੂੰ ਐਕਸਪੈਕਟੇਸ਼ਨ ਨਹੀਂ ਹੁੰਦੀ ਵੀ ਅਪਰੂਵਲ ਮਿਲ ਜਾਣੀ ਆ, ਉਹ ਅਪਰੂਵ ਹੋ ਜਾਂਦੀ ਆ। ਕਈ ਅਰਜ਼ੀਆਂ ਜਿਨ੍ਹਾਂ ਦੇ ਵਿੱਚ ਤੁਹਾਨੂੰ ਹੁੰਦਾ ਵੀ ਨਹੀਂ ਅਸੀਂ ਪ੍ਰੋਪਰ ਐਕਸਪਲੇਨੇਸ਼ਨ ਲਗਾਈ ਹੈ, ਦੇਰ ਇਜ਼ ਅ ਲੋਜਿਕ ਜਿਹੜਾ ਕੋਈ ਲੈਬਸ ਐਪਲੀਕੇਸ਼ਨ ਦੇ ਵਿੱਚ ਨਜ਼ਰ ਆਉਂਦਾ ਵੀ ਜਿਹੜਾ ਵੀ ਕੋਈ ਰੀਜ਼ਨੇਬਲ ਵਿਅਕਤੀ ਇਹਨੂੰ ਵੇਖੇਗਾ ਉਹਨੇ ਕਹਿਣਾ ਵੀ ਠੀਕ ਆ ਵੀਜ਼ਾ ਗ੍ਰਾਂਟ ਕਰੋ, ਉਹ ਕਿਉਂਕਿ ਆਰਟੀਫਿਸ਼ਲ ਇੰਟੈਲੀਜੈਂਸ ਵਾਲੇ ਪ੍ਰੋਗਰਾਮ ਚੋਂ ਨਿਕਲਦਾ ਪਾ ਵੀਜ਼ਾ ਰਿਜੈਕਟ ਹੋ ਜਾਂਦਾ।
ਹੁਣ ਵਿਜੇ ਜੀ ਦੇਖੋ, ਜਿਹੜੇ ਵਿਅਕਤੀ ਨੇ ਪਹਿਲੀ ਵਾਰ ਕੈਨੇਡਾ ਆਉਣਾ ਉਸ ਵਿਅਕਤੀ ਦੀ ਤਾਂ ਇੰਟਰਵਿਊ ਹੋਣੀ ਹੀ ਚਾਹੀਦੀ ਹੈ। ਜਿਹੜੇ ਕਿਸੇ ਨੇ ਕੋਈ ਕਹਿ ਲਓ ਵੀ ਟਰਸਟਿਡ ਟਰੈਵਲਰ ਹੈ, ਕਿੰਨੀ ਵਾਰ ਆ ਕੇ ਇੱਥੋਂ ਜਾ ਚੁੱਕਿਆ, ਉਹਨੇ ਬਾਅਦ ਵਿੱਚ ਆਪਣਾ ਵੀਜ਼ਾ ਰਿਨਿਊ ਕਰਨ ਵਾਸਤੇ ਅਰਜ਼ੀ ਪਾਈ, AI ਦੇ ਨਾਲ ਮੇਬੀ ਹੋ ਜਾਏ, ਵੈਸੇ ਤਾਂ ਉਹਦੀ ਵੀ ਇੰਟਰਵਿਊ ਹੋਣੀ ਚਾਹੀਦੀ ਹੈ। ਕੀ ਪਤਾ ਡਿਊਰਿੰਗ ਦੈਟ ਡਿਊਰੇਸ਼ਨ ਉਹਨੇ ਕੋਈ ਕ੍ਰਾਈਮ ਕੀਤਾ ਹੋਵੇ ਕਿਸੇ ਵਿਦੇਸ਼ੀ ਮੁਲਕ ਵਿੱਚ, ਯੂ ਕੈਨ ਨੈਵਰ ਟੈਲ। ਪਰ ਫਿਰ ਵੀ ਚਲੋ ਮੰਨ ਲਿਆ ਵੀ ਤੁਹਾਨੂੰ ਪ੍ਰੈਕਟੀਕਲ ਹੋਣਾ ਪੈਣਾ, ਯੂ ਹੈਵ ਟੂ ਮੇਕ ਸੈਟਿਸਫਾਈਸਿੰਗ ਡਿਸੀਜਨ, ਰਾਈਟ? ਸੋ ਉਹਦੇ ਵਾਸਤੇ ਤੁਸੀਂ AI ਅਪਲਾਈ ਕਰ ਲਈ, ਚਲੋ ਠੀਕ ਆ ਮੰਨ ਲਿਆ, ਬਟ ਜਿਹੜਾ ਬੰਦਾ ਪਹਿਲੀ ਵਾਰ ਹੀ ਆ ਰਿਹਾ ਉਹਦੀ ਇੰਟਰਵਿਊ ਤਾਂ ਹੋਣੀ ਚਾਹੀਦੀ ਹੈ।
ਜਸ ਬੋਲਾ ਜੀ ਦਾ ਮੈਸੇਜ ਆਇਆ ਕਿ ਜੇ ਤੁਸੀਂ ਕੈਨੇਡਾ ਦੇ ਵਿੱਚ ਰਹਿ ਕੇ ਮੋਰਗੇਜ ਪੇਪਰ ਜਾਲੀ ਬਣਾ ਸਕਦੇ ਹੋ ਤਾਂ ਫਿਰ ਬਾਹਰ ਜਿਹੜੇ ਪੇਪਰਸ ਨੇ ਉਹ ਕਿਸ ਤਰ੍ਹਾਂ ਦੇ ਕ੍ਰੈਡੈਂਸ਼ੀਅਲਸ ਕਿਵੇਂ ਉਹਨਾਂ ਨੂੰ ਮੈਨੀਪੁਲੇਟ ਕੀਤਾ ਜਾ ਰਿਹਾ, ਉਹ ਤਾਂ ਫਿਰ ਬਾਅਦ ਦੀ ਗੱਲ ਹੀ ਹੈ ਨਾ। ਅੱਛਾ, ਬਾਏ ਦਾ ਬਾਈ ਵਾਸੂ ਜੀ, ਜਿਹੜੀ ਆਹ ਫਾਲ ਇਕਨੋਮਿਕ ਸਟੇਟਮੈਂਟ ਆਈ ਸੀ ਜਿੱਤੋਂ ਪਹਿਲਾਂ ਕ੍ਰਿਸਟੀਆ ਫ੍ਰੀਲਨ ਰਿਜ਼ਾਈਨ ਕਰ ਗਏ ਸੀ, ਉਹਦੇ 'ਚ ਕਈ ਗੱਲ ਵੀ ਲਿਖੀ ਗਈ ਹੈ, ਹਾਲਾਂਕਿ ਪਹਿਲਾਂ ਵੀ ਸੰਕੇਤ ਸਰਕਾਰ ਨੇ ਦਿੱਤਾ ਕਿ 2025 ਦੇ ਵਿੱਚ CRA ਨੇ ਪੇਪਰਸ ਦੀ ਵੈਰੀਫਿਕੇਸ਼ਨ ਵਾਲਾ ਜਿਹੜਾ ਆਪਣਾ ਕੋਈ ਮੈਕਨਿਜ਼ਮ ਆ ਉਹ ਸ਼ੁਰੂ ਕਰ ਦੇਣਾ ਕਿ ਜਿਹੜੇ ਮੋਰਗੇਜ ਦੀਆਂ ਅਰਜ਼ੀਆਂ ਜਦੋਂ ਲੱਗਣਗੀਆਂ ਤਾਂ ਜਿਹੜੀ ਉਹਨਾਂ ਦੀ ਵੈਰੀਫਿਕੇਸ਼ਨ ਹੈ ਇਨਕਮ ਦੀ ਉਹ CRA ਨਾਲ ਹੋ ਸਕੇਗੀ। ਉਹ ਵੀ ਬੜੀ ਵੇਗ ਜਿਹੀ ਗੱਲ ਆ, ਅਜੇ
ਸਪਰਿੰਗ ਫਾਲ,
ਬਸ ਸਪਰਿੰਗ ਫਾਲ ਹੀ ਕੁਛ ਹੈ ਬਿਲਕੁਲ, ਉਹ ਤੋਂ ਪਹਿਲਾਂ ਇਹ ਨਹੀਂ ਪਤਾ ਵਟ ਯੂ ਸੈਡ ਕਿ ਸਰਕਾਰ ਦਾ ਹੀ ਨਹੀਂ ਪਤਾ ਵੀ ਸਰਕਾਰ ਵੀ ਰਹਿੰਦੀ ਕਿ ਨਹੀਂ।
ਆ ਜਿਹੜੀ ਸਪਰਿੰਗ ਫਾਲ ਹੈ ਨਾ, ਇਹਨੇ ਕੈਨੇਡਾ ਨੂੰ ਲੈ ਬਹਿਣਾ।
ਸਹੀ ਗੱਲ,
ਮੈਨੂੰ ਸਮਝ ਨਹੀਂ ਆਉਂਦੀ ਸਪਰਿੰਗ, ਹੁਣ ਆਪਾਂ ਦੇਖਿਆ ਕਿ ਅਪ੍ਰੈਲ ਤੋਂ ਲੈ ਕੇ ਜੂਨ ਤੱਕ ਸਪਰਿੰਗ ਹੈ,
3 months,
ਸੋ 3 ਮਹੀਨੇ, ਮਤਲਬ ਇਟਸ 90 ਡੇਜ਼। ਮੈਨੇਜਮੈਂਟ ਦੇ ਵਿੱਚ ਕਿਹਾ ਜਾਂਦਾ ਜਿਹੜਾ ਕੰਮ 90 ਦਿਨਾਂ 'ਚ ਨਹੀਂ ਕੀਤਾ ਜਾ ਸਕਦਾ ਉਹ ਕਦੇ ਨਹੀਂ ਕੀਤਾ
ਜਾ ਸਕਦਾ।
ਦੁਨੀਆ ਦਾ ਕਹਿੰਦੇ ਕੋਈ ਵੀ ਕੰਮ ਹੋਵੇ, ਰੱਬ ਨੂੰ ਵੀ ਥੱਲੇ ਬੁਲਾਉਣਾ ਹੋਵੇ ਨਾ, ਉਹ ਵੀ 90 ਦਿਨਾਂ 'ਚ ਜੇ ਤੁਸੀਂ ਕਰੋਗੇ ਨਾ ਭਗਤੀ ਤੇ ਰੱਬ ਆ ਜਾਏਗਾ, ਜੇ ਨਹੀਂ ਆਉਂਦਾ ਫਿਰ ਨਹੀਂ ਆਉਣਾ,
ਫਿਰ ਨਹੀਂ ਆਉਣਾ।
ਸੋ ਇਹ ਮੈਨੇਜਮੈਂਟ ਵਿੱਚ ਕਿਹਾ ਜਾਂਦਾ ਤੇ ਸਾਡੀ ਸਰਕਾਰ ਤਾਂ ਸਪਰਿੰਗ ਕਹਿ ਕੇ ਚੱਲਦੀ ਵੀ 90 ਦਿਨਾਂ ਦੇ ਵਿੱਚ ਕਿਤੇ ਵੀ ਹੋ ਸਕਦਾ।
ਅੱਛਾ,
ਫਿਰ ਰੱਬ ਆਸ ਰਹੀ ਹੈ।
ਤੁਸੀਂ ਹੋਰ ਸੋਚੋ, ਜਿਹੜੀ ਨਾ ਵੈਸੇ ਇੱਕ ਤੇ ਹੈਗੀ ਹੈ ਕੈਲੰਡਰ ਦੇ ਮੁਤਾਬਕ ਸਪਰਿੰਗ, ਇੱਕ ਹੈ ਪਰਸੈਪਸ਼ਨ ਦੇ ਮੁਤਾਬਕ ਮੌਸਮੇ ਬਹਾਰ, ਉਹਦੇ ਵਿੱਚ ਹੁੰਦਾ ਨਾ ਵੀ ਸਪਰਿੰਗ ਸ਼ੁਰੂ ਹੋਣ ਵਾਲੀ ਹੈ, ਤੁਸੀਂ ਹੁਣ ਜਿਨ੍ਹਾਂ ਨੇ ਕੋਈ ਫੁੱਲ ਬੂਟੇ ਲਗਾਉਣੇ ਨੇ ਉਹ ਵਾਸੂ ਜੀ ਫਰਵਰੀ ਤੋਂ ਕੰਮ ਸ਼ੁਰੂ ਹੋ ਜਾਂਦਾ। ਸੋ ਲੋਕਾਂ ਦੇ ਮੁਤਾਬਕ ਤਾਂ ਜਿਹੜੀ ਸਪਰਿੰਗ ਆ ਉਹ ਫਰਵਰੀ ਤੋਂ ਸ਼ੁਰੂ ਹੋਣੀ ਸ਼ੁਰੂ, ਉਹਦੀ ਸ਼ੁਰੂਆਤ ਹੋ ਜਾਂਦੀ ਆ। ਇਸੇ ਤਰ੍ਹਾਂ ਜਿਵੇਂ ਵਿੰਟਰ ਆ, ਸਾਨੂੰ ਤਾਂ ਲੱਗਦਾ ਵੀ ਠੰਡ ਉਦੋਂ ਤੋਂ ਸ਼ੁਰੂ ਹੋ ਗਈ ਜਦੋਂ ਤੋਂ ਤੁਹਾਨੂੰ ਸਵੈਟਰ ਪਾਉਣੇ ਪੈ ਗਏ, ਪਰ ਅਸਲ ਦੇ ਵਿੱਚ ਜਿਹੜੀ ਸਰਦੀ ਦੀ ਅਫੀਸ਼ੀਅਲ ਸ਼ੁਰੂਆਤ ਆ ਉਹ ਤਾਂ ਜਾ ਕੇ ਹੁੰਦੀ ਹੈ ਇੱਥੇ ਹੁਣ ਦਸੰਬਰ 'ਚ ਆ ਕੇ, ਇਹ ਤਾਂ ਹੁਣੇ 21 ਤਰੀਕ ਨੂੰ ਐਤਕੀ ਵਿੰਟਰ ਦੀ ਅਫੀਸ਼ੀਅਲ ਸ਼ੁਰੂਆਤ ਹੋਈ ਆ। ਸੋ ਜਿਹੜਾ ਉਹ ਪਰਸੈਪਸ਼ਨ ਐਂਡ ਜਿਹੜਾ ਇੱਕ ਉਹ ਕੈਲੰਡਰ ਵਾਲੀ ਟਾਈਮ ਲਾਈਨ ਆ ਉਹਦੇ ਵਿੱਚ ਜਿਹੜੀ ਕਨਫਿਊਜ਼ਨ ਆ ਵੀ ਜੇ ਤੁਸੀਂ ਮੰਨ ਲਓ ਇੱਕ ਵੇਗ ਟਾਈਮ ਲਾਈਨ ਦੇਣੀ ਆ, ਵੱਧ ਤੋਂ ਵੱਧ ਬੰਦਾ ਇਹ ਕਹਿ ਦੇਵੇ ਕਿ ਜੀ ਓਕੇ ਜੀ ਅਸੀਂ ਅਗਲੇ ਸਾਲ ਮਾਰਚ ਜਾਂ ਅਪ੍ਰੈਲ ਦੇ ਵਿੱਚ, ਥੋੜ੍ਹਾ ਜਿਹਾ ਤਾਂ ਕਲੀਅਰ ਕਰੋ ਨਾ, ਮਾਰਚ ਹੀ ਕਹਿ ਦਿਓ ਕਿ ਮਾਰਚ ਦੇ ਵਿੱਚ ਕਰਦੇ ਹਾਂ, ਅਪ੍ਰੈਲ ਦੇ ਵਿੱਚ ਕਰਦੇ ਹਾਂ, 3 ਮਹੀਨੇ ਦੀ ਵਿੰਡੋ।
ਮਹੀਨੇ ਰੱਖੇ ਕਿਉਂ ਨੇ ਉਹਨਾਂ ਵਿੱਚ 30-30, 28-28, 31-31 ਦਿਨ ਰੱਖੇ ਕਿਉਂ ਨੇ?
ਹਾਂ ਸਹੀ ਗੱਲ,
ਆਪਾਂ ਮੌਸਮਾਂ ਦੇ ਆਧਾਰ 'ਤੇ ਹੀ ਗੱਲ ਕਰਨੀ ਆ।
ਸਹੀ ਗੱਲ ਆ 36-36 ਦਿਨਾਂ ਦੇ 10 ਮਹੀਨੇ ਬਣਾ ਲਓ, ਇੱਦਾਂ ਕਰ ਲੈਂਦੇ।
ਦੇਖੋ ਨਾ, ਉਹੀ ਗੱਲ ਹੈ ਕਿ ਅਸੀਂ ਕੋਈ ਸਪੈਸੀਫਿਕ ਗੱਲ ਨਹੀਂ ਕਰਨੀ ਸੀ, ਗੱਲ ਨੂੰ ਵੇਗ ਰੱਖਣਾ। ਕਹਿੰਦੇ ਮੌਸਮ ਵਾਂਗ ਬਦਲ ਗਿਆ,
ਬਸ ਇਸੇ
ਕਰਕੇ
ਸਰਕਾਰ।
ਪਰ ਮੈਨੂੰ ਹੁਣ ਨਾ ਜਾਣਾ ਪੈਣਾ ਕਿ ਕੈਨੇਡਾ ਪੋਸਟ ਕਸਟਮਸ ਮੇਰਾ ਇੱਕ ਪਾਰਸਲ ਫਸ ਗਿਆ।
ਉਹ ਅੱਛਾ,
ਮੈਸੇਜ ਆਇਆ ਹੁਣੇ
ਫਸ ਜੀ, ਉਹਨਾਂ ਨੇ ਕਿਤੇ ਪੈਸੇ ਤੇ ਨਹੀਂ ਭੇਜੇ?
ਨਹੀਂ, ਮੈਂ ਤਾਂ ਪਹਿਲਾਂ ਚਾਹ ਚੜ ਗਿਆ ਸੀ ਮੈਸੇਜ, ਮੈਂ ਕਿਹਾ ਹੋਰ ਪੈਸੇ ਆ ਗਏ।
ਅੱਛਾ,
ਪਰ ਨਹੀਂ, ਇਹ ਤਾਂ ਮੇਰਾ ਪੈਕੇਜ ਕੋਈ ਕਸਟਮਸ ਵਿੱਚ ਫਸਿਆ ਹੋਇਆ।
ਅੱਛਾ,
ਤੇ ਕਹਿੰਦੇ ਤੁਹਾਡਾ ਪੋਸਟਲ ਕੋਡ ਇਨਵੈਲਿਡ ਸੀਗਾ, ਤੇ ਡਿਊ ਟੂ ਐਨ ਇਨਵੈਲਿਡ ਪੋਸਟਲ ਕੋਡ ਐਡਰੈਸ ਦ ਪੈਕੇਜ ਕੈਨੋਟ ਬੀ ਕਲੀਅਰਡ ਐਂਡ ਇਜ਼ ਟੈਂਪੋਰਰੀ ਡੀਟੇਨਡ।
ਅੱਛਾ,
ਪਾਰਸਲ ਡੀਟੇਨ ਹੋ ਗਿਆ, ਸੋ ਆਈ ਹੈਵ ਟੂ ਗੋ ਵਿਜੇ ਜੀ, ਆਈ ਹੈਵ ਟੂ ਸੀ ਲਿੰਕ ਇਹਨਾਂ ਨੇ ਦਿੱਤਾ, ਸੋ ਮੈਂ ਦੇਖਣਾ ਜਾ ਕੇ। ਸੋ ਪਲੀਜ਼ ਮੈਨੇਜ ਕਰਿਓ, ਇਹ ਕੰਮ ਜ਼ਰੂਰੀ ਆ ਗਿਆ ਜੀ। ਇਹ ਜਿਹੜੇ ਫਰਾਡ ਮੈਸੇਜਸ ਨੇ, ਇਹਨਾਂ ਤੋਂ ਬਚ ਕੇ ਰਹੋ ਜੀ।
ਟੂ ਮਚ,
ਇਹ ਕੈਨੇਡਾ ਪੋਸਟ ਦੀ ਸਟ੍ਰਾਈਕ ਤੋਂ ਬਾਅਦ ਖਾਸ ਤੌਰ ਤੇ ਨਾ ਜਦੋਂ ਦੀ ਸਟ੍ਰਾਈਕ ਹਟੀ ਆ ਉਦੋਂ ਦੇ ਬੜੇ ਇਦਾਂ ਦੇ ਮੈਸੇਜਸ ਆ ਰਹੇ ਨੇ ਕਿ ਕੈਨੇਡਾ ਪੋਸਟ ਤੁਹਾਡਾ ਪਾਰਸਲ ਫਸਿਆ ਹੋਇਆ ਜੀ ਕਸਟਮਜ਼ ਵਿੱਚ। ਹੁੰਦਾ ਕੀ ਹੈ, ਚਾਂਸਿਸ ਆ ਕਿ ਤੁਸੀਂ ਕੁਝ ਨਾ ਕੁਝ ਆਰਡਰ ਕੀਤਾ
ਹੋਏਗਾ
ਐਮਾਜ਼ੋਨ ਤੋਂ, ਸਾਰੇ ਅਸੀਂ ਸ਼ਾਪਿੰਗ ਵਗੈਰਾ ਕਰਦੇ ਰਹਿੰਦੇ ਹਾਂ ਅੱਜਕੱਲ, ਕੋਈ ਨਾ ਕੋਈ ਛੋਟੀ ਮੋਟੀ ਚੀਜ਼ ਜਿਹੜੀ ਹੁੰਦੀ ਆ ਉਹ ਹੁੰਦੀ ਆ ਇੱਦਾਂ ਡਿਊ ਡਿਲੀਵਰ ਵਾਲੀ, ਤੇ ਬੰਦੇ ਲੱਗਦਾ ਕਿ ਯਾਰ ਉਹ ਅੱਛਾ ਯਾਰ ਤਾਂ ਬੜੀ ਜ਼ਰੂਰੀ ਚੀਜ਼ ਸੀ, ਦੈਨ ਯੂ ਗੈਟ, ਬੰਦਾ ਸੋਚਦਾ ਨਹੀਂ ਤੇ ਉਹ ਲਿੰਕ ਜਾਂ ਦਿੱਤਾ ਹੁੰਦਾ ਤੇ ਤੁਸੀਂ ਕਲਿੱਕ ਕਰ ਦਿੰਦੇ ਹੋ, ਉਹ ਲਿੰਕ ਤੇ ਕਲਿੱਕ ਨਹੀਂ ਕਰਨਾ, ਨਹੀਂ ਹੈ। ਚਲੋ
ਉਹ ਕਿੰਨੀ ਸੱਚੀ ਹੈ ਲਿੰਕ ਤੇ ਕਲਿੱਕ ਕਰਕੇ ਪਤਾ ਲੱਗਣਾ, ਲਿੰਕ ਤੇ ਕਲਿੱਕ ਆਪਾਂ ਕਰਨਾ
ਨਹੀਂ। ਉਹ ਈਮੇਲਾਂ ਜੇ ਆਉਣ ਵੀ ਤੁਹਾਨੂੰ ਕੋਈ ਐਸਟੇਟ ਕੋਈ ਦੇ ਗਿਆ ਜੀ, ਡੋਨੇਟ ਕਰ ਗਿਆ, ਤੁਹਾਡਾ ਕੋਈ ਪੁਰਾਣਾ ਕੋਈ ਚਾਚਾ ਸੀ ਅਫਰੀਕਾ ਵਾਲਾ ਨਾਈਜੀਰੀਆ ਉਹ ਐਵੇਂ ਕਿਸੇ ਨੂੰ ਬਣਾਉਣ ਵਾਲੇ ਉਹ ਚਾਚਾ, ਉਹ ਤੁਹਾਨੂੰ ਮਾਮਾ ਬਣਾ ਰਹੇ,
ਉਹਨਾਂ ਨੇ ਮਾਮਾ ਬਣਾਉਣਾ। ਵਾਸੂ ਜੀ, ਵੈਨਕੂਵਰ ਆਈਲੈਂਡ 'ਤੇ ਇੱਕ ਮਿਊਨਿਸਪੈਲਿਟੀ ਹੈ ਵਿਕਟੋਰੀਆ ਲਾਗੇ, ਕੋਲਵੁੱਡ, ਅਤੇ 20,000 ਦੀ ਆਬਾਦੀ ਆ। ਹੁਣ ਆਪਣੇ ਬਾਸ਼ਿੰਦਿਆਂ ਨੂੰ, ਸ਼ਹਿਰ ਦੇ ਜਿਹੜੇ ਰੈਜੀਡੈਂਟਸ ਨੇ, ਉਹਨਾਂ ਨੂੰ ਫੈਮਿਲੀ ਡਾਕਟਰ ਦਾ ਐਕਸੈਸ ਪ੍ਰਦਾਨ ਕਰਨ ਲਈ ਸਿਟੀ ਨੇ ਪਿਛਲੇ ਦਿਨੀ ਅਨਾਊਂਸ ਕੀਤਾ ਸੀ ਕਿ ਉਹਨਾਂ ਨੇ ਇੱਕ ਫੈਮਿਲੀ ਡਾਕਟਰ ਹਾਇਰ ਕੀਤਾ ਅਤੇ ਆਉਂਦੇ ਵਰ੍ਹਿਆਂ ਦੇ ਵਿੱਚ ਇਹਨਾਂ ਨੇ ਹੋਰ ਫੈਮਿਲੀ ਡਾਕਟਰਸ ਵੀ ਹਾਇਰ ਕਰਨੇ ਨੇ। ਡਿਫਰੈਂਸ ਕੀ ਹੈ ਕਿ ਜਿਹੜਾ ਇਹ ਡਾਕਟਰ ਹੈ ਉਹ ਸਿਟੀ ਦਾ ਮੁਲਾਜ਼ਮ ਆ, ਪਰ ਇਹਨੂੰ ਨਾਲ ਦੀ ਨਾਲ ਜਿਹੜਾ ਬਾਕੀ ਦਫ਼ਤਰੀ ਕੰਮ ਕਾਜ ਹੈ, ਐਡਮਿਨਿਸਟ੍ਰੇਟਿਵ ਜੋਬ ਆ, ਕੰਮ ਹੈ, ਉਹਦੇ ਵਿੱਚ ਆਫਿਸ ਮੈਨੇਜਰ, 4 ਮੈਡੀਕਲ ਆਫਿਸ ਅਸਿਸਟੈਂਟਸ ਇੱਕ ਡਾਕਟਰ ਦੇ ਪਿੱਛੇ ਉਹਨੂੰ ਦਿੱਤੇ ਨੇ। ਸੋ ਉਹਦਾ ਮਤਲਬ ਕੀ ਹੈ ਕਿ ਡਾਕਟਰ ਨੂੰ ਸਿਰਫ ਡਾਕਟਰੀ ਕਰਨੀ ਪਏਗੀ, ਜਿਹੜਾ ਪੇਪਰ ਵਰਕ ਹੈ, ਐਡਮਿਨਿਸਟ੍ਰੇਟਿਵ ਵਰਕ ਲੋਡ ਆ, ਉਹ ਸਾਰਾ ਡਾਕਟਰ ਦੇ ਸਿਰ ਤੋਂ ਭਾਰ ਹਟ ਜਾਣਾ, ਅਤੇ ਡਾਕਟਰ ਨੂੰ ਜਿਹੜੀ ਤਨਖਾਹ ਹੈ ਉਹ ਪੇ ਕਰਨੀ ਹੈ ਸਿਟੀ ਨੇ। ਸੋ ਬੇਸਿਕਲੀ ਸਿਟੀ ਦਾ ਮੁਲਾਜ਼ਮ ਹੈ, ਪੇਰੋਲ 'ਤੇ ਆ ਵਿਦ ਆਲ ਦਾ ਬੈਨੀਫਿਟਸ, ਅਤੇ ਜਿਹੜੇ ਬਾਕੀ ਐਡਮਿਨਿਸਟ੍ਰੇਟਿਵ ਸਪੋਰਟ ਸਟਾਫ ਹੈ ਉਹਨੂੰ ਜਿਹੜੇ ਪੈਸੇ ਨੇ ਉਹ MSP ਰਾਹੀਂ ਆਉਣਗੇ। ਅਤੇ ਇਹ ਕੋਲਵੁੱਡ ਮਾਡਲ ਵਾਸਤੇ ਜੀ ਪਾਪੂਲਰ ਬੜਾ ਹੁੰਦਾ ਪਿਆ
ਜਾਂ, ਕਿਉਂਕਿ ਦੇਖੋ ਆਪਣੇ ਇੱਥੇ ਸੂਬੇ ਵਿੱਚ ਕਿਹਾ ਜਾਂਦਾ ਕਿ ਜੀ ਇੱਥੇ ਡਾਕਟਰਾਂ ਦੀ ਘਾਟ ਆ, ਕਿ ਲੋਕਾਂ ਦੇ ਕੋਲ ਡਾਕਟਰ ਦੀ ਐਕਸੈਸ ਇਸ ਕਰਕੇ ਨਹੀਂ ਕਿਉਂਕਿ ਇੱਥੇ BC ਦੇ ਵਿੱਚ ਕੋਈ ਵੀ ਜਿਹੜਾ ਡਾਕਟਰ ਆ ਉਹ ਇੱਥੇ ਆ ਕੇ ਕੰਮ ਕਰਨਾ ਹੀ ਨਹੀਂ ਚਾਹੁੰਦਾ।
ਹਾਂਜੀ,
ਜੇ ਕੋਈ ਆ ਜਾਂਦਾ ਤਾਂ ਇੱਥੇ ਉਹਨੂੰ ਰਿਟੇਨ ਕਰਨਾ ਔਖਾ। ਉਹਦਾ ਵੱਡਾ ਕਾਰਨ ਫੈਮਿਲੀ ਡਾਕਟਰਸ ਇਹ ਦੱਸਦੇ ਨੇ ਕਿ ਜੀ ਅਸੀਂ ਸਰਕਾਰੀ ਮੁਲਾਜ਼ਮ ਨਹੀਂ, ਵੀ ਹੈਵ ਟੂ ਰਨ ਅਵਰ ਪ੍ਰੈਕਟਿਸ ਐਜ਼ ਅ ਪ੍ਰਾਈਵੇਟ ਬਿਜ਼ਨਸ। ਕਿ ਜਦੋਂ ਇੱਕ ਪ੍ਰਾਈਵੇਟ ਬਿਜ਼ਨਸ ਵਾਂਗ ਕਲੀਨਿਕ ਨੂੰ ਰਨ ਕਰਨਾ ਪੈਂਦਾ, ਆਪਰੇਟ ਕਰਨਾ ਪੈਂਦਾ, ਉਹਦਾ ਮਤਲਬ ਇਹ ਹੈ ਕਿ ਕਲੀਨਿਕ ਦੇ ਜਿਹੜੇ ਖਰਚੇ ਨੇ, ਜਿਹੜੀ ਐਡਮਿਨਿਸਟ੍ਰੇਸ਼ਨ ਆ, ਓਵਰਹੈਡਸ ਨੇ, ਉਹ ਸਾਰਾ ਜਦੋਂ ਸਭ ਕੁਝ ਆ ਉਹ ਡਾਕਟਰ ਦੀ ਸਿਰਦਰਦੀ ਹੈ। ਜੇ ਡਾਕਟਰ ਆਪਣੇ ਕਲੀਨਿਕ ਵਿੱਚ ਮੈਨੇਜਰ ਹਾਇਰ ਕਰ ਲਵੇ ਫਿਰ ਕੁਝ ਬਚਦਾ ਨਹੀਂ, ਮੈਨੇਜਰ ਦੀ ਤਨਖਾਹ ਕੱਢ ਕੇ। ਤੇ ਡਾਕਟਰਸ ਕਹਿੰਦੇ ਵੀ ਸਾਰਾ ਕੁਝ ਸਾਨੂੰ ਹਫ਼ਤੇ ਦੇ ਵਿੱਚ 10 to 19 ਘੰਟੇ ਸਾਨੂੰ ਆ ਪੇਪਰ ਵਰਕ, ਐਡਮਿਨਿਸਟ੍ਰੇਟਿਵ ਜਿਹੜਾ ਕੰਮ ਹੁੰਦਾ ਉਹਦੇ ਵਿੱਚ ਸਾਡੇ ਲੱਗ ਜਾਂਦੇ ਨੇ
19
ਘੰਟੇ।
ਦੈਟਸ ਅ ਪਾਰਟ ਟਾਈਮ ਜੋਬ।
ਐਗਜ਼ੈਕਟਲੀ, ਸੋ 20 ਆਵਰਸ ਇਜ਼ ਪਾਰਟ ਟਾਈਮ ਜੋਬ ਹਫ਼ਤੇ ਦੀ। ਸੋ 19 ਘੰਟੇ ਤੱਕ ਡਾਕਟਰਾਂ ਨੂੰ ਕੰਮ ਕਰਨਾ ਪੈਂਦਾ। ਸੋ ਡਾਕਟਰਸ ਦਾ ਕਹਿਣਾ ਵੀ
ਕਾਗਜ਼ੀ ਕਾਰਵਾਈ ਤੇ
ਤੇ ਡਾਕਟਰਾਂ ਦਾ ਕਹਿਣਾ ਵੀ ਇੱਕ ਵੱਡਾ ਕਾਰਨ ਹੈ ਜਿਹਦੇ ਕਰਕੇ BC ਦੇ ਵਿੱਚ ਡਾਕਟਰਸ ਆਉਣਾ ਨਹੀਂ ਚਾਹੁੰਦੇ, ਇੱਥੇ ਆ ਕੇ ਕੰਮ ਨਹੀਂ ਕਰਨਾ ਚਾਹੁੰਦੇ। ਹਾਲਾਂਕਿ ਹਾਲ ਹੀ ਵਿੱਚ BC ਦੀ ਸਰਕਾਰ ਨੇ ਕੰਪਨਸੇਸ਼ਨ ਮਾਡਲ ਨੂੰ ਰਿਵਾਈਜ਼ ਕੀਤਾ ਸੀ, ਉਹ 'ਚ ਕਿਹਾ ਜਾਂਦਾ ਵੀ ਹੁਣ ਡਾਕਟਰਾਂ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪੈਸੇ ਬਣ ਰਹੇ ਨੇ, ਡਾਕਟਰਸ ਕਈ ਖੁਸ਼ ਵੀ ਨੇ, ਡਾਕਟਰਸ ਨਵੇਂ ਐਡ ਵੀ ਹੋਏ ਨੇ
ਬਿਲਕੁਲ,
ਪਰ ਅਜੇ ਵੀ ਜਿਹੜਾ ਇਹ ਪੇਪਰ ਵਰਕ ਹੈ, ਜਿਹੜਾ ਐਡਮਿਨਿਸਟ੍ਰੇਟਿਵ ਕੰਮ ਹੈ, ਇਹ ਵੱਡੀ ਸਿਰਦਰਦੀ ਹੈ ਬਹੁਤ ਸਾਰੇ ਡਾਕਟਰਸ ਲਈ। ਕਈ ਨਹੀਂ ਪ੍ਰੈਫਰ ਕਰਦੇ, ਕਈਆਂ ਦਾ ਉਹ ਕਹਿੰਦੇ ਵੀ ਦਿਸ ਇਜ਼ ਨਾਟ ਅ ਲਾਈਫ ਸਟਾਈਲ ਚੋਇਸ ਵੀ ਵਾਂਟ ਟੂ ਮੇਕ,
ਰਾਈਟ? ਕਈਆਂ ਨੂੰ ਕਾਗਜ਼ੀ ਕਾਰਵਾਈ ਤੋਂ, ਇਹਦੇ ਇਕੱਲੇ ਡਾਕਟਰਾਂ ਤੱਕ ਮਹਦੂਦ ਨਹੀਂ ਹੈ ਗੱਲ, ਵੱਖੋ ਵੱਖਰੇ ਪ੍ਰੋਫੈਸ਼ਨ ਦੇ ਵਿੱਚ ਜਿਹੜੀ ਤੁਹਾਡੀ ਕੋਰ ਜੋਬ ਹੈ, ਕੋਰ ਰਿਸਪੋਂਸੀਬਿਲਿਟੀ ਆ, ਤੁਸੀਂ ਕਹਿੰਦੇ ਵੀ ਇਹ ਕੰਮ ਮੇਰਾ ਹੈਗਾ, ਇਹ ਕੰਮ ਮੈਂ ਕਰੂੰ, ਪਰ ਜਿਹੜਾ ਉਹਦੇ ਵਿੱਚ ਹੁਣ ਬਾਕੀ ਦੀ ਰਿਪੋਰਟਸ ਫਾਈਲ ਕਰਨੀਆਂ, ਕਾਗਜ਼ ਜਮ੍ਹਾਂ ਕਰਨੇ, ਉਹ ਕਵਾਇਦ ਆ, ਉਹ ਕਹਿੰਦੇ ਵੀ ਇਹ ਮੇਰੇ ਲਈ ਫਾਲਤੂ ਸਿਰਦਰਦੀ ਆ।
ਫੋਰ ਐਗਜ਼ਾਮਪਲ, ਤੁਹਾਨੂੰ ਕਹਿ ਦਿੱਤਾ ਜਾਵੇ ਕਿ ਤੁਸੀਂ ਆ 3 ਘੰਟੇ ਦੇ ਟਾਕ ਸ਼ੋਅ ਦੌਰਾਨ ਜਿਹੜੀਆਂ ਜਿਹੜੀਆਂ ਗੱਲਾਂ ਕੀਤੀਆਂ ਨੇ, ਕਿੰਨੇ ਮਿੰਟ ਤੋਂ ਲੈ ਕੇ ਕਿੰਨੇ ਮਿੰਟ ਤੱਕ,
ਉਹ ਤੁਸੀਂ
ਸਾਰਾ ਲੌਗ ਬਣਾ ਕੇ ਤੁਸੀਂ ਬਾਅਦ ਮੈਨੇਜਮੈਂਟ ਨੂੰ ਸਬਮਿਟ ਕਰਕੇ ਜਾਓ,
ਬਿਲਕੁਲ,
ਤੁਸੀਂ ਸੋਚੋਗੇ ਯਾਰ ਵੀ ਯਾਰ ਦਿਸ ਇਜ਼ ਨਾਟ ਵਟ ਆਈ ਵਾਸ ਹਾਇਰਡ ਫੋਰ।
ਵਾਸੂ ਜੀ, ਮੇਰਾ ਤਾਂ ਹਾਸਾ ਹੀ ਅੱਧਾ ਰਹਿ ਜਾਣਾ।
ਐਗਜ਼ੈਕਟਲੀ, ਕਿ ਉਹ 'ਚ ਟਾਈਮ ਬਹੁਤ ਲੱਗਣਾ,
ਚਿੜਾ ਹੋ ਜਾਏਗਾ ਮੈਂ।
ਸੋ ਜਿਹੜਾ ਸਮਾਂ ਵੈਸੇ ਤੁਸੀਂ ਸ਼ੋਅ ਦੀ ਪ੍ਰੈਪਰੇਸ਼ਨ ਤੇ ਲਗਾਉਣਾ ਸੀ,
ਐਗਜ਼ੈਕਟਲੀ,
ਉਹ ਵੀ ਤੁਸੀਂ ਕਾਗਜ਼ਾਂ ਦੇ ਵਿੱਚ ਉਲਝੇ ਰਹੋਗੇ,
ਬਿਲਕੁਲ,
ਤੇ ਉਹ ਪੇਪਰ ਵਰਕ ਕੋਈ ਸੌਫਟਵੇਅਰ ਵੀ ਕਰ ਸਕਦਾ, ਜਾਂ ਫਿਰ ਕੋਈ ਹੋਰ ਕੋਈ ਮੁਲਾਜ਼ਮ ਕੰਪਨੀ ਦਾ ਹੋਵੇ ਉਹ ਵੀ ਕਰ ਸਕਦਾ। ਸੋ ਇਸ ਕਰਕੇ ਡਾਕਟਰਸ ਕਹਿੰਦੇ ਵੀ ਲੈਟ ਅਸ ਫੋਕਸ ਔਨ ਡਾਕਟਰੀ। ਸੋ ਇਹ ਇੱਕ ਵੱਡਾ ਰੀਜ਼ਨ ਸੀ,
ਤੇ ਕੋਲਵੁੱਡ ਮਾਡਲ ਦੇ ਵਿੱਚ ਜਿਹੜਾ ਉਹ ਸੋਲਿਊਸ਼ਨ ਆ
ਉਹ ਲੱਭਿਆ,
ਉਹ ਕਈ ਡਾਕਟਰਾਂ ਨੂੰ ਪਸੰਦ ਆਉਂਦਾ ਪਿਆ।
ਸੋ ਇਹਦੇ ਵਿੱਚ ਵੱਡਾ ਕਾਰਨ ਕੀ ਸੀ ਕਿ ਸੂਬਾ ਸਰਕਾਰ ਇਹ ਕਹਿੰਦੀ ਹੈ ਕਿ ਡਾਕਟਰ ਸਾਡੇ ਮੁਲਾਜ਼ਮ ਨਹੀਂ ਹੋਣਗੇ,
ਰਾਈਟ,
ਕਿ ਡਾਕਟਰਾਂ ਦੀ ਤਨਖਾਹ MSP ਵਿੱਚੋਂ ਨਹੀਂ ਦਿੱਤੀ ਜਾਏਗੀ, ਤੇ ਉਹ ਜਿਹੜੇ ਡਾਕਟਰਸ ਨੇ ਉਹ ਉਹਨਾਂ ਨੂੰ ਆਪ ਆਪਣਾ ਕਲੀਨਿਕ ਚਲਾਉਣਾ ਪਏਗਾ, ਜਿਹੜਾ ਇਲਾਜ ਵਗੈਰਾ ਕਰਨ, ਬਾਅਦ ਵਿੱਚ ਅਸੀਂ ਰੀਇੰਬਰਸ ਕਰ ਦੇਵਾਂਗੇ। ਸਿਸਟਮ ਇਹ ਹੈ, ਜੋ ਸਾਡਾ ਮੁਲਾਜ਼ਮ ਨਹੀਂ ਹੋ ਸਕਦਾ। ਡਾਕਟਰਾਂ ਦਾ ਕਹਿਣਾ ਸੀ ਵੀ ਇਹਦੇ ਵਿੱਚ ਸਾਡਾ ਇੱਕ ਤਾਂ ਪੇਪਰ ਵਰਕ ਵਿੱਚ ਬਹੁਤ ਟਾਈਮ ਲੱਗ ਜਾਂਦਾ, ਦੂਸਰਾ ਸਾਨੂੰ ਕੋਈ ਜਿਹੜੇ ਸਰਕਾਰੀ ਮੁਲਾਜ਼ਮਾਂ ਦੇ ਬੈਨੀਫਿਟਸ ਹੁੰਦੇ ਨੇ ਵੀ ਇਹ ਆਪ ਡਾਕਟਰ ਨੇ, ਫਿਰ ਉਹਨੂੰ ਮੈਡੀਕਲ ਕਵਰੇਜ ਨਹੀਂ ਮਿਲਦਾ।
ਜਦੋਂ ਵਾਸੂ ਜੀ ਹੁਣ
ਐਕਸਟੈਂਡਡ ਇੰਸ਼ੋਰੈਂਸ ਹੁੰਦੀ ਹੈ,
ਜਦੋਂ ਪ੍ਰੋਵਿੰਸ਼ੀਅਲ ਇਲੈਕਸ਼ਨ ਹੋਇਆ ਉਹਦੇ ਵਿੱਚ ਡਾਕਟਰਾਂ ਦੇ ਗਰੁੱਪ ਨੇ ਇੱਕ ਚਿੱਠੀ ਲਿਖੀ ਸੀ ਨਾ ਕਿ ਡਾਕਟਰਾਂ ਨੂੰ ਮੈਟਰਨਿਟੀ ਲੀਵ, ਮੈਡੀਕਲ ਬੈਨੀਫਿਟ, ਵੈਕੇਸ਼ਨ ਪੇ, ਇਹ ਸਾਰੇ ਜਿਹੜੇ ਬੈਨੀਫਿਟਸ ਨੇ ਉਹ ਨਹੀਂ ਮਿਲਦੇ, ਐਕਸਟੈਂਡਡ ਹੈਲਥ ਬੈਨੀਫਿਟ ਨਹੀਂ ਮਿਲਦਾ, ਯੈਸ, ਡੈਂਟਲ ਕੇਅਰ ਐਂਡ ਆਲ ਵੀ ਸਾਨੂੰ ਉਹ ਵੀ ਮਿਲਣੇ ਚਾਹੀਦੇ ਨੇ। ਸੋ ਕੋਲਵੁੱਡ ਦੇ ਮੇਅਰ ਤੇ ਕਾਉਂਸਲ ਨੇ ਜਿਹੜਾ ਹੁਣ ਤਰੀਕਾ ਲੱਭਿਆ ਕਿ ਜਿਹੜਾ ਡਾਕਟਰ ਆ ਉਹ ਸਿਟੀ ਦਾ ਮੁਲਾਜ਼ਮ ਆ, ਸਿਟੀ ਦਾ ਮੁਲਾਜ਼ਮ ਹੋਣ ਦੇ ਨਾਤੇ ਉਹ ਸਿਟੀ ਦੇ ਪੇਰੋਲ 'ਤੇ ਉਹਨੂੰ ਤਨਖਾਹ ਮਿਲਣੀ ਆ, ਉਹਦੇ ਵਿੱਚ ਜਿਹੜੇ ਆਹ ਮੈਟਰਨਿਟੀ ਲੀਵ, ਐਕਸਟੈਂਡਡ ਹੈਲਥ ਕੇਅਰ ਬੈਨੀਫਿਟਸ, ਵੈਕੇਸ਼ਨ ਪੇ, ਇਹ ਸਾਰੇ ਬੈਨੀਫਿਟਸ, ਉਹ ਸਾਰਾ ਹੁਣ ਐਮ ਐਸ ਪੀ ਦੇ ਰਾਹੀਂ ਬਿਲਿੰਗ ਕਰਕੇ ਉਹਨਾਂ ਨੇ ਉਹ ਵਾਲਾ ਕੰਮ ਸੰਭਾਲ ਲੈਣਾ। ਸੋ ਡਾਕਟਰ ਨੇ ਸਿਰਫ ਅਤੇ ਸਿਰਫ ਜਿਹੜੀ ਆਪਣੀ ਐਕਸਪਰਟੀਜ਼ ਹੈ, ਮਰੀਜ਼ਾਂ ਦੀ ਦੇਖਭਾਲ ਹੈ, ਮਰੀਜ਼ਾਂ ਨਾਲ ਗੱਲਬਾਤ ਕਰਨੀ, ਉਹਨਾਂ ਦੀ ਡਾਇਗਨੋਸਿਸ ਕਰਨਾ, ਸਿਰਫ ਉਹ 'ਤੇ ਧਿਆਨ ਦੇਣਾ। ਅਜੇ ਵਾਸੂ ਜਿਹਨਾਂ ਨੇ ਇੱਕੋ ਡਾਕਟਰ ਹਾਇਰ ਕੀਤਾ, ਪਰ ਇਹਨਾਂ ਦਾ ਮਕਸਦ ਇਹ ਹੈ ਵੀ ਆਉਂਦੇ 5 ਸਾਲਾਂ ਦੇ ਵਿੱਚ ਇਹਨਾਂ ਨੇ 7 ਹੋਰ ਇਸੇ ਤਰ੍ਹਾਂ ਦੇ ਮਿਊਨਿਸਪਲ ਡਾਕਟਰ ਹਾਇਰ ਕਰਨੇ ਨੇ
ਅਤੇ 10,000 ਨਾਗਰਿਕਾਂ ਨੂੰ ਡਾਕਟਰਸ ਦੇ ਨਾਲ ਅਟੈਚ ਕਰਨਾ 5 ਸਾਲਾਂ ਦੇ
ਓਵਰ ਦ ਨੈਕਸਟ 5 ਈਅਰਸ। ਅਤੇ ਵਾਸੂ ਜੀ, ਵਿਦ ਇਨ ਦ ਕੰਟਰੀ 'ਤੇ ਇਹਨਾਂ ਨੂੰ ਇਹਨਾਂ ਦੇ ਪ੍ਰੋਗਰਾਮ ਵਾਸਤੇ ਅਰਜ਼ੀਆਂ ਆ ਹੀ ਰਹੀਆਂ ਨੇ, ਇਹਨਾਂ ਨੂੰ ਵਿਦੇਸ਼ਾਂ ਤੋਂ ਵੀ ਅਰਜ਼ੀਆਂ ਆ ਰਹੀਆਂ ਨੇ। ਕਹਿੰਦੇ ਇੰਨੀਆਂ ਅਰਜ਼ੀਆਂ ਆ ਗਈਆਂ, ਸਾਡੇ ਕੋਲ ਇੰਨੇ ਰਿਸੋਰਸਿਸ ਨਹੀਂ ਹੈਗੇ ਕਿ ਜਿੰਨੀਆਂ ਸਾਡੇ ਕੋਲ ਇਨਕੁਆਇਰੀਜ਼ ਆ ਰਹੀਆਂ ਨੇ ਅਸੀਂ ਸਾਰੀਆਂ ਇਨਕੁਆਇਰੀਜ਼ ਭੁਗਤਾ ਸਕੀਏ।
ਅਤੇ ਕਹਿੰਦੇ ਅਜੇ ਤੱਕ ਅਸੀਂ ਕੋਈ ਆਫੀਸ਼ੀਅਲੀ ਆਪਣੀ ਕੋਈ ਐਡਵਰਟਾਈਜ਼ਿੰਗ ਕੈਂਪੇਨ ਵੀ ਸ਼ੁਰੂ ਨਹੀਂ ਕੀਤੀ। ਕਹਿੰਦੇ ਈਵਨ ਸੋਸ਼ਲ ਮੀਡੀਆ 'ਤੇ ਕੋਈ ਵੀਡੀਓ ਬਣਾ ਕੇ ਵੀ ਨਹੀਂ ਅਜੇ ਤੱਕ ਪਾਈ, ਸਾਡੀਆਂ ਤਿਆਰ ਪਈਆਂ ਨੇ ਵੀਡੀਓਜ਼। ਕਹਿੰਦੇ ਸਿਰਫ ਇੱਕ ਕੋਈ ਕਨਵੈਨਸ਼ਨ ਹੋਈ ਸੀ, ਉੱਥੇ ਅਸੀਂ ਜ਼ਿਕਰ ਕੀਤਾ ਸੀ, ਅਤੇ ਕਹਿੰਦੇ ਉਹਦੇ ਥਰੂ ਹੀ ਸਾਨੂੰ 100 ਤੋਂ ਜ਼ਿਆਦਾ ਅਰਜ਼ੀਆਂ ਆ ਚੁੱਕੀਆਂ ਨੇ, ਕੈਨੇਡਾ ਤੋਂ, US ਤੋਂ, UK ਤੋਂ। ਡਾਕਟਰ ਕੋਲਵੁੱਡ ਜਾ ਕੇ ਵੈਂਕੂਵਰ ਆਈਲੈਂਡ ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਜਾ ਕੇ ਉੱਥੇ ਕੰਮ ਕਰਨਾ ਚਾਹੁੰਦੇ ਨੇ, ਰਹਿਣਾ ਚਾਹੁੰਦੇ ਨੇ,
UK ਵਾਲੇ, ਬਿਕੋਜ਼ ਆਫ ਦ ਪੇਮੈਂਟ ਮਾਡਲ ਜਾਂ ਜਿਹੜਾ ਇਹਨਾਂ ਨੇ ਸਟਰਕਚਰ ਕੀਤਾ ਉਹਦੇ ਕਰਕੇ।
ਤਨਖਾਹ ਦਿਓ, ਵਧੀਆ ਲਾਈਫ ਸਟਾਈਲ ਹੋਏਗਾ, ਸਿਰਦਰਦੀ ਘੱਟ ਹੋਏਗੀ, ਸੋ ਪੀਪਲ ਵਾਂਟ ਟੂ ਲਿਵ ਇਨ ਬ੍ਰਿਟਿਸ਼ ਕੋਲੰਬੀਆ। ਇਟ ਜਸਟ ਦੈਟ ਕਿ ਜਿਹੜਾ ਇਹ ਮਾਡਲ ਹੈ ਕਿ ਤੁਹਾਨੂੰ ਡਾਕਟਰੀ ਵੀ ਕਰਨੀ ਪਏਗੀ ਤੇ ਬਿਜ਼ਨਸ ਵੀ ਆਪਣਾ ਤੁਹਾਨੂੰ ਵੀ ਚਲਾਉਣਾ ਪਏਗਾ। ਉਹ ਕਹਿੰਦੇ ਅਸੀਂ ਬਿਜ਼ਨਸ ਦੀ ਪੜ੍ਹਾਈ ਥੋੜੀ ਕੀਤੀ ਹੈ, ਅਸੀਂ ਮੈਨੇਜਮੈਂਟ ਥੋੜੀ ਪੜ੍ਹੀ ਹੈ, ਤੇ ਇਹ ਸਾਡਾ ਕੰਮ ਨਹੀਂ।
ਤੇ ਵਾਸੂ ਜੀ, ਡਾਕਟਰ ਜੇ ਚੰਗਾ ਮੈਨੇਜਰ ਹੋਵੇ ਵੀ, ਮਤਲਬ ਜੇ ਉਹਨਾਂ ਕੋਲ ਉਹ ਨੈਚੁਰਲੀ ਕਈਆਂ ਦੇ ਕੋਲ ਉਹ ਸਕਿੱਲ ਹੁੰਦੀ ਆ, ਅਗਲਾ ਕਹਿੰਦਾ ਵੀ ਮੇਰਾ ਕੋਰ ਜਿਹੜੀ ਰਿਸਪੋਂਸੀਬਿਲਿਟੀ ਆ ਵੀ ਦੇਖੋ। ਵਾਸੂ ਜੀ, ਅਕਸਰ ਨਾ ਡਾਕਟਰਾਂ ਦੀ ਇਸ ਚੀਜ਼ ਨੂੰ ਲੈ ਕੇ ਕਈ ਵਾਰੀ ਬਹੁਤ ਜ਼ਿਆਦਾ ਨੁਕਤਾਚੀਨੀ ਹੁੰਦੀ ਆ ਵੀ ਪੇਸ਼ੈਂਟ ਨੂੰ ਧਿਆਨ ਨਹੀਂ ਦਿੱਤਾ, ਪ੍ਰੋਪਰਲੀ ਕੇਅਰ ਨਹੀਂ ਕੀਤੀ। ਜਿਹੜਾ ਇੱਕ ਐਥੀਕਲ ਬਰਡਨ ਵੀ ਹੈਗਾ ਨਾ, ਜਿਹੜਾ ਵੀ ਬੰਦਾ ਆਪਣਾ ਕੋਈ ਵੀ ਕੰਮ ਕਰਦਾ ਪਿਆ, ਜਦੋਂ ਤੁਸੀਂ ਉਸ ਕੰਮ ਨੂੰ ਪ੍ਰੋਪਰਲੀ ਨਹੀਂ ਕਰ ਪਾ ਰਹੇ, ਐਂਡ ਤੁਹਾਨੂੰ ਪਤਾ ਹੈ ਵੀ ਇਹਦੇ ਇਸ ਕੰਮ ਨੂੰ ਪ੍ਰੋਪਰਲੀ ਨਾ ਕਰਨ ਪਿੱਛੇ ਮੇਰੇ ਵਿੱਚ ਅੜਿੱਕੇ ਕਿਹੜੇ ਕਿਹੜੇ ਨੇ ਮੇਰੇ ਵਾਸਤੇ, ਅਤੇ ਜੇ ਉਹ ਅੜਿੱਕੇ ਹਟ ਜਾਣ ਤਾਂ ਮੈਂ ਹੋਰ ਜ਼ਿਆਦਾ ਠਰਮੇ ਨਾਲ, ਹੋਰ ਬਿਹਤਰ ਤਰੀਕੇ ਨਾਲ ਆਪਣਾ ਕੰਮ ਕਰ ਸਕੂੰਗਾ। ਡਾਕਟਰਾਂ ਦੇ ਮਨਾਂ 'ਤੇ ਕਈਆਂ ਦੇ ਉੱਪਰ ਇਹ ਭਾਰ ਬੜਾ ਰਹਿੰਦਾ, ਜਿਹੜਾ ਇੱਕ ਉਹ ਐਥੀਕਲ ਬਰਡਨ ਹੈਗਾ, ਬਿਕਾਜ਼ ਯੂ ਵਾਂਟ ਟੂ ਗਿਵ ਗੁੱਡ ਸਰਵਿਸ, ਪਰ ਤੁਹਾਡੇ ਹੱਥ ਇਸ ਕਰਕੇ ਵੱਜੇ ਨੇ ਕਿਉਂਕਿ ਤੁਹਾਡਾ ਜਿਹੜਾ ਟਾਈਮ ਦੇ ਉੱਪਰ ਹੋਰਨਾਂ ਚੀਜ਼ਾਂ ਦੀਆਂ ਡਿਮਾਂਡਸ ਬਹੁਤ ਜ਼ਿਆਦਾ ਨੇ। ਸੋ ਜਿਹੜਾ ਇੱਕ ਹੋਰ ਟੂ ਵਟ ਯੂ ਮੈਨਸ਼ਨ ਕਿ ਇੱਕ ਡਾਕਟਰ ਨੇ ਕਿਹਾ ਵੀ ਦੈਟਸ ਨੋਟ ਅ ਲਾਈਫ ਸਟਾਈਲ ਚੋਇਸ ਦੈਟ ਵੀ ਵਾਂਟ। ਜਿਹੜਾ ਇਹ ਕੋਲਵੁੱਡ ਮਾਡਲ ਆ, ਕਲੀਅਰਲੀ ਇਹ ਬਹੁਤ ਸਾਰੇ ਫੈਮਿਲੀ ਡਾਕਟਰਸ ਨੂੰ ਇੱਕ ਅਜਿਹੀ ਲਾਈਫ ਸਟਾਈਲ ਦੀ ਆਪਸ਼ਨ ਪ੍ਰਦਾਨ ਕਰ ਰਿਹਾ ਜਿਹੜੀ ਕਿ ਉਹਨਾਂ ਨੂੰ ਅਟਰੈਕਟਿਵ ਲੱਗਦੀ ਪਈ ਆ।
ਤੇ ਹੁਣ ਇਹਦੇ ਨਾਲ ਤੁਸੀਂ ਜੋੜ ਲਓ ਕਿ ਜਿਹੜਾ BC ਗ੍ਰੀਨ ਪਾਰਟੀ ਨਾਲ BC NDP ਦਾ ਨਵਾਂ ਸਮਝੌਤਾ ਹੋਇਆ।
ਹਾਂਜੀ,
BC ਗ੍ਰੀਨ ਪਾਰਟੀ ਨੇ ਇਲੈਕਸ਼ਨ ਕੈਂਪੇਨ ਦੌਰਾਨ ਵਾਅਦਾ ਕੀਤਾ ਸੀ ਕਿ ਅਸੀਂ ਕਮਿਊਨਿਟੀ ਹੈਲਥ ਸੈਂਟਰ ਖੋਲਾਂਗੇ। ਉਹਦੇ ਵਿੱਚ ਉਹਨਾਂ ਨੇ ਡੌਗਵੁੱਡ ਮਾਡਲ ਦੀ ਗੱਲ ਕੀਤੀ ਸੀ ਕਿ ਇੱਕੋ ਹੀ ਕਲੀਨਿਕ ਦੇ ਵਿੱਚ ਡਾਕਟਰ ਵੀ ਹੋਏਗਾ, ਫਿਜ਼ੀਸ਼ੀਅਨ ਅਸਿਸਟੈਂਟ ਵੀ ਹੋਏਗਾ, ਨਾਲ ਸਪੈਸ਼ਲਿਸਟ ਵੀ ਹੋਣਗੇ, ਡਾਇਗਨੋਸਟਿਕਸ ਵੀ ਹੋਣਗੇ, ਸਾਰਾ ਕੁਝ ਹੋਏਗਾ। ਤੇ ਉਹਦੇ ਵਾਸਤੇ ਸਰਕਾਰ ਰਾਜ਼ੀ ਹੋ ਗਈ ਹੈ। ਉਹਨਾਂ ਨੇ ਕਿਹਾ 2025-2026 ਦੇ ਵਿੱਚ ਇਸ ਤਰ੍ਹਾਂ ਦੇ ਕਮਿਊਨਿਟੀ ਕੇਅਰ ਸੈਂਟਰ ਜਿਹੜੇ ਅਸੀਂ ਖੋਲਣ ਵਾਸਤੇ, ਹੈਲਥ ਸੈਂਟਰ ਖੋਲਣ ਵਾਸਤੇ ਅਸੀਂ ਕਾਰਜਸ਼ੀਲ ਹੋਵਾਂਗੇ। ਸੋ ਹੁਣ ਡੌਗਵੁੱਡ ਮਾਡਲ ਤੇ ਕੋਲਵੁੱਡ ਮਾਡਲ, ਕਿ ਇਹਨਾਂ ਦਾ ਕੋਈ ਹਾਈਬ੍ਰਿਡ ਬਣ ਸਕਦਾ ਕਿ ਡਾਕਟਰ ਵੀ ਸਰਕਾਰੀ ਮੁਲਾਜ਼ਮ ਬਣਾਏ ਜਾ ਸਕਦੇ ਨੇ? ਜੇ ਡਾਕਟਰ ਇੱਧਰ ਖੁਸ਼ ਨੇ, ਵਾਈ ਨਾਟ,
ਜੇ ਉਹ ਸਿਟੀ ਦੇ ਮੁਲਾਜ਼ਮ ਬਣ ਕੇ ਖੁਸ਼ ਨੇ ਤਾਂ ਕੀ ਇਸ ਨੂੰ ਐਸਕੇਲੇਟ ਕਰਕੇ ਜਾਂ ਹੋਰ ਇਹਨੂੰ ਐਕਸਪੈਂਡ ਕਰਕੇ ਇਹਨੂੰ ਹੋਰ ਬਿਹਤਰ ਤਰੀਕੇ ਲਾਗੂ ਕੀਤਾ ਜਾ ਸਕਦਾ।
ਇੱਕ ਗੱਲ ਤਾਂ ਹੁਣ ਲੱਗ ਰਿਹਾ ਵੀ ਕਾਫੀ ਸਪਸ਼ਟ ਹੈ ਕਿ ਸਾਡੇ ਹੈਲਥ ਕੇਅਰ ਸਿਸਟਮ ਦੇ ਵਿੱਚ, BC ਦੇ ਵਿੱਚ ਐਟਲੀਸਟ, ਆਉਣ ਵਾਲੇ ਸਾਲਾਂ ਦੇ ਵਿੱਚ ਵੱਡੀਆਂ ਤਬਦੀਲੀਆਂ ਹੋਣ ਦੇ ਆਸਾਰ ਬਣਦੇ ਜਾ ਰਹੇ ਨੇ।
ਬਸ ਜੀ, ਉਹ ਤੋਂ ਬਗੈਰ ਸਰਨਾ ਨਹੀਂ,
ਕਿਉਂਕਿ ਇਹ ਹੁਣ ਗੱਲ ਕਲੀਅਰ ਹੋ ਚੁੱਕੀ ਹੈ ਕਿ ਜਿਹੜਾ ਐਗਜ਼ਿਸਟਿੰਗ ਮਾਡਲ ਹੈ, ਇਟ ਇਜ਼ ਕਲੀਅਰਲੀ ਨੋਟ ਵਰਕਿੰਗ। ਸੋ ਜਿਹੜੇ ਪੇਸ਼ੈਂਟਸ ਨੇ ਉਹ ਵੀ ਨਾਰਾਜ਼ ਨੇ, ਨਾ ਖੁਸ਼ ਨੇ, ਡਾਕਟਰ ਵੀ ਨਾ ਖੁਸ਼ ਨੇ, ਐਡਮਿਨਿਸਟ੍ਰੇਟਰਸ ਵੀ ਲੱਗਦਾ ਹੁਣ ਨਾ ਖੁਸ਼ ਨੇ, ਅਤੇ ਸਰਕਾਰਾਂ ਨੂੰ ਵੀ ਹੁਣ ਇਹ ਗੱਲ ਸਮਝ ਆ ਰਹੀ ਹੈ ਕਿ ਐਗਜ਼ਿਸਟਿੰਗ ਸਿਸਟਮ ਦੇ ਵਿੱਚ ਕੁਝ ਤਬਦੀਲੀਆਂ ਕਰਨੀਆਂ ਪੈਣਗੀਆਂ। ਅਤੇ ਮਿਨਿਸਟਰੀ ਦੇ ਹੈਲਮ 'ਤੇ ਜਿਹੜੇ ਮਿਨਿਸਟਰ ਨੇ, ਡਿੰਡਿਕਸ, ਉਹ ਵੀ ਹੁਣ ਚੇਂਜ ਹੋ ਚੁੱਕੇ ਨੇ, ਉਹ ਐਨਰਜੀ ਮਿਨਿਸਟਰ ਨੇ,
ਹੁਣ ਜੋਜ਼ੀ ਓਸਬੋਰਨ
ਸਾਡੇ ਹੈਲਥ ਮਿਨਿਸਟਰ ਨੇ, ਅਤੇ ਉਹਨਾਂ ਨੇ ਕਿਹਾ ਹੋਇਆ ਕਿ ਉਹ ਕਮਿਊਨਿਟੀ ਦੇ ਕੋਲੋਂ ਬ੍ਰਿਟਿਸ਼ ਕੋਲੰਬੀਅਨਸ ਤੋਂ ਜਾਣਨਾ ਚਾਹੁੰਦੇ ਨੇ ਕਿ ਉਹ ਕੀ ਚਾਹੁੰਦੇ ਨੇ। ਅਤੇ ਹੁਣ ਜਦੋਂ ਇੱਦਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਕੋਲਵੁੱਡ ਮਾਡਲ ਜਿਹੜਾ ਉਹ ਸਕਸੈਸਫੁਲ ਹੋ ਰਿਹਾ, ਅਤੇ BC ਗ੍ਰੀਨ ਪਾਰਟੀ ਵਾਲਿਆਂ ਨੇ ਕਿਹਾ ਬਸ ਤਾਂ ਇਹ ਚਾਹੁੰਦੇ ਹਾਂ ਕਮਿਊਨਿਟੀ ਕੇਅਰ ਸੈਂਟਰ, ਹੈਲਥ ਸੈਂਟਰ ਖੋਲ੍ਹੇ ਜਾਣ। ਸੋ ਬਿਗ ਚੇਂਜਸ ਆਰ ਡਿਊ ਨਾਓ
ਕਿ ਕਮਿਊਨਿਟੀ ਹੈਲਥ ਸੈਂਟਰਸ ਦਾ ਜਿਹੜਾ ਜ਼ਿੰਮਾ ਹੈ ਉਹ ਕਮਿਊਨਿਟੀਜ਼ ਦੇ ਸਿਰ ਤੇ ਦੇ ਦਿੱਤਾ ਜਾਏਗਾ, ਕਿਉਂਕਿ ਕੋਲਵੁੱਡ ਮਾਡਲ ਤਾਂ ਇਹ ਦਿਖਾ ਰਿਹਾ ਜੇ ਸਿਟੀ ਨੇ ਖੁਦ ਆਪਣੇ ਮੁਲਾਜ਼ਮ ਦੇ ਤੌਰ 'ਤੇ ਡਾਕਟਰ ਹਾਇਰ ਕਰ ਲਿਆ ਤੇ। ਸੋ ਦੇਖਦੇ ਹਾਂ ਬਸ ਜੀ, ਦਿਸ ਹੈਜ਼ ਸਰਟਨਲੀ ਲੈਡ ਟੂ ਅ ਡਿਸਕਸ਼ਨ ਜਿਹੜੀ ਕਿ ਇੱਕ ਬੜੀ ਜ਼ਰੂਰੀ ਡਿਸਕਸ਼ਨ ਆ, ਜਿਹੜੀ ਕਿ ਇੰਪੈਕਟਫੁਲ ਡਿਸਕਸ਼ਨ ਆ, ਕਿਉਂਕਿ ਕਈ ਵਾਰੀ ਡਿਸਕਸ਼ਨ ਜ਼ਰੂਰੀ ਤਾਂ ਹੁੰਦੀਆਂ, ਉਹ 'ਚੋਂ ਨਿਕਲਦਾ ਕੁਝ ਨਹੀਂ, ਇਹਨਾਂ ਨੇ ਪਹਿਲਾਂ ਕੰਮ ਕਰਕੇ ਦਿਖਾਤਾ, ਉਹ ਤੋਂ ਬਾਅਦ ਡਿਸਕਸ਼ਨ ਸ਼ੁਰੂ ਹੋਈ ਆ ਅਤੇ ਪੋਜ਼ਿਟਿਵ ਡਿਸਕਸ਼ਨ ਛਿੜੀ ਆ। ਵਾਸੂ ਜੀ, ਮੈਟਰੋ ਵੈਨਕੂਵਰ ਦੇ ਇਲਾਕੇ ਦੇ ਵਿੱਚ ਸਾਨੂੰ ਪਤਾ ਕਿ ਜਦੋਂ ਕਦੇ ਵੀ ਗੱਲ ਹੁੰਦੀ ਹੈ ਨਾ ਵੀ ਜ਼ਮੀਨ ਇਸ ਦੇ ਨਾਲ ਨਾਲ ਹੁਣ ਜਿਹੜੀਆਂ ਜ਼ੋਨਿੰਗ ਦੇ ਵਿੱਚ ਜ਼ਮੀਨ ਨੂੰ ਵੰਡਿਆ ਹੋਇਆ ਵੀ ਘਰ ਕਿੱਥੇ ਉਸਾਰੇ ਜਾ ਸਕਦੇ ਨੇ, ਸ਼ੋਪਿੰਗ ਵਾਲੀ ਜਿਹੜੀ ਫੈਸਿਲਿਟੀਜ਼ ਨੇ ਕਿੱਥੇ ਉਸਾਰੀਆਂ ਜਾ ਸਕਦੀਆਂ ਨੇ, ਨਾਲ ਵੀ ਇੰਡਸਟਰੀਅਲ ਲੈਂਡ ਕਿਹੜਾ ਸਾਡੇ ਕੋਲ। ਇੰਡਸਟਰੀਅਲ ਲੈਂਡ ਓਵਰਆਲ ਮੈਟਰੋ ਵੈਨਕੂਵਰ ਦੇ ਵਿੱਚ, ਇਕੱਲੇ ਮੈਟਰੋ ਵੈਨਕੂਵਰ ਦੀ ਗੱਲ ਕਰੀਏ, ਜਿੰਨਾ ਵੀ ਇੱਥੇ ਆਪਣੇ ਕੋਲ ਟੋਟਲ ਜ਼ਮੀਨ ਅਵੇਲੇਬਲ ਆ, ਉਹ ਤੋਂ 4% ਤੋਂ ਵੀ ਘੱਟ ਜਿਹੜਾ ਲੈਂਡ ਹੈ ਉਹ ਇੰਡਸਟਰੀਅਲ ਲੈਂਡ ਵਜੋਂ ਉਹਦੀ ਜ਼ੋਨਿੰਗ ਹੈਗੀ ਆ। ਹੁਣ ਬਹੁਤ ਸਾਰੇ ਅਦਾਰਿਆਂ ਨੇ ਜਿਨ੍ਹਾਂ ਨੇ ਕਿ ਵੈਸੋ ਜੀ ਕੋਈ ਇੰਡਸਟਰੀ ਲਗਾਉਣੀ ਆ, ਐਕਸਪੈਂਸ਼ਨ ਕਰਨੀ ਆ, ਇੱਕ ਤਾਂ ਪਹਿਲਾਂ ਹੀ ਜ਼ਮੀਨ ਇੱਥੇ ਮਹਿੰਗੀ ਆ, ਦੂਜੀ ਗੱਲ ਜਿੰਨੀ ਜ਼ਮੀਨ ਘੱਟ ਹੈ ਜੇ ਉਹਦੀ ਡਿਮਾਂਡ ਜ਼ਿਆਦਾ ਉਹਦੀ ਪ੍ਰਾਈਸਿਸ ਹੋਰ ਜ਼ਿਆਦਾ ਵੱਧ ਜਾਂਦੀਆਂ ਨੇ। ਸੋ ਬਹੁਤ ਸਾਰੇ ਕਾਰੋਬਾਰ ਜਿਨ੍ਹਾਂ ਨੂੰ ਇੰਡਸਟਰੀਅਲ ਲੈਂਡ ਦੀ ਜ਼ਰੂਰਤ ਹੈ, ਦੇ ਆਰ ਬੀਂਗ ਫੋਰਸ ਟੂ ਲੁੱਕ ਆਊਟ ਆਫ ਬ੍ਰਿਟਿਸ਼ ਕੋਲੰਬੀਆ, ਅਤੇ ਉਹਨਾਂ ਦੇ ਵਿੱਚੋਂ ਕਈ ਜਾਣੇ ਕੈਲਗਰੀ ਜਾ ਰਹੇ ਨੇ ਕਿਉਂਕਿ ਉੱਥੇ ਜ਼ਮੀਨ ਵੀ ਸਸਤੀ, ਇੰਡਸਟਰੀਅਲ ਲੈਂਡ ਵੀ ਜ਼ਿਆਦਾ, ਟਰਾਂਸਪੋਰਟੇਸ਼ਨ ਦਾ ਨੈੱਟਵਰਕ ਵੀ ਓਵਰਆਲ ਤੁਹਾਨੂੰ ਉੱਥੇ ਬਿਹਤਰ ਮਿਲ ਜਾਂਦਾ। ਸੋ ਬੀ ਸੀ ਵਾਸਤੇ ਅਤੇ ਸਪੈਸੀਫਿਕਲੀ ਮੈਟਰੋ ਵੈਨਕੂਵਰ ਦੇ ਰੀਜਨ ਵਾਸਤੇ ਇਹ ਇੱਕ ਅਜਿਹਾ ਟੋਪਿਕ ਆ ਜਿਹਦੇ ਉੱਪਰ ਫੋਕਸ ਕਰਨਾ ਨੀਤੀ ਘਾੜਿਆਂ ਵਾਸਤੇ ਬੜਾ ਜ਼ਰੂਰੀ ਆ।
ਸੋ ਹਰ ਚੀਜ਼ ਦੀ ਘਾਟ ਹੈ, ਇੰਡਸਟਰੀਅਲ ਲੈਂਡ ਦੀ ਵੀ ਘਾਟ।
ਸਹੀ ਗੱਲ ਹੈ ਯਾਰ।
ਸੋ ਇਹਦੇ ਵਿੱਚ ਇਹ ਮੈਟਰੋ ਵੈਨਕੂਵਰ ਦੀ ਆਪਣੀ ਰਿਪੋਰਟ ਆ
ਹਾਂਜੀ,
ਜਿਹੜੀ ਇਹਨਾਂ ਨੇ ਕੱਲ੍ਹ ਪ੍ਰਕਾਸ਼ਿਤ ਕੀਤੀ ਹੈ। ਸੋ ਇਸ ਤੋਂ ਪਹਿਲਾਂ ਜਿਹੜੀ ਰਿਪੋਰਟ ਸੀ ਉਹ 2019 ਵਿੱਚ ਤਿਆਰ ਕੀਤੀ ਗਈ ਸੀ, ਇਹਨਾਂ ਨੂੰ ਅੰਕੜਿਆਂ ਨੂੰ ਅਪਡੇਟ ਕੀਤਾ।
ਜਿਹੜੇ ਵਾਸੂ ਜੀ ਇਸ ਰਿਪੋਰਟ ਦੇ ਵਿੱਚ ਜਿਹਨਾਂ ਨੇ ਮੇਨ ਗੱਲਬਾਤ ਕੀਤੀ ਆ ਉਹ ਹੈਗੇ ਨੇ ਜੋਨਾਥਨ ਕੋਟੇ, ਹੀ ਇਜ਼ ਨਾਓ ਦੀ ਡੈਪਟੀ ਜਨਰਲ ਮੈਨੇਜਰ ਆਫ ਰੀਜਨਲ ਪਲੈਨਿੰਗ ਐਂਡ ਹਾਊਸਿੰਗ ਡਿਵੈਲਪਮੈਂਟ ਐਟ ਮੈਟਰੋ ਵੈਨਕੂਵਰ। ਇਹ ਨਿਊ ਵੈਸਟ ਦੇ ਮੇਅਰ ਹੋਇਆ ਕਰਦੇ ਸੀ ਪਹਿਲਾਂ,
ਹਾਂਜੀ।
ਸੋ ਹੁਣੇ ਮੈਟਰੋ ਵੈਨਕੂਵਰ ਦੇ ਵਿੱਚ ਮੁਲਾਜ਼ਮ ਵਜੋਂ ਐਜ਼ ਅ ਡੈਪਟੀ ਜਨਰਲ ਮੈਨੇਜਰ ਇਹ ਕੰਮ ਕਰਦੇ ਨੇ। ਸੋ ਵਾਸੂ ਜੀ ਜਿਹੜੀ ਇਹ ਇੰਡਸਟਰੀਅਲ ਲੈਂਡ ਆ, ਜਿਹੜੀਆਂ ਇੰਡਸਟਰੀਅਲ ਲੈਂਡ, ਜਿਹੜੀ ਇੰਡਸਟਰੀਅਲ ਜੋਬਸ ਨੇ, ਉਹਨਾਂ ਦੀਆਂ ਤਨਖਾਹਾਂ ਵੀ ਆਮ ਤੌਰ 'ਤੇ ਜਿਹੜੀਆਂ ਬਾਕੀ ਦੀਆਂ ਜੋਬਸ ਨੇ ਉਹ ਤੋਂ ਜ਼ਿਆਦਾ ਹੋਇਆ ਕਰਦੀਆਂ।
ਸੋ ਐਗਜੈਕਟਲੀ, ਸੋ ਇਸੇ ਆਧਾਰ 'ਤੇ ਰਿਪੋਰਟ ਆ ਕਿ ਇੰਡਸਟਰੀਅਲ ਸਾਡੇ ਕੋਲ ਕਹਿੰਦੇ ਲੈਂਡ ਜ਼ਿਆਦਾ ਹੋਣੀ ਚਾਹੀਦੀ ਆ, ਕਿਉਂਕਿ ਜਿਹੜੀ ਇੰਡਸਟਰੀਅਲ ਲੈਂਡ ਜੇ ਅਸੀਂ ਜ਼ਿਆਦਾ ਰੱਖਾਂਗੇ ਉਹਦੇ ਨਾਲ ਜ਼ਿਆਦਾ ਜੋਬ ਜਨਰੇਟ ਹੋਣਗੀਆਂ, ਅਤੇ ਇੰਡਸਟਰੀਅਲ ਸੈਕਟਰ ਦੇ ਵਿੱਚ ਜਿਹੜੀਆਂ ਜੋਬਸ ਨੇ ਉਹ ਆਮ ਜਿਹੜੀਆਂ ਸਧਾਰਨ ਜੋਬਸ ਨੇ ਉਹਨਾਂ ਨਾਲੋਂ 14% ਜ਼ਿਆਦਾ ਤਨਖਾਹ ਦਿੰਦੀਆਂ ਨੇ। ਦੇ ਪੇ 14% ਹਾਇਰ ਦੈਨ ਐਵਰੇਜ। ਸੋ ਇਹਦੇ ਨਾਲ ਕਹਿੰਦੇ ਇਕੋਨਮੀ ਦੇ ਵਿੱਚ ਕਾਫ਼ੀ ਇਜ਼ਾਫਾ ਹੁੰਦਾ। ਸੋ ਦੇਖੋ ਤੁਸੀਂ ਮੈਨਸ਼ਨ ਕੀਤਾ ਕਿ ਟੋਟਲ ਲੈਂਡ ਜਿਹੜੀ ਸਾਡੇ ਮੈਟਰੋ ਵੈਨਕੂਵਰ ਵਿੱਚ ਆ ਉਹਦਾ ਤਕਰੀਬਨ 4% ਇੰਡਸਟਰੀਅਲ ਲੈਂਡ ਆ, ਜਿੰਨੀਆਂ ਸਾਡੇ ਇੱਥੇ ਟੋਟਲ ਜੋਬਸ ਨੇ ਉਹਨਾਂ ਦੀਆਂ 22% ਜੋਬਸ ਇੰਡਸਟਰੀਅਲ ਨੇ। ਸੋ
ਮੈਟਰੋ ਵੈਨਕੂਵਰ ਕਰ ਲਈ
ਵੈਨਕੂਵਰ ਦੇ ਵਿੱਚ, ਸੋ ਉਹ ਤਕਰੀਬਨ 315,300 ਜੋਬਸ ਬਣ ਜਾਂਦੀਆਂ। ਸੋ ਇਸ ਤਰ੍ਹਾਂ ਇਹਦੇ ਵਿੱਚ ਕਿਹਾ ਜਾ ਰਿਹਾ ਕਿ ਓਵਰਆਲ ਜੇ ਆਪਾਂ ਦੇਖੀਏ ਤਾਂ 4,44,700 ਇੰਡਸਟਰੀਅਲ ਜੋਬਸ ਨੇ ਮੈਟਰੋ ਵੈਨਕੂਵਰ ਦੇ, ਜਾਂ ਜਿੰਨੀਆਂ ਵੀ ਟੋਟਲ ਜੋਬਸ ਨੇ ਉਹਨਾਂ ਦਾ 31% ਆ,
ਤੇ
ਜਿਹੜੀਆਂ ਜੋਬਸ ਇੰਡਸਟਰੀਅਲ ਲੈਂਡ ਦੇ ਉੱਤੇ ਨੇ ਉਹ 315,300 ਜੋਬਸ ਨੇ।
ਸੋ
ਦੈਟਸ 22% ਆਫ ਆਲ ਦ ਜੋਬਸ।
ਤੇ ਜਿਹੜੇ ਵਾਸੂ ਜੀ ਇੰਡਸਟਰੀਅਲ ਲੈਂਡ ਦੇ ਉੱਪਰ ਜਿਹੜਾ ਕੰਮ ਹੋ ਰਿਹਾ ਉਹ ਬਾਈ ਐਕਸਟੈਂਸ਼ਨ ਇਨਡਾਇਰੈਕਟਲੀ ਜਿਹੜੀਆਂ ਜੋਬਸ ਨੂੰ ਸਪੋਰਟ ਕਰ ਰਿਹਾ ਉਹ ਨੰਬਰ ਹੋਰ ਕਿਤੇ ਜ਼ਿਆਦਾ ਵੱਧ ਜਾਂਦਾ।
ਤੇ ਇਸੇ ਤਰ੍ਹਾਂ ਦੀ ਇੱਕ ਰਿਪੋਰਟ ਨਾ ਵਿਜੇ ਜੀ ਗ੍ਰੇਟਰ ਵੈਨਕੂਵਰ ਬੋਰਡ ਆਫ ਟ੍ਰੇਡ ਨੇ ਤਿਆਰ ਕੀਤੀ ਸੀ ਪਿਛਲੇ ਸਾਲ, ਇਹਨਾਂ ਦੇ ਜਿਹੜੇ ਅੰਕੜੇ ਨੇ ਇਹ ਬੜੇ ਇੰਟਰਸਟਿੰਗ ਨੇ। ਇਹ ਕਹਿੰਦੇ ਜੇ ਅਸੀਂ ਇੰਡਸਟਰੀਅਲ ਲੈਂਡ ਦੇ ਵਿੱਚ 1% ਇਜ਼ਾਫਾ ਕਰਦੇ ਹਾਂ ਉਹਦੇ ਨਾਲ 1,26,100 ਨਵੀਆਂ ਜੋਬਸ ਐਡ ਹੁੰਦੀਆਂ ਨੇ ਤੇ $12.2 billion ਦੀ GDP ਐਡ ਹੁੰਦੀ ਹੈ
1% ਵਾਧਾ ਕੀਤੇ ਨਾਲ ਇੰਡਸਟਰੀਅਲ ਲੈਂਡ ਦੀ ਅਵੇਲੇਬਿਲਿਟੀ ਦੇ ਵਿੱਚ।
ਗ੍ਰੇਟਰ ਵੈਨਕੂਵਰ ਬੋਰਡ ਆਫ ਟ੍ਰੇਡ ਦੀ ਪਿਛਲੇ ਸਾਲ ਦੀ ਰਿਪੋਰਟ ਆ, ਇਹਨਾਂ ਨੇ ਦੱਸਿਆ ਸੀ ਕਿ ਇੰਡਸਟਰੀਅਲ ਜਿਹੜੀ ਲੈਂਡ ਨਾ ਵਧਾਉਣ ਦੀ ਜਿਹੜੀ ਓਪਰਚੁਨਿਟੀ ਕੋਸਟ ਆ ਉਹ ਸੀ 6300 ਡਾਇਰੈਕਟ ਜੋਬਸ ਅਸੀਂ ਆਪਣੀਆਂ ਲੂਜ਼ ਕਰ ਰਹੇ ਹਾਂ, $477 million ਵੇਜਸ ਦੇ ਵਿੱਚ ਲੂਜ਼ ਕਰ ਰਹੇ ਹਾਂ, $494 million GDP ਦਾ ਲੂਜ਼ ਕਰ ਰਹੇ ਹਾਂ, $828 million ਟੋਟਲ ਇਕਨੋਮਿਕ ਆਊਟਪੁੱਟ ਦਾ 5 ਸਾਲਾਂ ਦੇ ਵਿੱਚ ਅਸੀਂ ਲੂਜ਼ ਕਰ ਰਹੇ ਹਾਂ ਜੇ ਅਸੀਂ ਇੰਡਸਟਰੀਅਲ ਲੈਂਡ ਨੂੰ ਹੋਰ ਵਧਾਉਂਦੇ ਨਹੀਂ।
ਜਿਹੜੀ ਤੁਸੀਂ ਵਾਸੂ ਜੀ ਗੱਲ ਕੀਤੀ ਜਿਹੜੀ ਰਿਪੋਰਟ ਹੈ ਵੀ 2019 ਵਾਲੀ ਰਿਪੋਰਟ ਨੂੰ ਹੁਣ ਬੇਸਿਕਲੀ ਰੀਨਿਊ ਕੀਤਾ ਗਿਆ 5 ਸਾਲਾਂ ਮਗਰੋਂ, ਕਈ ਐਕਸਪਰਟਸ ਦਾ ਤਾਂ ਇਹ ਵੀ ਕਹਿਣਾ ਵੀ 5 ਸਾਲ ਇੰਤਜ਼ਾਰ ਕਰਨਾ ਜਿਹੜਾ ਰਿਵਿਊ ਸਾਈਕਲ ਆ, 5 years ਇਜ਼ ਟੂ ਲੌਂਗ, ਇਹ ਰਿਵਿਊ ਛੇਤੀ ਹੋਣਾ ਚਾਹੀਦਾ। ਸਰੀ, ਰਿਚਮੰਡ, ਬਰਨਬੀ ਅਤੇ ਡੈਲਟਾ ਇਹ ਇਸੇ ਹੀ ਕ੍ਰਮ ਦੇ ਵਿੱਚ, ਇਹਨਾਂ ਦੇ ਕੋਲ ਇੰਡਸਟਰੀਅਲ ਲੈਂਡ ਦੀ ਸਕੁਏਅਰ ਫੁੱਟ ਦੇ ਹਿਸਾਬ ਨਾਲ ਸਭ ਤੋਂ ਵੱਡੀ ਇਨਵੈਂਟੋਰੀ ਆ, ਮਤਲਬ ਕਿ ਮੈਟਰੋ ਵੈਨਕੂਵਰ ਰੀਜਨ ਦੇ ਵਿੱਚ ਵਾਸੂ ਜੀ ਸਰੀ ਦੇ ਵਿੱਚ ਇੰਡਸਟਰੀਅਲ ਲੈਂਡ ਦੀ ਸਭ ਤੋਂ ਜ਼ਿਆਦਾ ਅਵੇਲੇਬਿਲਿਟੀ ਹੈ।
ਹਾਲ ਹੀ ਵਿੱਚ ਜਿਹੜੇ ਸਾਊਥ ਸਰੀ ਦੇ ਕੋਲ ਜਿਹੜੇ ਇੰਡਸਟਰੀਅਲ ਪਾਰਕਸ ਬਣਾਏ ਗਏ ਨੇ ਉਹਦੇ ਨਾਲ ਕਾਫੀ ਫਾਇਦਾ ਹੋਇਆ
ਜੀ,
ਸਿਟੀ ਦੀ ਜਿਹੜੀ ਆਮਦਨ ਵੀ ਉਹਦੇ ਨਾਲ ਕਾਫੀ,
ਆਮਦਨ ਵੀ ਵਧੀ ਆ ਉਹਦੇ ਨਾਲ, ਵੈਸੇ ਵੀ ਵਾਸੂ ਜੀ ਬਿਜ਼ਨਸਿਸ ਦਾ ਉੱਥੇ
ਜਿਹੜਾ ਬਹੁਤ ਵਧੀਆ ਨੇ,
ਕਈ ਜਿਹੜੇ ਵੱਡੇ ਵੇਅਰ ਹਾਊਸ ਨੇ, ਲੋਬਲੋਸ ਦਾ ਵੇਅਰ ਹਾਊਸ ਉੱਥੇ ਆ, ਕਈ ਜਿਹੜੇ ਹੋਰ ਵੱਡੇ, ਕਈ ਕੋਸਮੈਟਿਕ ਵਾਲੇ ਬ੍ਰਾਂਡ, ਕਈ ਵੱਡੇ ਵੱਡੇ ਵੇਅਰ ਹਾਊਸਿਸ ਨੇ ਉੱਥੇ, ਦੇ ਮੂਵ ਟੂ ਦੈਟ ਏਰੀਆ ਜੀ।
ਅੱਛਾ ਇਹਦੇ ਵਿੱਚ ਦੱਸਿਆ ਗਿਆ ਇਸ ਰਿਪੋਰਟ ਮੁਤਾਬਕ, ਮੈਟਰੋ ਵੈਨਕੂਵਰ ਦੀ ਰਿਪੋਰਟ ਮੁਤਾਬਕ, ਕਹਿੰਦੇ ਜਿਹੜੀ ਕੋਈ ਇੰਡਸਟਰੀਅਲ ਜੋਬ ਹੈ 2021 ਦੇ ਅੰਕੜਿਆਂ ਦੇ ਆਧਾਰ ਤੇ ਇਹਨਾਂ ਨੇ ਲਿਖਿਆ, ਕਹਿੰਦੇ ਇੰਡਸਟਰੀਅਲ ਜੋਬ ਦੀ ਐਵਰੇਜ ਤਨਖਾਹ ਬਣਦੀ $67,900, ਜਿਹੜੀ ਕੋਈ ਨਾਨ ਇੰਡਸਟਰੀਅਲ ਜੋਬ ਹੈ ਉਹਦੇ ਵਿੱਚ ਐਵਰੇਜ ਤਨਖਾਹ ਹੈ $59,500, ਜੇ ਇਹਨੂੰ ਤੁਸੀਂ ਇਨਫਲੇਸ਼ਨ ਨੂੰ ਫੈਕਟਰ ਇਨ ਕਰਕੇ 2024 ਦੇ ਪ੍ਰਾਈਸਿਸ ਤੇ ਦੇਖੋ ਤਾਂ ਜਿਹੜੀ ਇੰਡਸਟਰੀਅਲ ਜੋਬ ਦੀ ਐਵਰੇਜ ਤਨਖਾਹ $76,800 ਬਣ ਜਾਂਦੀ ਹੈ, which is fairly decent, which is average pay hai.
ਹਾਂ ਜੀ,
$76,800.
acha hun ede vichon ik sanket eh vi aa
ji, ek phone ho raha hai paise dena ਬਹੁਤ ਯਾਰ, ਪੈਸੇ ਬਹੁਤ ਆ ਰਹੇ ਅੱਜ ਕੱਲ੍ਹ, ਕੀ ਕਰੀਏ ਵੀ ਜੀ,
ਪੈਸੇ ਨਹੀਂ ਆ ਰਹੇ, ਠੱਗ ਬਹੁਤ ਆ ਰਹੇ, ਬਚ ਕੇ ਰਹੋ,
ਕੋਈ ਮੈਨੂੰ $2.5 million ਦੀ ਸਟੇਟ ਦੇ ਰਿਹਾ, ਕੋਈ ਮੈਨੂੰ ਕਹਿੰਦਾ ਤੇਰੇ ਪੈਕੇਜ ਆਏ ਹੋਏ ਨੇ ਕੈਨੇਡਾ ਪੋਸਟ ਦੇ, ਆ ਹੁਣ ਫੋਨ ਆ ਰਿਹਾ ਕਿ ਕਲੀਅਰ ਦੇ ਉੱਤੇ ਲਿਖਿਆ ਹੋਇਆ ਕਿ
ਸਪੈਮ, ਲਾਈਕਲੀ ਸਪੈਮ,
ਲਾਈਕਲੀ ਸਪੈਮ,
ਲਾਈਕਲੀ ਸਪੈਮ,
ਤੇ ਇਹਨਾਂ ਨੇ ਮੈਨੂੰ ਪੈਸੇ ਦੇਣੇ ਹੋਣੇ, ਕੋਈ ਗੱਲ ਨਹੀਂ, ਮੈਂ ਬਾਅਦ ਚ ਦੇਖਦਾ।
ਇਹ ਫਿਰ ਮੈਂਡਰਿਨ ਸਿੱਖ ਲਓ, ਕਈ ਵਾਰੀ ਉਹ ਭਾਸ਼ਾ ਦੂਜੀ ਹੁੰਦੀ ਹੈ ਨਾ ਦੀ,
ਕਈ ਵਾਰੀ ਜੀ ਸਿੱਧੇ ਹੋ ਜਾਂਦੇ ਆ, ਕਈ ਹਿੰਦੀ ਚ ਹੀ ਆ ਜਾਂਦੇ ਸਿੱਧੇ, ਕੈਸੇ ਹੈ ਆਪਕਾ ਦਿਨ, ਕੈਸਾ ਚੱਲ ਰਿਹਾ ਹੈ, ਮੈਂ ਫਲਾਨਾ ਬੋਲ ਰਿਹਾ ਹਾਂ, ਉਹ ਮੈਂ ਕਿਹਾ ਯਾਰ ਤੂੰ ਮੇਰੀ ਭੂਆ ਦਾ ਮੁੰਡਾ ਯਾਰ,
ਮੈਨੂੰ
ਵੀ, ਮੈਂ ਕਿਤੇ ਬਿਜ਼ੀ ਹੋ ਸਕਦਾ, ਕਿਸੇ ਕੋਈ ਸਲੀਕਾ ਹੁੰਦਾ ਗੱਲ ਕਰਨ ਦਾ, ਬੰਦਾ ਪਹਿਲਾਂ ਪੁੱਛ ਲਏ ਕਿ ਇਜ਼ ਇਟ ਅ ਗੁੱਡ ਟਾਈਮ ਟੂ ਟਾਕ, ਉਹ ਡਾਇਰੈਕਟ ਹੋ ਜਾਂਦੇ ਆ,
ਉਹਨਾਂ ਨੂੰ ਤਾਂ ਲੱਗਦਾ ਵੀ ਜਿੰਨਾ ਤੁਸੀਂ ਇਨਫੋਰਮਲ ਹੋ ਕੇ ਗੱਲ ਕਰੋਗੇ ਅਗਲਾ ਬਹੁਤ ਪ੍ਰਭਾਵਿਤ ਹੋਊਗਾ ਤੁਹਾਡੇ ਤੋਂ,
ਉਹ ਹਿੰਦੀ ਦੇ ਵਿੱਚ ਸ਼ੁਰੂ ਹੋ ਗਿਆ, ਮੇਰਾ ਨਾਮ ਉਹਨੇ ਪੜਿਆ ਹੋਣਾ ਵਾਸੂ ਕੁਮਾਰ, ਉਹਨੂੰ ਲੱਗਿਆ ਸ਼ਾਇਦ ਹਿੰਦੀ ਬੋਲਦਾ ਹੋਣਾ, ਉਹ ਮੇਰਾ ਹਿੰਦੀ ਸ਼ੁਰੂ ਹੋ ਗਿਆ ਡਾਇਰੈਕਟ, ਉਹ ਮੈਂ ਕਿਹਾ ਪਹਿਲਾਂ ਮੈਨੂੰ ਇਹ ਦੱਸ ਤੂੰ ਮੇਰੇ ਨਾਲ, ਤੂੰ ਮੈਂ ਕੈਨੇਡਾ ਵਿੱਚ ਰਹਿੰਦਾ, ਤੂੰ ਮੈਨੂੰ ਕੈਨੇਡੀਅਨ ਨੰਬਰ ਤੇ ਫੋਨ ਕੀਤਾ, ਤੂੰ ਕੈਨੇਡੀਅਨ ਕੰਪਨੀ ਦਾ ਹੋਣ ਦਾ ਦਾਅਵਾ ਕਰਦਾ, ਤੂੰ
ਮੇਰੇ
ਨਾਲ ਡਾਇਰੈਕਟ ਹਿੰਦੀ ਚ ਕਿਉਂ ਗੱਲ ਕਰ ਰਿਹਾ,
ਤੁਸੀਂ ਨਾ
ਤੂੰ ਗੱਲ ਤਾਂ ਐਟਲੀਸਟ ਇੰਗਲਿਸ਼ ਵਿੱਚ ਸ਼ੁਰੂ ਕਰਦਿਆਂ ਤੂੰ ਚੱਲ ਹਿੰਦੀ ਪੰਜਾਬੀ ਚ ਆ ਜਾਈ, ਤੂੰ ਤਾਂ ਡਾਇਰੈਕਟ ਹੀ ਹੋ ਗਿਆ ਯਾਰ,
ਤੁਸੀਂ ਨਾ ਨਾਮ ਬਦਲ ਕੇ ਮਾਈਕਲ ਐਂਜਲੋ ਰੱਖ ਲਓ, ਫਿਰ ਤੁਹਾਨੂੰ ਕੀ ਇਟਾਲੀਅਨ ਦੇ ਵਿੱਚ
ਮਾਈਕਲ ਐਂਜਲੋ,
ਫਿਰ ਤੁਹਾਨੂੰ ਦੂਜੀ ਕਿਸੇ ਵੱਖਰੀ ਭਾਸ਼ਾ 'ਚ ਫੋਨ ਆਉਣਗੇ,
ਠੀਕ ਹੈ।
ਪਰ ਇਹ ਵੈਸੇ ਵਾਸੂ ਜੀ, ਚਲੋ ਆਪਾਂ ਮਜ਼ਾਕ ਕਰ ਰਹੇ ਹਾਂ, ਹੱਸ ਰਹੇ ਹਾਂ ਇਸ ਗੱਲ ਤੇ, ਪਰ ਇਹ ਬਹੁਤ ਸੀਰੀਅਸ ਗੱਲ ਹੈ ਯਾਰ, ਇਟਸ ਗਾਟਨ ਆਊਟ ਆਫ ਹੈਂਡ,
70% ਕਾਲਾਂ ਵਿਜੇ ਜੀ ਮੇਰੇ ਫੋਨ ਤੇ, ਮੈਂ ਤਾਂ ਫੇਕ ਆਉਂਦੀਆਂ ਨੇ 70%,
ਜਿਹੜੇ ਵਾਸੂ ਜੀ ਕਈ ਵਾਰੀ ਕਾਲ ਆਉਂਦੀ ਹੈ ਨਾ, ਅਗਲਾ ਨਾਮ ਆਪਣਾ ਬੋਲਦਾ, ਮਾਈ ਨੇਮ ਇਜ਼ ਮਾਈਕਲ, ਔਰ ਕੋਈ ਅੰਗਰੇਜ਼ੀ ਨਾਮ ਹੋਊਗਾ,
ਉਹ ਮਾਈਕਲ ਆਲ ਹੁੰਦਾ,
ਵਾਸੂ ਜੀ ਐਕਸੈਂਟ ਇੰਨਾ ਥਿੱਕ ਹੁੰਦਾ, ਮੈਂ ਤਾਂ ਇੱਕ ਵਾਰ ਕਹੀ ਦਿੱਤਾ ਉਹਨੇ ਬੰਦੇ ਨੇ, ਪਤਾ ਨਹੀਂ ਕਿਹਾ ਮਾਈ ਨੇਮ ਇਜ਼ ਰਿਚਰਡ, ਮੈਂ ਕਿਹਾ ਇਜ਼ ਨੋ ਵੇ ਯੂਰ ਨੇਮ ਇਜ਼ ਰਿਚਰਡ, ਐਕਸਕਿਊਜ਼ ਮੀ। ਅੱਛਾ, ਪਲੈਨਿੰਗ ਉਹ ਕੀ ਕਰਨ ਉਹ ਮੁਸਾਫਰ ਜਿਨ੍ਹਾਂ ਦੀਆਂ ਫਲਾਈਟਾਂ ਹੋ ਜਾਂਦੀਆਂ ਨੇ ਲੇਟ, ਜਿਨ੍ਹਾਂ ਦੀਆਂ ਫਲਾਈਟਾਂ ਦੇ ਵਿੱਚ ਕਈ ਵਾਰੀ ਘੰਟਿਆਂ ਬੱਧੀ ਡਿਲੇ ਹੋ ਜਾਂਦਾ, ਹੁਣ ਇਸ ਸੰਬੰਧੀ ਜਿਹੜੀ ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ ਹੈ CTA, ਇਹ ਉਹ ਏਜੰਸੀ ਹੈ ਜਿਨ੍ਹਾਂ ਦੇ ਕੋਲ ਫਿਰ ਸ਼ਿਕਾਇਤਾਂ ਪਹੁੰਚਦੀਆਂ ਨੇ ਬਾਅਦ ਦੇ ਵਿੱਚ, ਜਦੋਂ ਕੋਈ ਹਵਾਈ ਯਾਤਰੀ ਖੱਜਲ ਖੁਆਰ ਹੋਇਆ ਹੁੰਦਾ ਕਿਸੇ ਏਅਰਲਾਈਨ ਹੱਥੋਂ, ਫਿਰ ਉਹ ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ ਨੂੰ ਸ਼ਿਕਾਇਤ ਕਰਦੇ ਨੇ। ਸੋ ਵਾਸੂ ਜੀ, ਇਹਨਾਂ ਨੇ ਕੁਝ ਤਰਮੀਮਾਂ ਸੁਝਾਈਆਂ ਨੇ ਕਿ ਜਿਹੜੇ ਹਵਾਈ ਯਾਤਰੀ ਨੇ ਉਹਨਾਂ ਦੇ ਹੱਕਾਂ ਦੀ ਰਾਖੀ ਵਾਸਤੇ ਕਿਹੜੀਆਂ ਕਿਹੜੀਆਂ ਚੇਂਜਿਸ ਹੋਣੀਆਂ ਚਾਹੀਦੀਆਂ ਨੇ। ਜਿਹੜਾ ਏਅਰ ਪੈਸੰਜਰ ਪ੍ਰੋਟੈਕਸ਼ਨ ਰੈਗੂਲੇਸ਼ਨ ਆ, ਉਹਦੇ ਵਿੱਚ ਤਰਮੀਮਾਂ ਦੱਸੀਆਂ ਗਈਆਂ ਨੇ, ਉਹਦੇ ਵਿੱਚ ਇਹ ਆ ਕਿ ਵੱਖੋ ਵੱਖਰੇ ਪਹਿਲੂਆਂ 'ਤੇ ਇਹ ਜਿਹੜੀਆਂ ਤਰਮੀਮਾਂ ਇਹਨੂੰ ਹੈਂਡਲ ਕਰਦੀਆਂ ਵੀ ਕਿੰਨੀ ਦੇਰ ਜੇ ਫਲਾਈਟ ਡਿਲੇ ਹੁੰਦੀ ਆ ਤਾਂ ਕਿਹੜੇ ਕਿਹੜੇ ਕਿਸ ਤਰ੍ਹਾਂ ਦੀ ਕੰਪਨਸੇਸ਼ਨ ਏਅਰਲਾਈਨ ਨੂੰ ਪ੍ਰਦਾਨ ਕਰਨੀ ਪਏਗੀ, ਕੰਪਨਸੇਸ਼ਨ ਪ੍ਰਦਾਨ ਕਰਨ ਦੀ ਟਾਈਮਲਾਈਨ ਦੇ ਵਿੱਚ ਚੇਂਜਿਸ ਨੇ, ਸੋ ਕੁਝ ਅਜੇ ਪ੍ਰਪੋਜ਼ਲਸ ਨੇ, ਲਾਗੂ ਨਹੀਂ ਹੋਈਆਂ, ਪਹਿਲਾਂ ਕੰਸਲਟੇਸ਼ਨਸ ਹੋਣਗੀਆਂ।
ਸੋ ਹੋਇਆ ਕੀ ਕਿ COVID-19 ਦੌਰਾਨ ਕੈਂਸਲੇਸ਼ਨਸ ਬਹੁਤ ਸਾਰੀਆਂ ਹੋਈਆਂ ਸੀ, ਬਹੁਤ ਫਲਾਈਟਸ ਡਿਲੇ ਹੋਈਆਂ, ਉਦੋਂ ਇਹ ਗੱਲ ਸਾਹਮਣੇ ਆਈ ਕਿ ਜਿਹੜੀਆਂ ਏਅਰਲਾਈਨਸ ਨੇ ਉਹ ਰੀਫੰਡ ਦੇਣ ਵਿੱਚ, ਕੰਪਨਸੇਸ਼ਨ ਦੇਣ ਦੇ ਵਿੱਚ ਆਨਾਕਾਨੀ ਕਰਦੀਆਂ ਨੇ, ਤੇ ਜਿਹੜੀਆਂ ਐਗਜ਼ਿਸਟਿੰਗ ਰੈਗੂਲੇਸ਼ਨਸ ਨੇ, ਰੂਲਸ ਨੇ, ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਲੂਪ ਹੋਲ ਲੱਭ ਕੇ ਬਚ ਜਾਂਦੀਆਂ ਨੇ, ਰੀਫੰਡ ਦਿੰਦੇ ਨਹੀਂ, ਇਹ ਪੈਸੇਂਜਰਸ ਨੂੰ ਕਾਫੀ ਖੱਜਲ ਖੁਆਰ ਕਰ ਰਹੇ ਨੇ। ਉਦੋਂ ਉਹਨਾਂ ਦਿਨਾਂ 'ਚ ਬਹੁਤ ਗੱਲਾਂ ਹੋਈਆਂ ਸੀ 2020-2021 ਦੇ ਵਿੱਚ।
ਹਾਂਜੀ,
ਉਸ ਤੋਂ ਬਾਅਦ ਵਿਜੇ ਜੀ ਪਿਛਲੇ ਸਾਲ ਜੂਨ ਦੇ ਵਿੱਚ ਪਾਰਲੀਮੈਂਟ ਨੇ ਇੱਕ ਅਮੈਂਡਮੈਂਟ ਕੀਤੀ ਸੀ ਕੈਨੇਡਾ ਟਰਾਂਸਪੋਰਟੇਸ਼ਨ ਐਕਟ ਵਿੱਚ, ਉਹਦੇ ਤਹਿਤ ਜਿਹੜੀ ਸਾਡੀ CTA ਹੈ, ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ, ਉਹਨਾਂ ਨੂੰ ਕਿਹਾ ਗਿਆ ਸੀ, ਉਹਨਾਂ ਵਾਸਤੇ ਲਾਜ਼ਮੀ ਕੀਤਾ ਗਿਆ ਸੀ ਕਿ ਤੁਸੀਂ ਏਅਰ ਪੈਸੇਂਜਰ ਪ੍ਰੋਟੈਕਸ਼ਨ ਰੈਗੂਲੇਸ਼ਨਸ ਦੇ ਵਿੱਚ ਤਰਮੀਮਾ ਕਰੋ ਤੇ ਇਹਦੇ ਵਿੱਚ ਸਪਸ਼ਟਤਾ ਲੈ ਕੇ ਆਓ ਕਿ ਜਿਹੜੀ ਐਂਬੀਗੁਇਟੀ ਹੈਗੀ ਆ ਉਹਨੂੰ ਦੂਰ ਕਰੋ, ਕਿ ਜਿਹੜੇ ਸਾਰੇ ਸਿਨੈਰੀਓਜ਼ ਨੇ ਉਹਨਾਂ ਨੂੰ ਪ੍ਰੋਪਰਲੀ ਐਕਸਪਲੇਨ ਕਰੋ। ਪਹਿਲਾਂ ਕਾਨੂੰਨ ਕੀ ਹੁੰਦਾ ਸੀ ਕਿ ਜੇਕਰ ਕੋਈ ਕੈਂਸਲੇਸ਼ਨ ਹੁੰਦੀ ਹੈ ਜਾਂ ਫਲਾਈਟ ਡਿਲੇ ਹੁੰਦਾ ਤੇ ਜੇ ਉਹਦਾ ਕਾਰਨ ਏਅਰਲਾਈਨ ਦੇ ਵੱਸੋਂ ਬਾਹਰ ਦਾ ਹੈ ਤਾਂ ਫਿਰ ਉਹ ਲਾਇਬਲ ਨਹੀਂ ਹੈਗੇ ਟੂ ਪੇ ਕੰਪਨਸੇਸ਼ਨ ਔਰ ਰੀਫੰਡ।
ਤੇ ਵੱਸੋਂ ਬਾਹਰ ਕਾਰਨ ਹੁੰਦਾ ਸੀ ਜੇ ਕੋਈ ਮੌਸਮ ਖਰਾਬ ਹੋ ਗਿਆ, ਕੋਈ ਸਿਕਿਉਰਿਟੀ ਥ੍ਰੈਟ ਆ ਗਈ, ਇਹਨਾਂ ਨੂੰ ਆਊਟ ਆਫ ਕੰਟਰੋਲ ਰੀਜ਼ਨਸ ਮੰਨਿਆ ਜਾਂਦਾ ਸੀ।
ਇਹਨਾਂ ਇਹ ਬੜੇ ਕਹਿ ਲਓ ਕਿ ਵੇਗ ਜੇ ਸਿਨੈਰੀਓਜ਼ ਮੈਂਸ਼ਨ ਕੀਤੇ ਹੋਏ ਸੀ ਤੇ ਇਹਨਾਂ ਦੇ ਸਮਟਾਈਮਸ ਦ ਲਾਈਨਸ ਵਰ ਵੈਰੀ ਥਿਨ।
ਵਾਸੂ ਜੀ, ਅਸੀਂ ਉਹ ਐਗਜ਼ਾਮਪਲਸ ਵੀ ਤਾਂ ਆਈ ਰਿਮੈਂਬਰ ਆਪਾਂ ਇੱਕ ਵਾਰ ਗੱਲ ਕੀਤੀ ਸੀ ਕਿ ਜਿਹੜਾ ਸੇਫਟੀ ਇਸ਼ੂ ਆ, ਜੇ ਕਹਿੰਦੇ ਵੀ ਕੋਈ ਸੇਫਟੀ ਇਸ਼ੂ ਆ ਤਾਂ ਉਹਨੂੰ ਤੁਸੀਂ ਕਹਿ ਦਿੰਦੇ ਹੋ ਵੀ ਏਅਰਲਾਈਨ ਦੇ ਹੱਥੋਂ ਬਾਹਰ ਦੀ ਗੱਲ ਆ। ਹੁਣ ਜੇ ਕੋਈ ਸਟਾਫ ਦੀ ਸ਼ੋਰਟੇਜ ਹੋ ਗਈ, ਜੇ ਸਕੈਜੂਲਿੰਗ ਦੇ ਵਿੱਚ ਏਅਰਲਾਈਨ ਨੇ ਕੋਈ ਗੜਬੜ ਕਰਤੀ, ਹੁਣ ਤੁਸੀਂ ਕਹੋਗੇ ਕਿ ਜੀ ਸਾਨੂੰ ਤੇ ਇਸ ਸਾਈਜ਼ ਦਾ ਜਹਾਜ਼ ਉਡਾਉਣ ਦੇ ਵਾਸਤੇ ਕਹਿ ਲਓ ਵੀ ਮਿਨੀਮਮ 10 ਕਰੂ ਮੈਂਬਰ ਚਾਹੀਦੇ ਨੇ, ਸਾਡੇ ਕੋਲ ਹੈਗੇ ਨੇ 9, ਇੱਕ ਬੰਦਾ ਸਾਡੇ ਕੋਲ ਹੈ ਨਹੀਂ, ਇਸ ਜਹਾਜ਼ ਨੂੰ 9 ਕਰੂ ਮੈਂਬਰਸ ਨਾਲ ਉਡਾਉਣਾ ਇਹ ਸੇਫਟੀ ਇਸ਼ੂ ਬਣ ਗਿਆ, ਯਾਤਰੀ ਹੋਏ ਖੱਜਲ ਖੁਆਰ ਤੇ ਸੇਫਟੀ ਇਸ਼ੂ ਦਾ ਹਵਾਲਾ ਦੇ ਕੇ ਜਿਹੜੀ ਕੋਈ ਕੰਪਨਸੇਸ਼ਨ ਉਹਨਾਂ ਯਾਤਰੀਆਂ ਦੀ ਬਣਦੀ ਸੀ
ਐਗਜੈਕਟਲੀ,
ਉਹ ਉੱਥੋਂ ਫਿਰ ਏਅਰਲਾਈਨ ਆਪਣਾ ਪੱਲਾ ਝਾੜ ਲੈਂਦੀ ਸੀ।
ਬਿਲਕੁਲ, ਸੋ ਇਸੇ ਕਰਕੇ ਇਹ ਕਿਹਾ ਗਿਆ ਸੀ ਵੀ ਜਿਹੜੇ ਇਹ ਲੂਪ ਹੋਲਸ ਨੇ, ਇਹ ਜਿਹੜੀਆਂ ਐਂਬੀਗੁਇਟੀਜ਼ ਨੇ, ਇਹਨਾਂ ਨੂੰ ਖਤਮ ਕੀਤਾ ਜਾਵੇ।
ਜੀ ਜੀ ਜੀ।
ਸੋ ਉਹ ਹੁਣ ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ ਨੇ ਨਵੀਆਂ ਜਿਹੜੀਆਂ ਪ੍ਰੋਪੋਜ਼ਡ ਅਮੈਂਡਮੈਂਟਸ ਨੇ ਉਹਨਾਂ ਨੂੰ ਓਵਰ ਦ ਵੀਕਐਂਡ ਪ੍ਰਕਾਸ਼ਿਤ ਕੀਤਾ, ਸੋ ਇਹਨਾਂ ਨੂੰ ਹੁਣ ਪੋਸਟ ਕਰ ਦਿੱਤਾ ਗਿਆ ਤੇ ਇਹਨਾਂ ਉੱਤੇ 75 ਦਿਨ ਦੀ ਕੰਸਲਟੇਸ਼ਨ ਚੱਲਣੀ ਹੈ ਟਿਲ ਮਾਰਚ 6th।
ਮਾਰਚ 6 ਨਾ ਕਹੋ, ਕੋਈ
ਜਸਟ ਬਿਫੋਰ ਸਪ੍ਰਿੰਗ। ਯਾ, ਸੋ
ਸਰਕਾਰ ਵਾਂਗੂ ਕੰਮ ਕਰ ਰਹੀ
ਹੈ ਇੱਕ ਬਨੇ ਇਹ। ਚਲੋ ਇਹਨਾਂ ਦੇ ਵਿੱਚ ਇਹਨਾਂ ਨੂੰ
12 ਹੋਏ,
ਇਹਨਾਂ 75 ਦਿਨ ਮੈਂਸ਼ਨ ਕੀਤਾ ਹੋਇਆ, ਇੰਨਾ ਸਪੈਸੀਫਿਕ ਹੈ
75 ਦਿਨ ਤੇ ਸਪੈਸੀਫਿਕ ਅੱਗੇ ਤਰੀਕ ਵੀ ਲਿਖੀ ਵੀ 6 ਮਾਰਚ ਤੱਕ,
ਉਹ ਵੀ ਕਿਉਂਕਿ ਹੁਣ ਰੈਗੂਲੇਸ਼ਨਸ ਤਿਆਰ ਹੋ ਗਈਆਂ, ਹੁਣ ਲੋਕਾਂ ਦਾ ਕੰਮ ਹੈ ਨਾ ਵੀ ਤੁਹਾਨੂੰ 75 ਦਿਨ ਦਿੱਤੇ ਨੇ।
ਜੀ ਜੀ,
ਸਰਕਾਰ ਦੇ ਕੋਲ ਉਹੀ ਹੋਇਆ ਸਪ੍ਰਿੰਗ ਫਾਲ ਉਹ ਸਾਰਾ ਚੱਲੀ ਜਾਂਦਾ।
ਜੀ ਜੀ ਜੀ,
ਕਿਉਂਕਿ ਦੇਖੋ ਇਹ ਗੱਲਾਂ ਸ਼ੁਰੂ ਹੋਈਆਂ ਸੀ 2020-2021 ਦੇ ਵਿੱਚ
ਤੇ ਆਪਾਂ 2025 ਦੀ ਬਰੂਹਾਂ ਤੇ
ਹਾਂ, ਜਿਹੜੀਆਂ ਅਮੈਂਡਮੈਂਟਸ ਹੋਈਆਂ ਲੀਗਲ ਉਹ ਜਿਹੜੀਆਂ ਲੈਜਿਸਲੇਟਿਵ ਉਹ ਪਿਛਲੇ ਸਾਲ ਹੋਈਆਂ ਜੂਨ ਦੇ ਵਿੱਚ, ਤੇ ਸਾਲ ਲੱਗ ਗਿਆ ਇਹਨਾਂ ਨੂੰ ਰੈਗੂਲੇਸ਼ਨਸ ਵਗੈਰਾ ਤਿਆਰ ਕਰਨ ਦੀ ਪ੍ਰਪੋਜ਼ਡ
ਜੀ।
ਤੇ ਅੱਛਾ, ਹੁਣ ਇਹ ਕੰਸਲਟੇਸ਼ਨ ਹੋਣੀ ਹੈ, ਇਹਦੇ ਵਿੱਚ ਕਹਿੰਦੇ ਕਿ ਜਿਹੜੀਆਂ ਏਅਰਲਾਈਨਸ ਨੇ ਹੁਣ ਭਾਵੇਂ ਡਿਸਰਪਸ਼ਨ ਕਹਿੰਦੇ ਕੋਈ ਐਕਸੈਪਸ਼ਨਲ ਸਰਕਮਸਟੈਂਸਿਸ ਕਰਕੇ ਹੋਈ ਹੋਵੇ, ਜਿਹਨਾਂ ਦੇ ਵਿੱਚ ਸਿਕਿਉਰਿਟੀ ਥ੍ਰੈਟ, ਅਨਲੋਫੁਲ ਐਕਟ, ਐਨਵਾਇਰਮੈਂਟਲ ਡਿਜ਼ਾਸਟਰ ਜਾਂ ਫਿਰ ਡਿਸਰਪਟਿਵ ਪੈਸੇਂਜਰ ਬਿਹੇਵੀਅਰ, ਕਹਿੰਦੇ ਇਹ ਜਿਹੜੇ ਸਾਰੇ ਕਾਰਨਾਂ ਕਰਕੇ ਜੇਕਰ ਕੋਈ ਡਿਲੇ ਹੁੰਦਾ ਜਾਂ ਫਲਾਈਟ ਕੈਂਸਲ ਹੁੰਦੀ ਆ, ਉਹਦੇ ਵਿੱਚ ਏਅਰਲਾਈਨ ਦੀ ਜ਼ਿਆਦਾ ਜ਼ਿੰਮੇਵਾਰੀ ਹੋਏਗੀ। ਸੋ ਇਸ ਤਰ੍ਹਾਂ ਦੀਆਂ ਪ੍ਰੋਵੀਜ਼ਨਸ ਨੇ, ਜੇਕਰ ਕੋਈ ਫਲਾਈਟ 3 ਘੰਟੇ ਤੋਂ ਜ਼ਿਆਦਾ ਸਮੇਂ ਵਾਸਤੇ ਡਿਲੇ ਹੁੰਦੀ ਆ ਜਾਂ ਕੈਂਸਲ ਹੋ ਜਾਂਦੀ ਆ, ਜਾਂ ਫਿਰ ਜਿਹੜਾ ਪੈਸੇਂਜਰ ਆ ਉਹਨੂੰ ਕਿਹਾ ਜਾਂਦਾ ਵੀ ਤੁਹਾਨੂੰ ਅਗਲੀ ਫਲਾਈਟ ਤੇ ਚੜਾ ਦਿਆਂਗੇ,
ਬੰਪ ਕਰ ਦਿੰਦੇ,
ਤਾਂ ਫਿਰ ਪੈਸੇਂਜਰ ਦੇ ਕੋਲ ਆਪਸ਼ਨ ਹੋਏਗਾ ਟੂ ਰਿਸੀਵ ਆ ਰਿਫੰਡ, ਤੇ ਰਿਫੰਡ ਜੇਕਰ ਕੋਈ ਪੈਸੇਂਜਰ ਕਲੇਮ ਕਰਦਾ ਕਹਿੰਦਾ ਹਾਂ ਮੈਨੂੰ ਪੈਸੇ ਵਾਪਸ ਕਰੋ, ਤੇ ਏਅਰਲਾਈਨ ਨੂੰ ਉਹ ਪੈਸੇ 15 ਦਿਨਾਂ ਦੇ ਵਿੱਚ ਵਾਪਸ ਕਰਨੇ ਪੈਣਗੇ, ਪਹਿਲਾਂ 30 ਦਿਨ ਹੋਇਆ ਕਰਦੇ ਸੀ।
ਅਜੇ ਇਹ ਪ੍ਰਪੋਜ਼ਲ ਆ,
ਪ੍ਰਪੋਜ਼ਲ,
ਸੋ ਐਜ਼ ਆਫ ਟੂਡੇ ਇਹ ਅਜੇ ਵੀ 30 ਡੇਜ਼ ਹੀ ਆ,
ਸੋ ਪ੍ਰਪੋਜ਼ਲ ਕਲੀਅਰ ਕਰਤਾ 75 ਦਿਨ ਕੰਸਲਟੇਸ਼ਨ ਹੋਣੀ ਹੈ ਜੀ।
ਹਾਂਜੀ ਹਾਂਜੀ।
ਫਿਰ ਜੇਕਰ 2 ਘੰਟੇ ਤੋਂ ਜ਼ਿਆਦਾ ਸਮੇਂ ਵਾਸਤੇ ਕੋਈ ਫਲਾਈਟ ਡਿਲੇ ਹੁੰਦੀ ਆ, ਤੇ ਉਹਦੇ ਵਾਸਤੇ ਕਹਿੰਦੇ ਫਿਰ ਮੀਲਸ ਦੇਣੀਆਂ ਪੈਣਗੀਆਂ, ਮਤਲਬ ਖਾਣ ਪੀਣ ਦਾ ਪ੍ਰਬੰਧ ਕਰਨਾ ਪਏਗਾ ਏਅਰਲਾਈਨ ਨੂੰ, ਤੇ ਜੇਕਰ ਓਵਰਨਾਈਟ ਕੋਈ ਡਿਲੇ ਹੁੰਦਾ ਰਹਿਣ ਦਾ ਪ੍ਰਬੰਧ ਕਰਨਾ ਪਏਗਾ। ਅੱਛਾ, ਇਹਦੇ ਵਿੱਚ ਇੱਕ ਹੋਰ ਚੇਂਜ ਕੀਤਾ ਜਾ ਰਿਹਾ ਕਿ ਜੇ ਤੁਹਾਡੇ ਨਾਲ ਬੱਚੇ ਟਰੈਵਲ ਕਰ ਰਹੇ ਨੇ ਜਿਹਨਾਂ ਦੀ ਉਮਰ 14 ਸਾਲ ਤੋਂ ਘੱਟ ਆ, ਬੱਚੇ ਦੀ ਸੀਟ ਤੁਹਾਡੇ ਨਾਲ ਦੀ ਹੋਏਗੀ,
ਐਟ ਨੋ ਕੋਸਟ,
ਐਟ ਨੋ ਐਡੀਸ਼ਨਲ ਕੋਸਟ, ਉਹਦੇ ਵਾਸਤੇ
ਤੁਹਾਨੂੰ
ਸੀਟ ਜਿਹੜੀ ਚੂਜ਼ ਕਰਨ ਵਾਸਤੇ ਉਹਦੇ ਵਾਸਤੇ ਕੋਈ ਪੈਸੇ ਨਹੀਂ ਤੁਹਾਨੂੰ ਪੇ ਕਰਨੇ ਪੈਣਗੇ, ਤੇ ਏਅਰਲਾਈਨ ਜੇ ਇੱਦਾਂ ਦਾ ਪ੍ਰਬੰਧ ਨਹੀਂ ਕਰ ਸਕਦੀ, ਪਹਿਲਾਂ ਤਾਂ ਉਹਨਾਂ ਨੂੰ ਸਾਰਾ ਹਿਲਾ ਵਸੀਲਾ ਕਰਨਾ ਪਏਗਾ, ਜੇ ਫਿਰ ਵੀ ਪ੍ਰਬੰਧ ਨਹੀਂ ਹੋ ਸਕਦਾ ਤੇ ਉਹ ਏਅਰਲਾਈਨ ਦੀ ਜ਼ਿੰਮੇਵਾਰੀ ਹੋਏਗੀ ਕਿ ਪੈਸੇਂਜਰ ਨੂੰ ਪਹਿਲਾਂ ਦੱਸੇ ਕਿ ਅਸੀਂ ਇਹ ਪ੍ਰਬੰਧ ਪਾਈ ਨਹੀਂ ਕਰ ਸਕਾਂਗੇ। ਤੇ ਜੇਕਰ ਇਹਨਾਂ ਜਿਹੜੇ ਸਾਰੀਆਂ ਅਮੈਂਡਮੈਂਟਸ ਨੇ, ਸਾਰੀਆਂ ਜਿਹੜੀਆਂ ਨਵੀਆਂ ਰੈਗੂਲੇਸ਼ਨਸ ਨੇ, ਇਹਨਾਂ ਦੀ ਉਲੰਘਣਾ ਕੋਈ ਵੀ ਏਅਰਲਾਈਨ ਕਰਦੀ ਆ ਤੇ ਉਹਨਾਂ ਨੂੰ $2,50,000 ਤੱਕ ਦਾ ਜੁਰਮਾਨਾ ਹੋ ਸਕਦਾ, ਇਹ ਐਗਜ਼ਿਸਟਿੰਗ ਜੁਰਮਾਨੇ ਤੋਂ 10 ਗੁਣਾ ਜ਼ਿਆਦਾ ਹੋਏਗਾ
ਜੀ। ਸੋ ਅੱਗੇ ਸਾਰੀਆਂ ਪ੍ਰਪੋਜ਼ਲਸ ਨੇ,
ਇਹਦੇ ਨਾਲ ਜਿਹੜਾ ਆ ਗਿਆ ਨਾਲ ਦੇ ਨਾਲ ਹੀ ਪ੍ਰਤੀਕਰਮ ਨੈਸ਼ਨਲ ਏਅਰਲਾਈਨਸ ਕਾਉਂਸਲ ਆਫ ਕੈਨੇਡਾ ਦਾ,
ਉਹ ਕੀ ਕਹਿੰਦੇ,
ਉਹ ਕਹਿੰਦੇ ਕਿ ਇਹ ਤਾਂ ਬਹੁਤ ਮਹਿੰਗਾ ਜੀ, ਇਹਦੇ ਨਾਲ ਤਾਂ ਫਿਰ ਕਹਿੰਦੇ ਅਫੋਰਡੇਬਿਲਿਟੀ ਚੈਲੰਜ ਹੋ ਜਾਣਾ, ਮਤਲਬ ਕਿ ਏਅਰ ਜਿਹੜੀਆਂ ਟਿਕਟਾਂ ਨੇ ਉਹ ਮਹਿੰਗੀਆਂ ਕਰਨੀਆਂ ਪੈਣਗੀਆਂ ਜੇ ਤੁਸੀਂ ਐਡੀਸ਼ਨਲ ਕੋਸਟ ਸਾਡੇ ਸਿਰ ਪਾਓਗੇ। ਜਿਹੜੀ ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ ਆ ਉਹਨਾਂ ਨੇ ਦੱਸਿਆ, ਕਹਿੰਦੇ ਵੀ ਇਹਦੇ ਨਾਲ ਏਅਰਲਾਈਨਸ ਜਿਹੜੀਆਂ ਨੇ ਉਹਨਾਂ ਨੂੰ ਪ੍ਰਤੀ ਪੈਸੇਂਜਰ 99 ਸੈਂਟਸ, ਮਤਲਬ $1 ਜਿਹੜਾ ਹੈ ਉਹਨਾਂ ਦੀ ਕੋਸਟ ਐਡ ਹੋਣੀ ਆ, ਤੇ ਇਹ 10 ਸਾਲਾਂ ਦੇ ਵਿੱਚ $512 million ਦਾ ਕਹਿੰਦੇ ਟੋਟਲ ਖਰਚਾ ਆਏਗਾ ਏਅਰਲਾਈਨਸ ਨੂੰ। ਪਰ ਏਅਰਲਾਈਨਸ ਦੀ ਜਿਹੜੀ ਐਸੋਸੀਏਸ਼ਨ ਆ ਨੈਸ਼ਨਲ ਏਅਰਲਾਈਨਸ ਕਾਉਂਸਲ ਆਫ ਕੈਨੇਡਾ, ਉਹਨਾਂ ਦਾ ਕਹਿਣਾ ਕਿ ਇਹਦੇ ਨਾਲ ਅਫੋਰਡੇਬਿਲਿਟੀ ਚੈਲੰਜਸ ਹੋ ਜਾਣਗੇ, ਕਨੈਕਟੀਵਿਟੀ ਚੈਲੰਜਸ ਹੋ ਜਾਣਗੇ, ਮਤਲਬ ਕਈ ਜਿਹੜੇ ਛੋਟੇ ਰਾਊਟਸ ਨੇ ਉਹ ਬੰਦ ਕਰਨੇ ਪੈ ਜਾਣਗੇ, ਟਿਕਟਾਂ ਮਹਿੰਗੀਆਂ ਕਰਨੀਆਂ ਪੈ ਜਾਣਗੀਆਂ, ਵੀ ਇਹ ਤਾਂ ਵੀ ਤਾਂ ਕੰਮ ਖਰਾਬ ਹੋ ਗਿਆ।
ਚਲੋ ਵੇਖਦੇ ਹਾਂ, 6 ਮਾਰਚ ਤੱਕ ਕੰਸਲਟੇਸ਼ਨਸ ਨੇ
ਜੀ,
ਉਹ ਤੋਂ ਬਾਅਦ ਫਿਰ ਉਹਦੇ ਵਿੱਚ ਕੁਝ ਤਰਮੀਮਾਂ ਹੋਣਗੀਆਂ, ਏਅਰਲਾਈਨਸ ਵਾਲੇ ਆਪਣੀ ਲੌਬੀ ਦਾ ਇਸਤੇਮਾਲ ਕਰਨਗੇ, ਫਿਰ ਲਾਗੂ ਹੁੰਦਿਆਂ ਇਹ ਚੀਜ਼ ਲਾਗੂ ਹੋਣੀ ਆ।
ਹੋਤੇ ਹੋਤੇ ਹੋਗਾ।
ਅਜੇ ਤੇ ਦੇਖੋ ਡੋਨਲਡ ਟਰੰਪ ਨੇ ਆਉਣਾ 20 ਜਨਵਰੀ ਨੂੰ, ਉਹਨਾਂ ਨੇ ਪਤਾ ਨਹੀਂ ਏਅਰਲਾਈਨ ਸੈਕਟਰ ਬਾਰੇ ਕੀ ਕਹਿਣਾ।
ਹੁਣ ਤਾਂ ਸਵਾਲ ਇਹ ਬਣਿਆ ਵੀ
ਪਹਿਲਾਂ ਕੀ ਖਰੀਦਣਗੇ,
ਕੈਨੇਡਾ ਖਰੀਦਣਗੇ, ਗ੍ਰੀਨਲੈਂਡ ਖਰੀਦਣਗੇ ਕਿ ਪੈਨਮਾ ਕਨਾਲ।
ਵਾਸੂ ਜੀ ਇੱਕੋ ਗੱਲ ਹੁੰਦੀ, ਛੱਡ ਤਾਂ ਬੋਲੇ ਛਾਨਣੀ ਕੀ ਬੋਲੇ, ਹੁਣ ਤੇ ਐਰਿਕ ਟਰੰਪ ਨੇ ਗੱਲ ਟਵੀਟ ਕੀਤੀ ਨਾ ਕਿ ਡੋਨਲਡ ਟਰੰਪ ਇੱਕ ਜਿਵੇਂ ਐਮਾਜ਼ੋਨ ਤੋਂ ਕੁਝ ਖਰੀਦ ਰਹੇ ਨੇ, ਤੇ ਉਹ ਜਿਹੜੀਆਂ ਉਹਨਾਂ ਦੇ ਉਹ ਇੱਕ ਗ੍ਰਾਫਿਕ ਇਹੋ ਜਿਹਾ ਬਣਾਇਆ ਹੋਇਆ ਜਿਵੇਂ ਹੁੰਦਾ ਨਾ ਵੀ ਬਾਸਕਿਟ, ਤੁਸੀਂ ਆਨਲਾਈਨ ਉਹ ਕਾਰਟ ਹੁੰਦੀ ਹੈ ਸ਼ੋਪਿੰਗ ਕਾਰਟ, ਉੱਥੇ ਥੱਲੇ ਹੁੰਦਾ ਚੈੱਕਆਊਟ, ਤੁਸੀਂ ਜਿਹੜਾ ਸਮਾਨ ਉਹਦੀ ਲਿਸਟ ਹੁੰਦੀ ਹੈ, ਉਹ ਲਿਸਟ ਦੇ ਵਿੱਚ ਕੀ ਕੁਝ ਆ, ਲਿਸਟ ਦੇ ਵਿੱਚ ਹੈ ਕੈਨੇਡਾ, ਪੈਨਮਾ ਕਨਾਲ ਤੇ ਗ੍ਰੀਨਲੈਂਡ, ਤੇ ਈਲੋਨ ਮਸਕ ਨੇ ਇਸ ਚੀਜ਼ 2025 is going to be later. ਇਦਾਂ ਦਾ ਕੋਈ ਲਿਖਿਆ ਨਾ,
something like that.
ਹਾਂ ਵੀ 2025 ਦਾ ਬਹੁਤ ਸਵਾਦ ਆਉਣ ਵਾਲਾ.
ਇਹਦੇ ਨਾਲੋਂ ਵੀ ਜ਼ਿਆਦਾ ਨਾ ਮੇਰੀਆਂ ਜਿਹੜੀ ਕਹਿ ਲਓ ਵੀ ਮੇਰਾ ਧਿਆਨ ਗਿਆ, ਜਿਹੜੀਆਂ ਜਿਹੜੀ ਇੱਕ ਟਵੀਟ 2 ਦਿਨ ਪਹਿਲਾਂ ਐਰਿਕ ਟਰੰਪ ਨੇ ਕੀਤੀ ਆ.
ਅੱਛਾ,
ਇਹ ਸਾਰਾ ਕੁਝ ਕਰਨ ਦੇ ਬਾਵਜੂਦ ਦੇਖੋ ਐਮਾਜ਼ਾਨ ਦੇ ਸ਼ਾਪਿੰਗ ਕਾਰਟ 'ਚ ਗ੍ਰੀਨਲੈਂਡ ਪਾਇਆ ਹੋਇਆ, ਕੈਨੇਡਾ ਪਾਇਆ ਹੋਇਆ, ਤੇ ਉਹ ਸਾਰਾ ਬਣਾ ਕੇ ਗ੍ਰਾਫਿਕ ਪਾ ਰਹੇ ਨੇ ਕਿ ਵੀ ਆਰ ਸੋ ਬੈਕ ਉੱਪਰ ਲਿਖਿਆ ਹੋਇਆ. 2 ਦਿਨ ਪਹਿਲਾਂ ਲਿਖਿਆ ਦਾ ਗਰੋਨ ਅਪਸ ਆਰ ਬੈਕ ਇਨ ਚਾਰਜ. ਇਹ ਹੈ ਨੀ ਕਿ ਪੈਰਾਡੌਕਸ ਆਇਰਨੀ, ਮਤਲਬ ਇਸ ਤੋਂ ਇਹ ਆਇਰਨੀ ਦੀ ਪਰਿਭਾਸ਼ਾ ਹੈ ਕਿ ਆਪ ਆਪਣੇ ਆਪ ਨੂੰ ਕਹਿ ਰਹੇ ਵੀ ਆਰ ਦਾ ਗਰੋਨ ਅਪਸ,
ਕਿ
ਜਿਹੜੇ ਡੈਮੋਕਰੇਟ ਸੀਗੇ ਵੀ ਉਹ ਬਚਕਾਨੀ ਹਰਕਤਾਂ ਕਰਦੇ ਸੀ ਕਿ ਅਸੀਂ ਤੁਹਾਨੂੰ ਦੱਸਾਂਗੇ ਕਿ ਪ੍ਰਸ਼ਾਸਨ ਕਿਵੇਂ ਹੁੰਦਾ. ਵੀ ਆਰ ਦਾ ਗਰੋਨ ਅਪਸ, ਅਸੀਂ ਵੱਡੇ ਹਾਂ, ਅਸੀਂ ਸਿਆਣੇ ਹਾਂ,
ਸਿਆਣੇ ਨੇ, ਇੱਦਾਂ ਦੀ ਟੌਂਟਾਂ ਕਰਦੇ ਪਏ ਨੇ. ਚਲੋ
ਕਮਲੇ ਕੌਣ ਹੁੰਦੇ ਫਿਰ.
20 ਜਨਵਰੀ ਨੂੰ ਡੋਨਲਡ ਟਰੰਪਸ ਗੋਇੰਗ ਟੂ ਟੇਕ ਓਵਰ, ਤੇ ਉਹਦੇ ਨਾਲ ਕਿਸ ਤਰ੍ਹਾਂ ਦੀਆਂ ਅਨਸਰਟਨਟੀਜ਼ ਤੇ ਹੋਰ ਕੀ ਕੁਝ ਆਉਂਦਾ. ਇਹ ਵਾਸੂ ਜੀ ਦੇਖਿਓ, ਜਦੋਂ ਆਹ ਫਰੀ ਟ੍ਰੇਡ ਵਾਲੇ ਐਗਰੀਮੈਂਟ ਦੀ ਗੱਲ ਹੁੰਦੀ ਹੈ ਨਾ, ਕੈਨੇਡਾ ਦਾ ਏਅਰਲਾਈਨ ਸੈਕਟਰ, ਬੈਂਕਿੰਗ ਸੈਕਟਰ, ਟੈਲੀਕਾਮ ਸੈਕਟਰ, ਇਹ ਸਾਰਾ ਦੁਬਾਰਾ ਤੋਂ ਡੋਨਲਡ ਟਰੰਪ ਨੇ ਆਪਣੇ ਨਿਸ਼ਾਨੇ 'ਤੇ ਲਿਆਉਣਾ. ਡੇਅਰੀ ਸੈਕਟਰ ਤਾਂ ਪਹਿਲਾਂ ਤੋਂ ਹੈ ਹੀ ਆ, ਉਹ ਤਾਂ ਪੂਰਾ ਕੈਨੇਡਾ ਖਰੀਦਣ ਨੂੰ ਫਿਰਦੇ ਨੇ. ਖੈਰ
ਮੈਸੇਜ ਆਇਆ ਹਰਮੀਤ ਸਿੰਘ ਨਿੱਜਰ ਜੀ ਦਾ, ਕਹਿੰਦੇ ਪਲੀਜ਼ ਬ੍ਰਿੰਗ ਬੈਕ ਟਵੀਟਾਂ ਟਰੰਪ ਦੀਆਂ ਸੈਗਮੈਂਟ. ਫਿਰ ਨਾਮ ਸੁਝਾਓ ਕੋਈ ਨਵਾਂ,
ਕੁਝ ਹੋਰ.
ਇਲਨ ਮਸਕ ਨੇ ਉਹ ਨਾਮ ਹੀ ਸ਼ਾਇਦ ਚੇਂਜ ਤਾਂ ਕਰਤਾ ਟਵਿੱਟਰ ਦਾ, ਕਹਿੰਦੇ ਵਿਜੇ ਜੀ ਛੇੜਦੇ ਬਹੁਤ ਆ ਟਵੀਟਾਂ ਟਰੰਪ ਦੀਆਂ, ਕਹਿ ਕੇ
ਪੋਸਟਾਂ ਟਰੰਪ ਦੀਆਂ.
ਯਾ ਸੋ ਕੋਈ ਨਾਮ ਉਹਦਾ ਸੁਝਾਓ ਕੋਈ ਵਧੀਆ ਜਿਹਾ.
ਹਾਂ ਨਾਮ ਉਹਦਾ ਲੱਭ ਲੈਂਦੇ ਹਾਂ.
ਪੋਸਟਾਂ ਟਰੰਪ, ਉਹ ਡਸਨਟ ਹੈਵ ਦ ਸੇਮ ਰਿੰਗ ਰਾਈਟ,
ਟਵੀਟਾਂ ਟਰੰਪ ਦੀਆਂ
ਸੈਗਮੈਂਟ ਦਾ ਨਾਮ ਹੀ ਕਾਫੀ ਸੀ.
ਹਾਂ
ਸੋ ਵੀ ਆਲਸੋ ਲਵ ਦੈਟ ਸੈਗਮੈਂਟ. But only thing now keeping us from doing that again is the name.
Truth Trump.
Haan, koi na, koi daso.
Nahin, nahin.
Kyunki wo post paande hun Truth Social.
Truth Social. Te. Otho phir screenshot share hunde agge.
Te phir je X de utte gal aandi vi hai, to X da hun ki naam bana diye.
X and Trump.
Haan, nahin na. Yeah, so suggest some good name. This is shuru kar dena segment.
Ji, ji.
Sanu ki
hai. Haan, adagra patrol lagda.
Sada kada. Vijay ji, CNG te.
Bas ji, saman den layi bahut dhanwad.
Thank you, Vijay ji. Vijay ji, talent te chalde ne.
Actually, brother, you have a very nice holiday season. ਕਿਉਂਕਿ ਇਸ ਤੋਂ ਬਾਅਦ ਜਿਹੜੀ ਹੁਣ ਆਪਣੀ ਗੱਲਬਾਤ ਆ ਉਹ 30 ਤਰੀਕ ਨੂੰ ਹੋਣੀ ਆ ਔਨ ਏਅਰ. ਆਫ ਏਅਰ ਤਾਂ ਮੈਂ ਤੁਹਾਨੂੰ ਫੋਨ ਕਰਦਾ ਰਹੂੰ, ਉਹ ਮੇਰਾ ਫੋਨ ਹੋਊਗਾ.
ਅੱਛਾ,
ਉਹ ਤੁਸੀਂ ਸੇਵ ਕੀਤਾ. ਹਾਂ, ਤੁਹਾਨੂੰ ਪਤਾ ਲੱਗ ਜਾਣਾ. ਪਰ ਸਵਾਲ ਆਪਣੀ ਗੱਲ ਔਨ ਏਅਰ ਹੁਣ ਸੋਮਵਾਰ ਨੂੰ ਹੋਣੀ ਆ, ਕਿਉਂਕਿ ਇਨ ਬਿਟਵੀਨ ਹੁਣ ਤੋਂ ਲੈ ਕੇ ਜਿਹੜਾ ਕੋਈ ਇੱਕ ਵਰਕਿੰਗ ਡੇ ਆਉਂਦਾ ਉਹ ਹੈਗਾ 27 ਦਸੰਬਰ ਦਾ, ਸ਼ੁੱਕਰਵਾਰ ਦਾ. ਉਹ ਮਿੱਤਰਾਂ ਨੇ ਛੁੱਟੀ ਕਰ ਲਈ.
ਸੋ ਮੇਰੀ ਵੀ ਛੁੱਟੀ ਹੈ ਫਰਾਈਡੇ.
ਅੱਛਾ, ਉਸ ਮੇਰੀ ਛੁੱਟੀ ਵਾਸਤੇ ਉਚੇਚੇ ਤੌਰ ਤੇ ਬਹੁਤ ਬਹੁਤ ਧੰਨਵਾਦ ਜਸਪ੍ਰੀਤ ਸਿੱਧੂ ਜੀ ਦਾ, ਜਿਹੜੇ ਕਿ ਅਵੇਲੇਬਲ ਸੀਗੇ, ਜਿਹਨਾਂ ਨੇ ਆਪ ਇਹ ਗੱਲ ਆਖੀ ਕਿ ਵਿਜੇ ਦੇਖ ਲਓ ਜੀ 27 ਛੁੱਟੀ ਕਰਨੀ ਹੈ ਕਰ ਸਕਦੇ ਹੋ, ਆਈ ਕੈਨ ਟੇਕ ਕੇਅਰ ਆਫ ਦ ਸ਼ੋ. ਸੋ ਉਹਨਾਂ ਦਾ ਸੱਚੀ ਬਹੁਤ ਬਹੁਤ ਧੰਨਵਾਦ, ਕਿਉਂਕਿ ਉਹਨਾਂ ਦੀ ਬਦੌਲਤ 27 ਤਰੀਕ ਨੂੰ ਮੈਂ ਛੁੱਟੀ ਲੈਣ ਜੋਗਾ ਹੋ ਗਿਆ.
ਤੇ ਮੇਰੀ ਛੁੱਟੀ ਵਾਸਤੇ ਜਸਪ੍ਰੀਤ ਜੀ ਦਾ ਤੇ ਜੈਸਮਿਨ ਜੀ ਦਾ, ਦੋਨਾਂ ਦਾ ਧੰਨਵਾਦ. ਕਿਉਂਕਿ ਪਹਿਲਾਂ ਜੈਸਮਿਨ ਜੀ ਨੇ ਆਪਣੇ ਆਪ, ਜਿਵੇਂ ਜਸਪ੍ਰੀਤ ਜੀ ਨੇ ਤੁਹਾਨੂੰ ਕਿਹਾ, ਜੈਸਮਿਨ ਜੀ ਨੇ ਮੈਨੂੰ ਕਿਹਾ, ਕਹਿੰਦੇ ਕਿ ਦੇਖ ਲਓ ਵੀ ਜੇ ਸ਼ਾਮ ਵਾਲਾ ਸ਼ੋ
27 ਤਰੀਕ
ਨੂੰ ਸ਼ੁੱਕਰਵਾਰ ਜੇ ਤੁਸੀਂ ਤੁਹਾਨੂੰ ਨਹੀਂ ਕਰਨਾ ਚਾਹੁੰਦੇ ਤਾਂ ਮੈਂ ਕਰ ਦਿੰਦੀ ਹਾਂ. ਸ਼ੀ ਵਾਲੰਟੀਅਰ ਹਰਸੈਲਫ, ਤੇ ਉਹੀ ਸੀ ਆਫਰ, ਆਈ ਕੁਡ ਨਾਟ
ਰਿਫਿਊਜ਼.
ਤੇ ਮੈਂ ਕਿਹਾ ਜੀ ਥੈਂਕ ਯੂ ਸੋ ਮਚ, ਤੇ ਉਹਨਾਂ ਦਾ ਆਫਰ ਐਕਸੈਪਟ ਕੀਤਾ. ਉਸ ਤੋਂ ਬਾਅਦ ਆਈ ਟਾਕ ਟੂ ਜਸਪ੍ਰੀਤ ਜੀ ਕਿ ਸਵੇਰ ਵਾਲਾ ਸ਼ੋ ਤੁਸੀਂ ਕਰ ਰਹੇ ਹੋ ਤੇ ਮੇਰੇ ਬਿਨਾਂ ਜੇ ਨਿਊਜ਼ ਟੇਕਵੇਜ਼ ਸਰਦਾ ਤਾਂ ਕਰ ਸਕਦੇ ਹੋ. ਕਹਿੰਦੇ ਹਾਂ ਹਾਂ, ਵਾਈ ਨਾਟ, ਯੂ ਟੇਕ ਦ ਡੇ ਆਫ. ਸੋ ਜਸਪ੍ਰੀਤ ਜੀ ਤੇ ਜੈਸਮਿਨ ਜੀ ਦੋਨਾਂ ਦਾ ਬਹੁਤ ਬਹੁਤ
ਧੰਨਵਾਦ.
ਦੇ ਵਿਲ ਬੀ ਹੋਲਡਿੰਗ ਦ ਫੋਰਟ ਔਨ ਫਰਾਈਡੇ. ਤੇ ਸੋ ਵਿਜੇ ਜੀ, ਹੈਪੀ ਹੋਲੀਡੇਜ਼. ਅੱਜ ਮੈਂ ਦੱਸ ਦਵਾਂ, ਅੱਜ ਵਾਲਾ ਸ਼ਾਮ ਵਾਲਾ ਸ਼ੋ ਮੈਂ ਕਰ ਰਿਹਾ. ਸੋ ਮੇਰੀ ਛੁੱਟੀ ਜਿਹੜੀ ਹੈ ਉਹ ਕਹਿ ਲਓ ਵੀ ਅੱਜ ਸ਼ਾਮ ਤੋਂ ਬਾਅਦ ਸ਼ੁਰੂ
ਹੋ ਜਾਏਗੀ. 9 ਵਜੇ ਤੋਂ ਬਾਅਦ, 9 PM
ਤੋਂ ਬਾਅਦ. ਦੈਨ ਵੀ ਆਰ ਬੈਕ ਔਨ ਮੰਡੇ.
ਯੈਸ ਵਾਸੂ ਜੀ, ਬਹੁਤ ਬਹੁਤ ਧੰਨਵਾਦ. ਥੈਂਕ ਯੂ ਵੈਰੀ ਮਚ.
ਥੈਂਕ ਯੂ ਵੈਰੀ ਮਚ.